ਪਰਮ ਸਤਿਕਾਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਦੂਰੋਂ ਨੇੜਿਓਂ ਚੱਲ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ। ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਦੇ ਨਾਲ ਸੱਜ ਜਾਓ। ਮਨ ਦੀ ਪੂਰਨ ਇਕਾਗਰਤਾ ਵਾਸਤੇ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਹਿਲੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਤੇ ਮੈਨੂੰ ਅੱਜ ਇਦਾਂ ਲੱਗਦਾ ਸੀ ਬਈ ਅੱਜ ਸੰਗਤ ਘੱਟ ਹੋਏਗੀ ਕਾਫੀ, ਕਿਉਂਕਿ ਹਰ ਜਗ੍ਹਾ ਹੀ ਗੁਰਪੁਰਬ ਮਨਾਇਆ ਜਾਂਦਾ ਹੈ। ਅੱਜ ਕੋਈ ਗੁਰਦੁਆਰਾ ਨਹੀਂ ਜਿੱਥੇ ਕੀਰਤਨ ਨਾ ਹੋ ਰਿਹਾ ਹੋਵੇ, ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ, ਸ੍ਰੀ ਅਖੰਡ ਪਾਠ ਸਾਹਿਬ ਹੁੰਦੇ ਹੈ, ਸਹਿਜ ਪਾਠ ਹੁੰਦੇ ਹੈ, ਵੱਡੇ ਵੱਡੇ ਲੰਗਰ ਲਾਏ ਜਾਂਦੇ ਹੈ। ਜਿੰਨੇ ਗੁਰ ਅਸਥਾਨ ਨੇ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਹਨ। ਸੋ ਮੈਨੂੰ ਅੱਜ ਇਹ ਲੱਗਦਾ ਸੀ ਵੀ ਸਾਰੇ ਥੱਕੇ ਵੀ ਹੋਣਗੇ ਸਾਰਾ ਸਾਰਾ ਦਿਨ ਨਗਰ ਕੀਰਤਨਾਂ ਵਿੱਚ ਗੁਰਪੁਰਬ ਉੱਤੇ, ਵੀ ਅੱਜ ਸ਼ਾਇਦ ਸੰਗਤ ਥੋੜ੍ਹੀ ਹੋਏਗੀ, ਪਰ ਬੜੇ ਉਤਸ਼ਾਹ ਨਾਲ ਆਪ ਜੀ ਰਾਤ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹੋ। ਸਭ ਨੂੰ ਜੀ ਆਇਆਂ ਨੂੰ, ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ, ਸ਼ਰਧਾ ਭਾਵਨਾ ਪਿਆਰ ਲੈ ਕੇ ਮਨ ਵਿੱਚ ਆਉਂਦੇ ਹੋ, ਰਲ ਮਿਲ ਕੇ ਹਰ ਜਸ ਕਰ ਲੈਂਦੇ ਹਾਂ, ਗੁਰੂ ਜੀ ਦੀ ਬਾਣੀ ਨੂੰ ਵਿਚਾਰਨ ਦੀ ਕੋਸ਼ਿਸ਼ ਕਰਨੇ ਆ। ਇਹਦੇ ਵਿੱਚ ਮੇਰਾ ਤੁਹਾਡਾ ਸਾਰਿਆਂ ਦਾ ਭਲਾ ਹੁੰਦਾ। ਜਿੰਨਾ ਕੁ ਕਿਸੇ ਨੇ ਮਨ ਵਿੱਚ ਵਸਾਈ ਜਾਣਾ ਹੈ, ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ, ਜੋ ਵੀ ਕੁਝ ਮਿਲ ਜੇ ਉੱਥੋਂ ਝੋਲੀ ਵਿੱਚ ਪਾਈ ਜਾਵਾਂ, ਬਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ। ਸਤਿਗੁਰੂ ਜੀ ਦਾ ਇੱਕ ਇੱਕ ਬਚਨ ਹਿਰਦੇ ਵਿੱਚ ਵਸਣ ਵਾਲਾ ਹੈ। ਸੋ ਗੁਰੂ ਸਾਹਿਬ ਜੀ ਦੇ ਦੱਸੇ ਰਾਹ ਤੇ ਚੱਲਣਾ ਹੀ ਅਸਲ ਵਿੱਚ ਗੁਰਪੁਰਬ ਹੈ। ਜੋ ਅੱਜ ਦੇ ਹਾਲਾਤ ਹਨ, ਟੈਲੀਵਿਜ਼ਨ ਵਿੱਚ ਮੈਂ ਵੇਖਦਾ ਸੀ ਜਿੱਥੇ ਜਿੱਥੇ ਲਾਈਵ ਟੈਲੀਕਾਸਟ ਹੋ ਰਿਹਾ, ਜਿੱਥੇ ਜਿੱਥੇ ਅੱਜ ਰਹਿਣ ਸੁਣਾਈਆਂ ਹੋ ਰਹੀਆਂ, ਜਿੱਥੇ ਜਿੱਥੇ ਪ੍ਰੋਗਰਾਮ ਹੋ ਰਹੇ ਹੈ, ਬਹੁਤ ਉਤਸ਼ਾਹ ਨਾਲ ਸੰਗਤਾਂ ਜਾਂਦੀਆਂ। ਪਰ ਸੱਚ ਹੈ ਵੀ ਅੱਜ ਵਾਲੇ ਦਿਨ ਅਰਬਾਂ ਰੁਪਇਆ ਸਿੱਖ ਸਮਾਜ ਵੱਲੋਂ ਖਰਚਿਆ ਜਾਂਦਾ ਹੈ। ਅੱਜ ਵਾਲੇ ਦਿਨ ਅਰਬਾਂ ਰੁਪਇਆ ਖਰਚਿਆ ਜਾਂਦਾ ਹੈ, ਪਰ ਉਹਦੀ ਆਊਟਪੁੱਟ ਹੈ ਜਿਹੜੀ ਉਹ ਬਹੁਤ ਘੱਟ ਆ ਰਹੀ ਹੈ। ਅੱਜ ਇੱਕ ਜਗ੍ਹਾ ਮੈਂ ਪੜ੍ਹਦਾ ਸੀ ਕਿ ਗੁਰੂ ਨਾਨਕ ਦੇ ਨਾਂ ਤੇ ਰੱਖੇ ਹੋਏ ਮਾਰਗਾਂ ਉੱਤੇ ਅੱਜ ਬਹੁਤ ਭੀੜ ਹੈ। ਗੁਰੂ ਨਾਨਕ ਦੇ ਨਾਮ ਉੱਤੇ ਰੱਖੇ ਹੋਏ ਮਾਰਗ, ਗੁਰੂ ਨਾਨਕ ਮਾਰਗ ਸੜਕਾਂ ਦਾ ਨਾਂ ਨਹੀਂ ਰੱਖ ਦਿੰਦੇ, ਗੁਰੂ ਨਾਨਕ ਦੇ ਨਾਂ ਉੱਤੇ ਜਿਹੜੇ ਰੱਖੇ ਹੋਏ ਮਾਰਗ ਹਨ ਉਹਨਾਂ ਮਾਰਗਾਂ ਉੱਤੇ ਬਹੁਤ ਭੀੜ ਹੈ। ਪਰ ਜਿਹੜਾ ਰਾਹ ਗੁਰੂ ਨਾਨਕ ਨੇ ਦੱਸਿਆ ਸੀ, ਮਾਰਗ ਦੱਸਿਆ ਸੀ, ਕਹਿੰਦੇ ਉਹ ਸੁਣਨਾ ਹੀ ਪਿਆ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਉਹ ਸੁਣਨਾ ਪਿਆ ਜਿਹੜਾ ਗੁਰੂ ਨਾਨਕ ਦਾ ਦੱਸਿਆ ਮਾਰਗ ਸੀ, ਉਹ ਤੇ ਸੁਣਨਾ ਪਿਆ, ਉੱਥੇ ਤੇ ਕੋਈ ਨਹੀਂ ਆਉਂਦਾ। ਗੁਰੂ ਨਾਨਕ ਦੇ ਨਾਂ ਤੇ ਬਣੇ ਮਾਰਗਾਂ ਉੱਤੇ ਬਹੁਤ ਲੋਕ, ਭਰੇ ਪਏ ਮਸਤਾਨ। ਪਰ ਜਿਹੜਾ ਉਹਨਾਂ ਨੇ ਰਾਹ ਦੱਸਿਆ ਸੀ, ਹਮ ਜਬ ਵੀ ਤੁਮਾਰੇ ਦਰ ਪੇ ਗਏ, ਹਾਥੋਂ ਮੈਂ ਲੇਕਰ ਫੂਲ ਗਏ, ਉਹ ਹਰਸੂ ਰੁਕਣਾ ਪਰਬਤ ਕਾ, ਵੋ ਹਰਸੂ ਫਿਰਨਾ ਮੱਕੇ ਕਾ, ਹਰ ਚੀਜ਼ ਤੁਮਾਰੀ ਯਾਦ ਰਹੀ, ਪੈਗਾਮ ਤੁਮਾਰਾ ਭੁੱਲ ਗਏ। ਪੈਗਾਮ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਸੀ ਉਹ ਭੁੱਲ ਗਿਆ। ਜੋ ਸਾਡੇ ਗੁਰੂ ਸਾਹਿਬ ਸਾਨੂੰ ਰਾਹ ਦੱਸ ਕੇ ਗਏ ਸੀ ਨਾ ਭਾਈ, ਉਹ ਭੁੱਲ ਗਿਆ। ਸਾਡੇ ਗੁਰੂ ਜੀ ਨੇ ਸਾਨੂੰ ਜੋ ਰਾਹ ਦੱਸਿਆ ਉਹ ਬੜਾ ਕਮਾਲ ਦਾ ਸੀ, ਉਹ ਸੀ ਸਾਡੀ ਪਰਸਨੈਲਿਟੀ ਡਿਵੈਲਪ ਹੋਵੇ, ਅਸੀਂ ਕਿਵੇਂ ਨਾ ਕਿਵੇਂ ਸਾਡਾ ਮਾਇੰਡ ਡਿਵੈਲਪ ਹੋਵੇ, ਕਿਵੇਂ ਨਾ ਕਿਵੇਂ ਅਸੀਂ ਖੁੱਲੀਏ। ਗੁਰੂ ਨਾਨਕ ਨੇ ਜਿਹੜੇ ਰੱਬ ਦੇ ਗੁਣ ਸਾਨੂੰ ਦੱਸੇ ਆ ਨਾ, ਜਿਵੇਂ ਆਪਾਂ ਪਿਛਲੇ ਸ਼ਨੀਵਾਰ ਗੱਲ ਕਰਦੇ ਸੀ ਵੀ ਜਿਹੜਾ ਗੁਰੂ ਨਾਨਕ ਦਾ ਰੱਬ ਹੈ ਉਹੀ ਰੱਬ ਸਾਡਾ ਹੋਣਾ ਚਾਹੀਦਾ, ਤੇ ਗੁਰੂ ਨਾਨਕ ਨੇ ਜੋ ਰੱਬ ਦਾ ਸਰੂਪ ਦਿੱਤਾ ਹੈ ਉਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਇਹ ਰੱਬ ਦਾ ਸਰੂਪ ਦੱਸਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ। ਉਹ ਰੱਬੀ ਗੁਣ ਜਿਹੜੇ ਬੰਦੇ ਵਿੱਚੋਂ ਝਲਕਦੇ ਆ ਉਹਦੇ ਚੋਂ ਰੱਬ ਦਿਸਦਾ। ਗੁਰੂ ਨਾਨਕ ਰੱਬ ਕਿੱਦਾਂ ਨੇ, ਰੱਬ ਦੇ ਜਿਹੜੇ ਗੁਣ ਨੇ ਉਹ ਉਸ ਸ਼ਖਸੀਅਤ ਵਿੱਚੋਂ ਪ੍ਰਗਟ ਨੇ ਦਿਸਦੇ ਆ। ਪਰਮਾਤਮਾ ਦੇ ਗੁਣ ਗੁਰੂ ਨਾਨਕ ਦੇ ਵਿੱਚੋਂ ਨਜ਼ਰ ਆਉਂਦੇ ਆ, ਇਸ ਕਰਕੇ ਉਹਨਾਂ ਚੋਂ ਰੱਬ ਦਿਸਦਾ। ਇਦਾਂ ਕਹਿੰਦੇ ਹਾਂ ਆਪਾਂ ਵੀ ਗੁਰੂ ਨਾਨਕ ਰੱਬ ਕਿਉਂ, ਕਿਉਂਕਿ ਰੱਬ ਵਾਲੇ ਜਿਹੜੇ ਰੱਬੀ ਗੁਣ ਨੇ ਉਹਨਾਂ ਵਿੱਚ ਪ੍ਰਗਟ ਹਨ, ਦਿਸਦੇ ਹੈ। ਉਹ ਸਾਰੀ ਜ਼ਿੰਦਗੀ ਰੱਬ ਦੇ ਗੁਣ ਗਾਉਂਦੇ ਰਹੇ, ਉਹ ਜਿਹਦੇ ਚੋਂ ਉਹ ਗੁਣ ਨਜ਼ਰ ਆਉਂਦੇ ਹੈ। ਤੇ ਪਿਆਰਿਓ ਜੇ ਅਸੀਂ ਅਕਲ ਲਈਏ, ਗੁਰੂ ਨਾਨਕ ਜੀ ਕਹਿੰਦੇ ਆ ਮੇਰਾ ਗੁਰੂ ਸ਼ਬਦ ਹੈ ਗਿਆਨ ਹੈ, ਤੇ ਗੁਰੂ ਨਾਨਕ ਜੀ ਨੇ ਸ਼ਬਦ ਨੂੰ ਗੁਰੂ ਕਿਹਾ, ਤੇ ਜੇ ਅਸੀਂ ਉਸ ਸ਼ਬਦ ਦੇ ਨਾਲ ਕਨੈਕਸ਼ਨ ਬਣ ਜਾਏ, ਸਾਡਾ ਮਨ ਜੁੜ ਜਾਏ, ਸਾਡੀ ਸੁਰਤ ਵੀ ਜੁੜ ਜਾਏ, ਸਾਡੇ 'ਚ ਵੀ ਉਹ ਗੁਣ ਪ੍ਰਗਟ ਹੋ ਜਾਣਗੇ, ਤੇ ਫਿਰ ਤੇਰੇ 'ਚੋਂ ਵੀ ਰੱਬ ਦਿਸੇਗਾ, ਸਾਰਿਆਂ 'ਚੋਂ ਦਿਸੇਗਾ। ਬਾਕੀ ਸਾਰੀਆਂ ਚੀਜ਼ਾਂ 'ਚ ਕੁਆਲਿਟੀ ਉਹੀ ਹੈ। ਜਿੰਨੇ ਪੜ੍ਹੇ ਲਿਖੇ ਵੀਰੋ ਜ਼ਰਾ ਕੁ ਬੋਝ ਪਾਓ ਦਿਮਾਗ 'ਤੇ ਪਿਆਰਿਓ, ਜਿਹੜੇ ਨਹੀਂ ਵੀ ਪੜ੍ਹੇ ਲਿਖੇ ਉਹ ਵੀ ਗੱਲ ਸਮਝ ਸਕਦੇ ਹੈ। ਸਿੱਧੀ ਜੀ ਗੱਲ ਹੈ ਵੀ ਜਿੱਦਾਂ ਦਾ ਰੱਬ ਨੇ ਜਿਹਨੂੰ ਬਣਾਇਆ ਹਰੇਕ ਉਦਾਂ ਦਾ ਹੀ ਹੈ, ਕੁਆਲਿਟੀ ਹੈ ਹਰੇਕ ਚੀਜ਼ ਵਿੱਚ, ਪਰ ਬੰਦੇ ਦੀ ਜਿਹੜੀ ਕੁਆਲਿਟੀ ਹੈ ਉਹ ਮਿਸ ਹੋ ਗਈ ਹੈ। ਫਿਰ ਪਕੜਿਓ ਗੱਲ, ਵੇਖਿਓ ਕਰੇਲੇ ਦਾ ਗੁਣ ਹੈ ਉਹ ਕੌੜਾ ਹੈ, ਗੁਣ ਹੈ ਉਹਦਾ ਉਹ ਕੌੜਾ ਹੈ। ਨਿੰਮ ਦਾ ਗੁਣ ਹੈ ਵੀ ਉਹ ਵੀ ਕੌੜੀ ਹੈ, ਤੇ ਗੰਨੇ ਦਾ ਗੁਣ ਕੀ ਹੈ ਭਲਾ, ਬੋਲੋ ਬਈ, ਮਿੱਠਾ। ਗੰਨੇ ਦਾ ਗੁਣ ਹੈ ਮਿੱਠਾ, ਅੰਬ ਦਾ ਗੁਣ ਹੈ ਮਿੱਠਾ, ਤੇ ਸੰਤਰੇ ਦਾ ਗੁਣ ਹੈ ਖੱਟਾ, ਨਿੰਬੂ ਦਾ ਗੁਣ ਹੈ ਖੱਟਾ, ਤੇ ਜੇ ਨਿੰਬੂ ਖੱਟਾ ਨਾ ਹੋ ਕੇ ਗੰਨੇ ਵਰਗਾ ਟੇਸਟ ਦੇਵੇ ਤੇ ਅਸਲੀ ਨਿੰਬੂ ਨਹੀਂ। ਮਿਰਚ ਦਾ ਗੁਣ ਹੈ ਉਹ ਕੌੜੀ ਹੈ, ਜਿਹੜਾ ਆਪਾਂ ਪੜ੍ਹਦੇ ਹਾਂ ਨਾ ਵੀ ਹਰੇਕ ਹੀ ਤੇਰੇ ਗੁਣ ਗਾ ਰਿਹਾ, ਇਹਦਾ ਮਤਲਬ ਗੁਣ ਮਤਲਬ ਵੀ ਜਿੱਦਾਂ ਦਾ ਤੂੰ ਉਹਨੂੰ ਬਣਾਇਆ ਉਵੇਂ ਦਾ ਹੀ ਹੈ। ਹੁਣ ਆਪਾਂ ਜਦੋਂ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ, ਜਦੋਂ ਇਹ ਪੜ੍ਹਦੇ ਹਾਂ, ਜਦੋਂ ਇਹਦੇ ਵਿੱਚ ਪਹਿਲੇ ਪੜ੍ਹਦੇ ਹਾਂ ਨਾ ਵੀ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ, ਇਹ ਜਿਹੜੇ ਪਵਨ ਪਾਣੀ ਸਾਰੇ ਗਾਉਂਦੇ ਆ ਇਹਦਾ ਅਰਥ ਕੀ ਹੈ, ਇਹਦਾ ਅਰਥ ਹੈ ਵੀ ਜਿੱਦਾਂ ਦੇ ਰੱਬ ਨੇ ਇਹਨਾਂ ਨੂੰ ਬਣਾਇਆ ਹੈ ਇਹ ਸਾਰੇ ਉਦਾਂ ਦੇ ਹੀ ਹੈ। ਪਾਣੀ ਦੇ ਵਿੱਚ ਪਾਣੀ ਵਾਲੀ ਕੁਆਲਿਟੀ ਹੈ, ਪਾਣੀ ਤੁਹਾਨੂੰ ਭਿਉਂਦਾ ਹੀ ਭਿਉਂਦਾ, ਗਿੱਲਾ ਕਰ ਦਿੰਦਾ, ਪਾਣੀ ਡੋਬ ਦਿੰਦਾ, ਇਹਨਾਂ ਦੀ ਕੁਆਲਿਟੀ ਹੈ। ਪਰਮਾਤਮਾ ਨੇ ਪਾਣੀ ਨੂੰ ਜਿੱਦਾਂ ਦਾ ਬਣਾਇਆ ਹੈ ਪਾਣੀ ਅੱਜ ਵੀ ਡੋਬਦਾ, ਪਾਣੀ ਜਦੋਂ ਤੋਂ ਬਣਿਆ ਉਦੋਂ ਤੋਂ ਹੀ ਡੋਬਦਾ। ਜਿਹੜਾ ਤੈਰਨਾ ਸਿੱਖ ਲੈਂਦਾ ਉਹਨੂੰ ਤੈਰਦਾ ਵੀ ਹੈ, ਪਰ ਪਾਣੀ ਦਾ ਇੱਕ ਸੁਭਾਅ ਹੈ, ਗੁਣ ਮਤਲਬ ਸੁਭਾਅ। ਹਵਾ ਦਾ ਆਪਣਾ ਗੁਣ ਹੈ, ਦਰਖਤ ਦੇ ਆਪਣੇ ਗੁਣ ਨੇ, ਆਕਸੀਜਨ ਦੇ ਰਿਹਾ ਜਾਂ ਹੋਰ, ਮੱਝ ਦਾ ਆਪਣਾ ਗੁਣ ਹੈ ਦੁੱਧ ਦੇ ਰਹੀ ਹੈ, ਗਾਂ ਦਾ ਆਪਣੀ ਕੁਆਲਿਟੀ ਹੈ ਗਾਂ ਦੀ, ਹਰੇਕ ਚੀਜ਼ ਵਿੱਚ ਉਹਦੀ ਕੁਆਲਿਟੀ ਝਲਕਦੀ ਹੈ, ਜਿਹਦੇ ਚੋਂ ਜਿਹਦੀ ਕੁਆਲਿਟੀ ਝਲਕਦੀ ਹੈ ਸਮਝ ਲਓ ਉਹ ਰੱਬ ਦੇ ਗੁਣਾਂ ਜਿੱਦਾਂ ਦਾ ਬਣਾਇਆ ਹੈ ਉਵੇਂ ਦਾ। ਪਰ ਬੰਦੇ ਚੋਂ ਬੰਦੇ ਦੀ ਕੁਆਲਿਟੀ ਝਲਕਦੀ ਹੈ ਜਿੱਦਾਂ ਦਾ ਬਣਾਇਆ ਰੱਬ ਨੇ ਉਦਾਂ ਦਾ ਹੈ ਬੰਦਾ। ਬਸ ਗੁਰੂ ਨਾਨਕ ਉਵੇਂ ਦੇ ਹੀ ਸੀ ਜਿੱਦਾਂ ਦਾ ਰੱਬ ਨੇ ਬਣਾਇਆ ਸੀ, ਇਹ ਫਰਕ ਹੈ, ਕੁਆਲਿਟੀ ਦਿਸਦੀ ਹੈ। ਫਿਰ ਬੇਨਤੀ ਨੂੰ ਸਮਝੋ, ਜਿਵੇਂ ਹੁਣ ਮੰਨ ਲਓ ਵੀ ਆਪਾਂ ਇਹ ਗੱਲ ਕਹੀਏ ਸਟੇਜ ਦੇ ਉੱਤੇ, ਭਾਵੇਂ ਇਹਨਾਂ ਨੇ ਇਹਦਾ ਵੀ ਮੁੱਦਾ ਬਣਾ ਲਿਆ ਸੀ ਪਿੱਛੇ ਜੇ, ਪਹਿਰੇਦਾਰ ਤਿੰਨ ਚਾਰ ਇੱਦਾਂ ਕਰੋ ਸਿੰਘੋ ਪਿੱਛੇ ਜਾਓ, ਜਿਹੜੀ ਕੋਈ ਸੰਗਤ ਆਵੇ ਨਾ ਉਹ ਪਿੱਛੇ ਹੀ ਬਿਠਾ ਦਿਆ ਕਰੋ, ਕਾਫੀ ਪਿੱਛੇ, ਐਂਡ 'ਚ, ਐਂਡ ਦੀ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਕੱਢ ਦਿਆ ਕਰੋ, ਸਿੰਘਾਂ ਨੂੰ ਸਿੰਘਾਂ, ਤਿੰਨ ਚਾਰ ਸੇਵਾਦਾਰ ਕਿਰਪਾ ਕਰਕੇ ਚਲੇ ਜਾਓ, ਕਿਉਂਕਿ ਫਿਰ ਧਿਆਨ ਹਿੱਲਦਾ ਅੱਗੇ ਤੱਕ ਜਦੋਂ ਕੋਈ ਆਉਂਦਾ। ਲਓ ਸਿੰਘੋ ਹੁਣ ਆਪਾਂ ਧਿਆਨ ਇਕਾਗਰ ਰੱਖਿਆ। ਮੈਂ ਇੱਕ ਗੱਲ ਕਹੀ ਸੀ ਦੀਵਾਨ ਵਿੱਚ, ਮਾਤ ਗਰਭ ਮਹਿ ਆਪਨ ਸਿਮਰਨ ਦੇ ਤੈਂ ਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿਲੋ। ਗਾ ਕੇ ਪੜੋ ਇਹ ਪੰਗਤੀ, ਥੋੜਾ ਜਿਹਾ ਮਨ ਜੁੜੇਗਾ ਜਦੋਂ ਪੰਗਤੀ ਗਾ ਕੇ ਪੜੀਏ, ਫਿਰ ਰਸ ਆਉਂਦਾ। ਤੋ ਸੁਣੋ ਟਿਕ ਟਿਕ, ਭਾਈ ਜਿਹੜੀ ਬੀਬੀ ਕੋਲ ਕੋਈ ਬੱਚਾ ਹੋਵੇ ਜਾਂ ਰੋਵੇ, ਬਿਨਾਂ ਕਹਿਣ ਤੋਂ ਹੀ ਉਹ ਮੇਰੀ ਭੈਣ ਹੈ ਜਿਹੜੀ, ਨਾਲ ਦੀ ਨਾਲ ਪਿਛਲੇ ਪਾਸੇ ਗੇਟ ਖੁੱਲ੍ਹੇ ਆ ਉਧਰਲੇ ਪਾਸੇ ਚੁੱਪ ਕਰਾ ਕੇ ਬੱਚਾ ਟਿਕ ਜੇ ਫਿਰ ਆ ਕੇ ਬਹਿ ਜਾਣਾ, ਬਸ ਕਹਿਣਾ ਨਾ ਕਿਸੇ ਨੂੰ ਪਵੇ। ਹੁਣ ਲਓ ਸੁਣੋ,
ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ।
ਮਾਤਾ ਦੇ ਉਧਰ ਵਿੱਚ ਬੱਚਾ ਸਿਮਰਨ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਮਾਤ ਗਰਭ ਮਹਿ ਆਪਨ ਸਿਮਰਨ ਦੇ ਤੈਂ ਤੁਮ ਰੱਖਣ। ਮਾਂ ਦੇ ਢਿੱਡ ਵਿੱਚ ਬੱਚਾ ਸਿਮਰਨ ਮਾਲਕ ਉਹਨੂੰ ਦੇ ਦਿੰਦਾ ਹੈ, ਤੇ ਮਾਲਕ ਦਾ ਸਿਮਰਨ ਕਰਨ ਕਰਕੇ ਮਾਂ ਦੇ ਢਿੱਡ ਵਿੱਚ ਬੱਚਾ ਬਚ ਜਾਂਦਾ ਹੈ, ਇਹੀ ਅਰਥ ਹੈ ਨਾ ਸਿੱਧਾ ਸਿੱਧਾ। ਤੇ ਮੈਂ ਇਹ ਬੇਨਤੀ ਕੀਤੀ ਸੀ ਵੀ ਹਿੰਦੂਆਂ ਦਾ ਬੱਚਾ ਮਾਂ ਦੇ ਢਿੱਡ ਵਿੱਚ ਕਿਹੜਾ ਨਾਮ ਜਪਦਾ ਹੈ? ਰਾਮ 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 ਰਾਮ। ਮੁਸਲਮਾਨਾਂ ਦਾ ਬੱਚਾ ਕੀ ਜਪਦਾ ਹੈ? ਅੱਲਾ ਅੱਲਾ ਅੱਲਾ। ਸਿੱਖਾਂ ਦਾ ਬੱਚਾ ਕੀ ਜਪਦਾ ਹੈ? ਵਾਹਿਗੁਰੂ 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 ਵਾਹਿਗੁਰੂ। ਇਦਾਂ ਹੀ ਹੋਈ ਨਾ ਗੱਲ। ਬੋਧੀਆਂ ਦਾ ਬੱਚਾ ਹੋਰ ਤਰ੍ਹਾਂ ਜਪਦਾ ਹੋਣਾ ਹੈ, ਜੈਨੀਆਂ ਦਾ ਬੱਚਾ ਹੋਰ ਤਰ੍ਹਾਂ ਜਪਦਾ ਹੋਣਾ ਹੈ, ਪਰ ਮਾਂ ਦੇ ਢਿੱਡ ਵਿੱਚ ਤੇ ਬੱਚਾ ਬੋਲਦਾ ਹੀ ਨਹੀਂ, ਆਵਾਜ਼ ਹੀ ਨਹੀਂ ਹੁੰਦੀ ਬੱਚੇ ਦੀ, ਕਿਵੇਂ ਨਾਮ ਜਪਦਾ? ਉੱਥੇ ਫਿਰ ਮੈਂ ਇਹ ਬੇਨਤੀ ਕੀਤੀ ਸੀ ਵੀ ਮਾਂ ਦੇ ਢਿੱਡ ਵਿੱਚ ਸਿਮਰਨ ਤੇ ਆਪੇ ਹੀ ਹੋ ਗਿਆ, ਜਿੱਦਾਂ ਦਾ ਰੱਬ ਨੇ ਬਣਾਇਆ ਸੀ ਉੱਥੇ ਉਵੇਂ ਹੀ ਟਿਕਿਆ ਰਹਿੰਦਾ ਹੈ, ਕੁਛ ਕਰ ਹੀ ਨਹੀਂ ਸਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਵ ਕੇ ਰੱਬ ਦੀ ਬਣਾਈ ਮਰਿਆਦਾ ਨਿਯਮਾਂ ਤੋਂ ਬੱਚਾ ਮਾਂ ਦੇ ਢਿੱਡ 'ਚ ਬਾਹਰ ਨਹੀਂ ਜਾਂਦਾ, ਰੱਬ ਦੇ ਨਿਯਮ ਤੋੜਦਾ ਥੋੜ੍ਹਾ, ਮਾਂ ਦੇ ਢਿੱਡ 'ਚ ਨਿਯਮ ਤੋੜ ਹੀ ਨਹੀਂ ਸਕਦਾ, ਨਿਯਮ ਤੇ ਬਾਹਰ ਆ ਕੇ ਤੋੜਦਾ ਰੱਬ ਦੇ, ਪਰਮਾਤਮਾ ਦੇ ਬਣਾਏ ਨਿਯਮਾਂ ਨੂੰ ਤੇ ਬਾਹਰ ਆ ਕੇ ਤੋੜਨ ਲੱਗਦਾ। ਮਾਂ ਦੇ ਢਿੱਡ 'ਚ ਆਪਾਂ ਜਿੰਨੇ ਵੀ ਆ ਨਾ ਸਾਰੇ, ਆਪਾਂ ਰੱਬ ਦੇ ਨਿਯਮਾਂ ਨੂੰ ਫੋਲੋ ਕੀਤਾ ਹੈ, ਨਿਯਮਾਂ ਤੋਂ ਬਾਹਰ ਥੋੜ੍ਹਾ ਚੱਲੇ ਆ 9 ਮਹੀਨੇ, ਜਿਵੇਂ ਦੇ ਰੱਬ ਨੇ ਬਣਾਇਆ ਸੀ ਗੁਥਲੀ ਜੀ 'ਚ ਬੰਦ ਕੀਤਾ ਹੋਇਆ ਸੀ, ਚੁੱਪ ਕਰਕੇ ਬੈਠੇ ਸੀ, ਕਰ ਹੀ ਨਹੀਂ ਸੀ ਸਕਦੇ ਕੁਛ। ਬਸ ਜਦੋਂ ਬੰਦਾ ਰੱਬ ਦੇ ਨਿਯਮਾਂ ਮੁਤਾਬਕ ਚੱਲਦਾ ਹੈ ਉਦੋਂ ਸਮਝ ਲਓ ਰੱਬ ਦਾ ਸਿਮਰਨ ਕਰਦਾ ਹੈ, ਮਾਲਕ ਦੇ ਸਿਮਰਨ ਵਿੱਚ ਹੈ, ਤੇ ਜਦੋਂ ਬਾਹਰ ਆਉਂਦਾ ਨਿਯਮ ਉਦੋਂ ਤੋੜਦਾ, ਕੁਆਲਿਟੀ ਜਿਹੜੀ ਸੀ ਮਿਸ ਹੋ ਜਾਂਦੀ ਹੈ। ਸ਼ੈਤਾਨ ਜੰਮ ਪੈਂਦਾ ਹੈ ਜੀ, ਸ਼ੈਤਾਨ ਇੱਕੋ ਜਗ੍ਹਾ ਜੰਮਦਾ ਹੈ, ਚੇਤਾ ਰੱਖਿਓ, ਬਾਹਰ ਦੁਨੀਆਂ ਵਿੱਚ ਕਿਤੇ ਕੋਈ ਸ਼ੈਤਾਨ ਨਹੀਂ, ਸ਼ੈਤਾਨ ਹੈ ਜਿਹੜਾ ਇੱਕ ਜਗ੍ਹਾ ਹੀ ਜੰਮਦਾ ਹੈ, ਉਹ ਕੀ ਹੈ? ਉਹ ਹੈ ਬੰਦੇ ਦਾ ਦਿਮਾਗ, ਇਹਦੇ ਵਿੱਚ ਸ਼ੈਤਾਨ ਜੰਮਦਾ ਹੈ, ਨਹੀਂ ਤੇ ਬਾਹਰ ਕੋਈ ਸ਼ੈਤਾਨ ਹੈ ਨਹੀਂ। ਕਿਤੇ ਵੇਖ ਲਓ, ਕੋਈ ਬਾਹਰ ਥੋੜੋ ਹੈ, ਅੰਦਰ ਜੰਮਦਾ ਹੈ ਸ਼ੈਤਾਨ। ਬੰਦੇ ਦੇ ਅੰਦਰ ਸ਼ੈਤਾਨ ਜੰਮਦਾ, ਔਗਣ ਆ ਜਾਂਦੇ ਆ, ਕੁਆਲਿਟੀ ਜਿਹੜੀ ਹੈ ਉਹਦੀ ਖਤਮ ਹੋ ਜਾਂਦੀ ਹੈ। ਤੇ ਸਾਡੇ ਆ ਦੂਜੇ ਭਰਾਵਾਂ ਨੇ ਰੌਲਾ ਨਹੀਂ, ਮਾਂ ਦੇ ਢਿੱਡ 'ਚ ਤੇ ਬੱਚਾ ਸਿਮਰਨ ਕਰਦਾ ਹੈ, ਫਲਾਣੀ ਬੀਬੀ ਕਹਿੰਦੇ ਇਦਾਂ ਉਹਨੂੰ ਬੱਚਾ ਇਦਾਂ ਲੱਗਦਾ ਸੀ ਵੀ ਹਿਚਕੀਆਂ ਲੱਗੀਆਂ ਨੇ ਮਾਂ ਦੇ ਢਿੱਡ ਵਿੱਚ, ਉਹ ਹਿਚਕੀਆਂ ਵਾਂਗੂ ਕਰੀ ਜਾਂਦਾ ਸੀ, ਸਿਮਰਨ ਕਰਦਾ ਹੈ ਬੱਚਾ, ਅੜੀ ਕਰ ਲੈਂਦੇ ਨੇ ਵੀ ਕਰਦਾ ਹੈ ਵੀ ਵਾਹਿਗੁਰੂ ਵਾਹਿਗੁਰੂ ਕਰਦਾ। ਹੁਣ ਇਹਨਾਂ ਦਾ ਕੀ ਜਵਾਬ ਦੇਵੇ ਬੰਦਾ, ਇਦਾਂ ਦੀਆਂ ਗੱਲਾਂ ਕਰਦੇ ਆ ਕਈ। ਹੁਣ ਕਈ ਵਿਚਾਰੀਆਂ ਮਾਵਾਂ ਦੇ ਜਿਨ੍ਹਾਂ ਦੇ ਬੱਚੇ ਹੋਣੇ ਨੇ ਉਹ ਇਹੀ ਵੇਖੀ ਜਾਣ ਕੰਨ ਲਾ ਲਾ ਕੇ ਵੀ ਹਿਜਕੀਆਂ ਲੈਂਦਾ ਕਿ ਵਾਹਿਗੁਰੂ 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 ਕਰਦਾ ਹੈ ਕਿ ਨਹੀਂ ਕਰਦਾ। ਵੇਖੋ ਤੇ ਸਹੀ ਕਿਵੇਂ ਬੰਦਿਆਂ ਦੇ ਸਿਰ ਤੇ ਬੋਝ ਪਾਉਂਦੇ ਆ, ਬੋਝ ਪਾਉਂਦੇ ਆ ਜੀ, ਹੋਰ ਕੀ। ਜਿਵੇਂ ਬੱਚੇ ਜੰਮਦੇ ਉਵੇਂ ਹੀ ਜੰਮੀਦਾ ਭਾਈ, ਸਾਰੇ ਇਦਾਂ ਹੀ ਜੰਮਦੇ ਆ। ਮੈਂ ਹੁਣ ਤੁਹਾਡੇ ਸਟੇਜ ਤੇ ਬੈਠਾ, ਮੇਰੀ ਮਾਂ ਨੂੰ ਪੁੱਛ ਲਓ ਵੀ ਮੈਂ ਕੋਈ ਵੱਖਰਾ ਜੰਮਿਆ ਸੀ। ਜਿਵੇਂ ਬੱਚੇ ਜੰਮਦੇ ਆ ਉਦਾਂ ਹੀ ਜੰਮੀਦਾ, ਸਾਰੇ ਉਦਾਂ ਹੀ ਜੰਮਦੇ, ਕੋਈ ਕੀ ਫਰਕ ਹੈ ਉਹਦੇ ਵਿੱਚ? ਕੋਈ ਫਰਕ ਨਹੀਂ। ਉਹ ਤੇ ਬਾਅਦ ਵਿੱਚ ਜਾ ਕੇ ਤੁਸੀਂ ਤੁਰਨਾ ਕਿੱਧਰ ਨੂੰ ਹੈ, ਕਿਹੜੇ ਪਾਸੇ ਨੂੰ ਤੁਰਦੇ ਹੋ ਤੁਸੀਂ, ਉਹ ਗੱਲ ਵੱਡੀ ਹੈ। ਤਾਂ ਕਰਕੇ ਰੱਬ ਦੇ ਨਿਯਮਾਂ ਵਿੱਚ ਰਹਿਣਾ ਰੱਬ ਦਾ ਸਿਮਰਨ ਹੁੰਦਾ ਹੈ। ਸਾਰੇ ਹੀ ਤੇਰਾ ਗੁਣ ਗਾ ਰਹੇ ਨੇ। ਹੁਣ ਵੇਖੋ ਸੂਰਜ ਅੱਗ ਦੇ ਰਿਹਾ ਨਾ, ਰੋਸ਼ਨੀ ਦੇ ਰਿਹਾ, ਲਾਈਟ ਦੇ ਰਿਹਾ, ਪ੍ਰਕਾਸ਼ ਦੇ ਰਿਹਾ, ਯੁੱਗਾਂ ਤੋਂ ਦੇ ਰਿਹਾ, ਅੱਜ ਵੀ ਦੇਈ ਜਾ ਰਿਹਾ। ਉਹ ਜਿਵੇਂ ਦਾ ਬਣਾਇਆ ਉਵੇਂ ਦਾ ਹੀ ਹੈ, ਆਪੇ ਰੱਬ ਨੇ ਜਿੱਦਾਂ ਦੀ ਉਹਨੂੰ ਕੁਆਲਿਟੀ ਦਿੱਤੀ ਹੈ ਉਵੇਂ ਹੈ। ਚੰਦਰਮਾ ਨੂੰ ਜਿੱਦਾਂ ਦੀ ਕੁਆਲਿਟੀ ਬਣਾਈ ਹੈ ਉਵੇਂ ਹੀ ਹੈ। ਹਰੇਕ ਚੀਜ਼ ਵਿੱਚ ਉਹਦੀ ਕੁਆਲਿਟੀ ਹੈ। ਫਿਰ ਬੇਨਤੀ ਕਰਦਾ, ਗੰਨਾ ਮਿੱਠਾ ਹੈ ਉਹਦੀ ਕੁਆਲਿਟੀ ਹੈ, ਕਰੇਲਾ ਕੌੜਾ ਹੈ ਉਹਦੀ ਕੁਆਲਿਟੀ ਹੈ। ਇਹਨੂੰ ਕਹਿੰਦੇ ਨੇ ਘਟਾਂ ਘਟਾਂ ਵਿੱਚ ਵਸਿਆ, ਦਿਸਦਾ ਕਿ ਨਹੀਂ ਦਿਸਦਾ?
ਘਟ ਘਟ ਮੈਂ
ਹਰ ਜੂ ਵਸੈ,
ਸੰਤਨ ਕਹਿਓ ਪੁਕਾਰ।
ਪਰ ਬੰਦੇ ਚੋਂ ਉਹਦੀ ਕੁਆਲਿਟੀ ਮਿਸ ਹੋ ਗਈ। ਜਿੱਦਾਂ ਦਾ ਪਰਮਾਤਮਾ ਨੇ ਬਣਾਇਆ ਸੀ ਉਦਾਂ ਦਾ ਇਹਦੇ ਚੋਂ ਦਿਸਦਾ ਨਹੀਂ ਉਵੇਂ ਦਾ। ਤੇ ਜਦੋਂ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਪ੍ਰਗਟ ਕਰ ਲੈਂਦਾ ਨਾ, ਉਹ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਜਿਹੜੇ ਇਹ ਰੱਬੀ ਖਿਮਾ ਸਹਿਜ, ਇਹ ਗੁਣ ਜਦੋਂ ਜ਼ਿੰਦਗੀ ਵਿੱਚ ਆ ਜਾਂਦੇ ਹੈ ਤੇ ਇਹ ਗੁਣ ਆ ਗਏ ਜਦੋਂ ਤੇ ਸਮਝ ਲਓ ਪਰਮਾਤਮਾ ਦੇ ਦਰਸ਼ਨ ਹੋਣ ਲੱਗ ਗਏ। ਆਹ ਤੇ ਬੰਦਾ ਰੱਬ ਵਰਗਾ, ਕਿਉਂਕਿ ਇਹਦੇ 'ਚ ਰੱਬ ਵਾਲੇ ਗੁਣ ਨੇ, ਰੱਬੀ ਗੁਣ ਇਸ ਬੰਦੇ 'ਚ ਝਲਕਦੇ ਹੈ। ਉਹ ਕੁਆਲਿਟੀ ਦੀ ਲੋੜ ਹੈ। ਫਿਰ ਬੇਨਤੀ ਨੂੰ ਸੁਣੋ, ਉਹ ਕੁਆਲਿਟੀ ਕਿਸੇ ਗੋਰੇ ਵਿੱਚ ਵੀ ਹੋ ਸਕਦੀ ਹੈ, ਉਹ ਕਿਸੇ ਚੀਨੇ ਵਿੱਚ ਚਾਈਨੀਜ਼ ਵਿੱਚ ਵੀ ਹੋ ਸਕਦੀ ਹੈ, ਉਹ ਜੈਪਨੀਜ਼ ਲੋਕਾਂ ਵਿੱਚ ਵੀ ਹੋ ਸਕਦੀ ਹੈ, ਕਿਸੇ ਵਿੱਚ ਵੀ ਹੋ ਸਕਦੀ ਹੈ ਭਾਈ। ਜਿਨ੍ਹਾਂ ਵਿੱਚੋਂ ਤੁਹਾਨੂੰ ਉਹ ਕੁਆਲਿਟੀ ਨਜ਼ਰ ਆਉਂਦੀ ਹੈ, ਪਰਮਾਤਮਾ ਦੇ ਗੁਣ ਨਜ਼ਰ ਆਉਂਦੇ ਹੈ, ਉਹ ਰੱਬੀ। ਹੁਣ ਵੇਖੋ ਇੱਕ ਬਜ਼ੁਰਗ ਧਰਤੀ ਤੇ ਡਿੱਗਿਆ ਪਿਆ, ਉੱਠਿਆ ਜਾਂਦਾ ਨਹੀਂ, ਚਿੱਕੜ ਦੇ ਵਿੱਚ ਪੈਰ ਫਸ ਗਏ ਐ, ਦਇਆ ਕਰ ਉਹਦੇ ਤੇ, ਤਰਸ ਕਰ, ਉਹਨੂੰ ਲੋੜ ਐ ਸਹਾਰੇ ਦੀ। ਤੂੰ ਗਾਤਰਾ ਕਿਰਪਾਨ ਪਾਇਆ, ਦਾੜੀ ਰੱਖੀ, ਕੋਲੋਂ ਬਾਹ ਫੜ ਕੇ ਐਂ ਲੰਘਿਆ ਜਾਂਦਾ, ਛੱਡ ਪਰੇ ਯਾਰ ਟਾਈਮ ਖਰਾਬ ਹੋਏਗਾ। ਇੱਕ ਬੰਦਾ ਉਹ ਹੈ ਜਿਹੜਾ ਕਹਿੰਦਾ ਯਾਰ, ਖੜਦਾ ਹੈ ਉਹਨੂੰ ਚੁੱਕਦਾ ਹੈ, ਉਹਤੇ ਤਰਸ ਕਰਦਾ ਹੈ, ਆਹ ਦਇਆ ਦਾ ਗੁਣ ਹੈ ਉਹਦੇ ਵਿੱਚ, ਆਹ ਰੱਬੀ ਗੁਣ ਹੈ ਜਿਹੜਾ ਉਹਦੇ ਵਿੱਚ ਪ੍ਰਗਟ ਹੈ। ਸੰਤੋਖੀ ਹੈ ਬੰਦਾ, ਇੱਥੇ ਬਾਹਰ ਹੈ, ਨਹੀਂ ਅੰਮ੍ਰਿਤ ਛਕਿਆ, ਦਾੜੀ ਕੇਸ ਕੱਟੀ ਫਿਰਦਾ ਹੈ, ਪਰ ਕੋਈ ਬੰਦਾ ਲੱਖ ਰੁਪਈਆ ਰਿਕਸ਼ੇ ਵਾਲੇ ਦੇ ਰਿਕਸ਼ੇ ਦੇ ਵਿੱਚ ਭੁੱਲ ਗਿਆ ਤੇ ਬੰਦਾ ਲੱਭਦਾ ਫਿਰਦਾ ਵੀ ਰਿਕਸ਼ੇ ਵਾਲਾ ਕਿੱਥੇ ਹੈ, ਜਿਹੜਾ ਮੇਰੀ ਗੱਡੀ 'ਚ ਸਵਾਰੀ ਬੈਠੀ ਸੀ ਮੇਰੇ ਰਿਕਸ਼ੇ 'ਚ ਕਿੱਥੇ ਹੈ? ਉਹ ਲੱਖ ਰੁਪਈਆ ਲੈ ਕੇ ਥ੍ਰੀ ਵੀਲਰ ਖਰੀਦ ਲੈਂਦਾ, ਲੱਖ ਰੁਪਈਆ ਲੈ ਕੇ ਗੱਡੀ ਖਰੀਦ ਲੈਂਦਾ, ਉਹ ਲੱਭਦਾ ਫਿਰਦਾ ਘਰ ਘਰ ਜਾ ਕੇ ਵੀ ਯਾਰ ਬੰਦਾ ਕਿੱਥੇ ਹੈ, ਸਵਾਰੀ ਕਿਹੜੀ ਸੀ ਜਿਹੜੀ ਮੇਰੇ ਨਾਲ ਬੈਠੀ ਸੀ। ਵੇਖੋ ਫਿਰ ਗੁਣ ਸੰਤੋਖ ਝਲਕਦਾ ਕਿ ਨਹੀਂ ਬੰਦੇ ਦੇ ਜੀਵਨ ਵਿੱਚੋਂ, ਆਹ ਦਿਸਦਾ ਰੱਬ। ਤੈਨੂੰ ਦਾੜੀ ਵਿਖਾਣੀ ਪੈਣੀ ਹੈ, ਪਰ ਤੈਨੂੰ ਸੰਤੋਖ ਵੀ ਵਿਖਾਣਾ ਪੈਣਾ, ਤਾਂ ਤੇਰੇ ਚੋਂ ਗੁਰੂ ਗੋਬਿੰਦ ਸਿੰਘ ਦਿਸਣਾ। ਦਇਆ ਵੀ ਵਿਖਾਣੀ ਪੈਣੀ, ਸੱਤ ਵੀ ਵਿਖਾਣਾ ਪੈਣਾ, ਧੀਰਜ ਵੀ ਵਿਖਾਣਾ ਪੈਣਾ, ਖਿਮਾ ਵੀ ਵਿਖਾਣੀ ਪੈਣੀ ਹੈ। ਜਿਹੜੇ ਰੱਬੀ ਗੁਣ ਹਨ ਉਹ ਪ੍ਰਗਟ ਹੋਣੇ ਚਾਹੀਦੇ ਆ ਭਾਈ। ਇਹਨੂੰ ਕਹਿੰਦੇ ਗੁਰ ਕਿਰਪਾ ਜਿਹ ਨਰਕੋ ਕੀਨੀ। ਇਹ ਜਿਨ੍ਹਾਂ ਨੂੰ ਮੈਥਡ ਸਮਝ ਆਉਂਦਾ, ਗੁਰੂ ਨਾਨਕ ਰੱਬ ਹੈ, ਉਹ ਕੁਆਲਿਟੀ ਕਰਕੇ ਉਹ ਗੁਣਾ ਕਰਕੇ ਰੱਬ ਨੇ ਨਿਯਮ ਨਹੀਂ ਤੋੜਦੇ ਕਿਤੇ ਵੀ ਗੁਰੂ ਨਾਨਕ ਰੱਬ ਦੇ ਨਿਯਮ ਕਿਤੇ ਨਹੀਂ ਤੋੜਦੇ ਨਿਯਮਾਂ ਵਿੱਚ ਤੇ ਯਾਰ ਇੱਥੇ ਮੈਂ ਨਾ ਕੱਲ ਇੱਕ ਬਾਬਿਆਂ ਦਾ ਪ੍ਰੋਗਰਾਮ ਸੁਣਦਾ ਸੀ ਉਸ ਪ੍ਰੋਗਰਾਮ ਦੇ ਵਿੱਚ ਉਹ ਬਾਬਾ ਜੀ ਕਹਿ ਰਹੇ ਸੀ ਕਹਿੰਦੇ ਗੁਰੂ ਨਾਨਕ ਨੇ ਜਦੋਂ ਅਵਤਾਰ ਧਾਰਿਆ ਨਾ ਵੀ ਪਹਿਲਾਂ ਨਹੀਂ ਆਈ ਕਹਿੰਦੇ ਜੋਤ ਬੱਚਾ ਮਾਂ ਦੇ ਢਿੱਡ 'ਚ ਇਦਾਂ ਹੀ ਵਧੀ ਗਿਆ ਕਹਿੰਦੇ ਨਾਲੇ ਤੇ ਇਹ ਕਹੀ ਜਾਣ ਕੋਈ ਲੌਜਿਕ ਦਲੀਲ ਥੋੜਾ ਦਿੰਦੇ ਆ ਕੋਈ ਮਾਂ ਦੇ ਢਿੱਡ 'ਚ ਵਧੀ ਗਿਆ ਫਿਰ ਸਰੀਰ ਕਹਿੰਦੇ ਮਾਂ ਦੇ ਢਿੱਡ 'ਚ ਬਣ ਗਿਆ ਤੇ ਜਦੋਂ ਕਹਿੰਦੇ ਪੈਦਾ ਹੋਏ ਫਿਰ ਬਾਹਰੋਂ ਸਾਰੇ ਦੇਵੀ ਦੇਵਤੇ ਇਕੱਠੇ ਹੋਏ ਦੇਵੀ ਦੇਵਤੇ ਹਾਜ਼ਰ ਹੋਏ 33 ਕਰੋੜ ਦੇਵਤਾ ਪਹੁੰਚ ਗਿਆ ਵਿਹੜੇ ਦੇ ਵਿੱਚ ਤੇ ਫਿਰ ਉਹਨਾਂ ਨੇ ਉਹ ਜੋਤ ਜਿਹੜੀ ਸੀ ਫਿਰ ਉਹ ਸਰੀਰ ਦੇ ਵਿੱਚ ਪ੍ਰਵੇਸ਼ ਕੀਤੀ ਇਦਾਂ ਇਦਾਂ ਕਹਿ ਰਹੇ ਪਹਿਲਾਂ ਮਾਂ ਦੇ ਢਿੱਡ ਵਿੱਚ ਇਦਾਂ ਹੀ ਕਹਿੰਦੇ ਸਰੀਰ ਬਣ ਗਿਆ ਲੈ ਦੱਸੋ ਨਿਯਮ ਸਿਖਾਉਣ ਵਾਲਾ ਜਿਹੜਾ ਸਾਨੂੰ ਜ਼ਿੰਦਗੀ 'ਚ ਇੱਥੇ ਨਿਯਮ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਰੱਬ ਦੇ ਨਿਯਮਾਂ ਵਿੱਚ ਰਹਿਣਾ ਸਿਖਾਇਆ ਆ ਤੇ ਆਪ ਸਾਰੇ ਨਿਯਮ ਹੀ ਤੋੜਦੇ ਰਹੇ ਰੱਬ ਦੇ ਬਣਾਏ ਨਿਯਮ ਕਿਵੇਂ ਤੋੜਨਗੇ ਸਾਡੇ ਸੱਚੇ ਪਾਤਸ਼ਾਹ ਪਰਮਾਤਮਾ ਨੇ ਜਿਹੜਾ ਨਿਯਮ ਮਾਂ ਦੇ ਢਿੱਡ 'ਚੋਂ ਜੰਮਣ ਦਾ ਬਣਾਇਆ ਹੈ ਉਵੇਂ ਜਿਵੇਂ ਉਹ ਪੈਦਾ ਹੋਏ ਹਰੇਕ ਨਿਯਮ ਨੂੰ ਫੋਲੋ ਕਰਨ ਲਈ ਤੇ ਸਾਨੂੰ ਸਾਰੀ ਜ਼ਿੰਦਗੀ ਲਾ ਦਿੱਤੀ ਉਹਨਾਂ ਨੇ ਵੀ ਰੱਬ ਦੇ ਅਸੂਲ ਨਾ ਤੋੜਿਓ ਪਰਮਾਤਮਾ ਦੇ ਨਿਯਮ ਨਾ ਤੋੜਿਓ ਜਿਹੜੇ ਰੱਬ ਦੇ ਆ ਨਿਯਮ ਬਣਾਏ ਹੋਏ ਨੇ ਇਹਨਾਂ ਨੂੰ ਭੰਗ ਨਾ ਕਰਿਓ ਨਿਯਮਾਂ ਵਿੱਚ ਰਹਿਣਾ ਤੇ ਸਿਖਾਉਂਦੇ ਐ ਤੇ ਸਾਡਾ ਇਤਿਹਾਸ ਇਦਾਂ ਦਾ ਕੁਝ ਕਰਦਾ ਹੈ ਵੀ ਹਰ ਜਗ੍ਹਾ ਗੁਰੂ ਸਾਹਿਬ ਨੇ ਰੱਬ ਦੇ ਨਿਯਮਾਂ ਨੂੰ ਤੋੜਿਆ ਨਾ ਭਾਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੋਈ ਰੱਬ ਦਾ ਬਣਾਇਆ ਨਿਯਮ ਨਹੀਂ ਤੋੜਿਆ ਉਹਨਾਂ ਨੇ ਤੇ ਸਗੋਂ ਨਿਯਮਾਂ ਨੂੰ ਫੋਲੋ ਕੀਤਾ ਸਾਰੀ ਜ਼ਿੰਦਗੀ ਇਸ ਜ਼ੋਰ ਤੇ ਇਸ ਗੱਲ ਤੇ ਜ਼ੋਰ ਦਿੱਤਾ ਭਾਈ ਪਰਮਾਤਮਾ ਜਿਹੜਾ ਆ ਉਹ ਗਿਆਨ ਰੂਪ ਦੇ ਵਿੱਚ ਤੁਹਾਡੀ ਸੁਰਤ ਵਿੱਚ ਆਉਂਦਾ ਹੈ ਉਹਦੀ ਆਵਾਜ਼ ਸੁਣ ਲਿਆ ਕਰੋ ਉਹਨੂੰ ਇਗਨੋਰ ਨਾ ਕਰਿਆ ਕਰੋ ਉਹਦੇ ਤੇ ਚੱਲਿਆ ਕਰੋ ਭਾਵੇਂ ਜਿੰਨੇ ਮਰਜ਼ੀ ਔਖੇ ਹੋਣਾ ਪੈ ਜਾਏ ਦੇਖੋ ਵੇਖੋ ਪਿਆਰਿਓ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਭਲਾ ਇਹ ਪਤਾ ਨਹੀਂ ਵੀ ਤੁਹਾਡੇ ਪਿੰਡ ਦਾ ਸਰਪੰਚ ਕਿੱਦਾਂ ਦਾ ਧਿਆਨ ਨਾਲ ਸੁਣਿਓ ਕੀ ਤੁਹਾਨੂੰ ਪਤਾ ਨਹੀਂ ਵੀ ਤੁਹਾਡੇ ਪਿੰਡ ਦਾ ਗ੍ਰੰਥੀ ਕਿੱਦਾਂ ਦਾ ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਪਿੰਡ ਦੇ ਇਲਾਕੇ ਦਾ ਬਾਬਾ ਕਿੱਦਾਂ ਦਾ ਹੈ ਕੀ ਤੁਹਾਨੂੰ ਪਤਾ ਨਹੀਂ ਵੀ ਸਾਡੇ ਇਲਾਕੇ ਦਾ MLA ਕਿੱਦਾਂ ਦਾ ਹੈ ਪਰ ਕੀ ਜੋ ਜਾਣਦੇ ਹੋ ਉਹਦੇ ਮੂੰਹ ਤੇ ਕਹਿਣ ਦੀ ਹਿੰਮਤ ਹੈ ਜੋ ਉਹਦੇ ਬਾਰੇ ਜਾਣਦੇ ਹੋ ਉਹਦੇ ਮੂੰਹ ਤੇ ਕਹਿਣ ਦੀ ਹਿੰਮਤ ਹੈ ਪਤਾ ਹੈ ਉਹ ਜਿਹੜਾ ਸੱਚ ਹੈ ਨਾ ਸੱਚ ਜਿਹੜਾ ਤੇਰੀ ਸੁਰਤ ਦੇ ਵਿੱਚ ਹੈ ਉਹ ਹੈ ਸਤਿਗੁਰੂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਹੈ ਸਤਿਗੁਰੂ ਜਿਹਦੇ ਪਿੱਛੇ ਲੱਗਣਾ ਹੈ ਹਰੇਕ ਦੀ ਸੁਰਤ ਵਿੱਚ ਆਉਂਦਾ ਹੈ ਪਰ ਅਸੀਂ ਉਹਦੀ ਸੁਣਦੇ ਨਹੀਂ ਤੇ ਜਿੱਦਣ ਉਹ ਸਤਿਗੁਰ ਗੁਰੂ ਨਾਨਕ ਦੀ ਸੁਰਤ ਵਿੱਚ ਆਉਂਦਾ ਹੈ ਪਹਿਲੇ ਪਾਤਸ਼ਾਹ ਦੀ ਸੁਰਤ ਵਿੱਚ ਜਿੱਦਣ ਉਹ ਸਤਿਗੁਰੂ ਆਉਂਦਾ ਹੈ ਉਹਨੂੰ ਕਹਿੰਦੇ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ
ਨਾ ਜਾਵੇ
ਗੁਰੂ ਨਾਨਕ ਸਾਹਿਬ ਤੇ ਆਏ ਹੈ ਉਹਨਾਂ ਦਾ ਤੇ ਜਨਮ ਹੋਇਆ ਹੈ ਪ੍ਰਕਾਸ਼ ਹੋਇਆ ਹੈ ਉਹ ਤੇ ਸਰੀਰ ਕਰਕੇ ਗਏ ਵੀ ਹੈ ਪਰ ਜਿਹੜਾ ਸੁਰਤ ਵਿੱਚ ਸਤਿਗੁਰੂ ਆਉਂਦਾ ਹੈ ਗਿਆਨ ਸਤਿਗੁਰੂ ਸਿੱਖ ਸਤਿਗੁਰੂ ਸਾਡਾ ਗਿਆਨ ਸਰੂਪ ਹੈ ਉਸ ਗਿਆਨ ਦੇ ਅਸੀਂ ਸਿੱਖ ਹਾਂ ਜਿਹੜਾ ਕਦੇ ਨਾਨਕ ਪਾਤਸ਼ਾਹ ਜੀ ਦੀ ਸੁਰਤ ਵਿੱਚ ਆਇਆ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫਿਰ ਸੁਣੋ ਮੇਰੇ ਵੀਰੋ ਭਾਈਓ ਆਹ ਗੱਲ ਜ਼ਰੂਰ ਪਕੜਨੀ ਪੈਣੀ ਚਾਹੇ ਅੱਜ ਫੜ ਲਓ ਦਿਮਾਗ ਵਿੱਚ ਵਸਾਓ ਚਾਹੇ 10 ਸਾਲਾਂ ਨੂੰ ਵਸਾਇਓ ਚਾਹੇ 100 ਸਾਲ ਨੂੰ ਵਸਾਓ ਇਹ ਗੱਲ ਸੁਰਤ ਵਿੱਚ ਰੱਖਣੀ ਪੈਣੀ ਹੈ ਵੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਸੁਰਤ ਵਿੱਚ ਆਇਆ ਹੈ ਉਹ ਗੁਰੂ ਹੈ ਉਹ ਗਿਆਨ ਸਰੂਪ ਸਤਿਗੁਰੂ ਹੈ ਜਿਹੜਾ ਸਾਡੀ ਸੁਰਤ ਵਿੱਚ ਵੀ ਆਉਂਦਾ ਹੈ ਅਸੀਂ ਉਹਨੂੰ ਇਗਨੋਰ ਕਰਦੇ ਹਾਂ ਅਸੀਂ ਉਹ ਸੱਚ ਪਤਾ ਹੁੰਦਾ ਹੈ ਜਿਹੜਾ ਹੁਣ ਗੁਰੂ ਸਾਹਿਬ ਦਾ ਬਚਨ ਹੈ ਵੀ ਸਤਿਗੁਰ ਮੇਰਾ ਲੋਪੜੋ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਲੋ ਸੁਣੋ
ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ।
ਕਿਹੜਾ ਸਤਿਗੁਰੂ ਜਿਹੜਾ ਆਉਂਦਾ ਜਾਂਦਾ ਨਹੀਂ, ਕਿਹੜਾ ਸਤਿਗੁਰੂ ਬੋਲੋ ਗਿਆਨ ਉਹ ਆਉਂਦਾ ਵੀ ਨਹੀਂ ਜਾਂਦਾ। ਉਹ ਸਤਿਗੁਰੂ ਜਿਹੜਾ ਕਦੇ ਗੋਰਿਆਂ ਦੀ ਸੁਰਤ ਵਿੱਚ ਵੀ ਆ ਜਾਂਦਾ ਜੀ, ਦੱਸਿਓ ਭਲਾ ਬਈ ਸਾਰੇ ਗੋਰੇ ਜਿਨ੍ਹਾਂ ਚ ਦਇਆ ਨਹੀਂ ਹੈ ਦੱਸੋ ਹੈ ਕਿ ਨਹੀਂ ਹੈ? ਬੜੇ ਬੰਦੇ ਚੰਗੇ ਵੀ ਨੇ ਨਾ, ਉਹਨਾਂ ਚ ਤਰਸ ਵੀ ਕਰਦੇ ਆ, ਮਰ ਵੀ ਜਾਂਦੇ ਆ ਦੂਜੇ ਬੰਦਿਆਂ ਪਿੱਛੇ। ਕੀ ਆਪਾਂ ਇੰਨੇ ਕੁ ਜਿਹੜੇ ਸਿੱਖ ਹਾਂ ਇੱਥੇ ਹੀ ਗੱਲ ਖੜੀ ਹੈ? ਕੀ ਚੰਗੇ ਬੰਦੇ ਅਮਰੀਕਾ ਕੈਨੇਡਾ ਚ ਹੈ ਨੇ? ਜੇ ਅਮਰੀਕਾ ਕੈਨੇਡਾ ਚ ਚੰਗੇ ਬੰਦੇ ਨਹੀਂ, ਉਹ ਕੰਟਰੀਆਂ ਦਾ ਸਿਸਟਮ, ਉਹ ਲੋਕ ਚੰਗੇ ਨਹੀਂ, ਤੇ ਅਸੀਂ ਆ ਕੰਟਰੀਆਂ ਛੱਡ ਛੱਡ ਕੇ ਅਮਰੀਕਾ ਕੈਨੇਡਾ ਨੂੰ ਕਿਉਂ ਭੱਜਦੇ ਹਾਂ? ਅਸੀਂ ਆਸਟ੍ਰੇਲੀਆ ਨੂੰ ਕਿਉਂ ਚੱਲੇ ਹਾਂ? ਅਸੀਂ ਉਹਨਾਂ ਦੇਸ਼ਾਂ ਚ ਕਿਉਂ ਚੱਲੇ ਹਾਂ? ਉਹ ਜਿਹੜਾ ਉਹਨਾਂ ਦੀ ਸੁਰਤ ਵਿੱਚ ਆਉਂਦਾ ਹੈ, ਉਹ ਆਵਾਜ਼ ਉਹਦੀ ਸੁਣਦੇ ਹੈ, ਉਦਾਂ ਦੇ ਕਾਨੂੰਨ ਬਣਾਉਂਦੇ ਹੈ। ਤੇ ਸਾਡੀ ਸੁਰਤ ਗੁਰੂ ਨਾਨਕ ਜੀ ਦੀ ਸੁਰਤ ਵਿੱਚ ਆਇਆ, ਉਹਨਾਂ ਨੇ ਵੀ ਉਦਾਂ ਦੇ ਕਾਨੂੰਨ ਬਣਾਏ ਇੱਥੇ, ਉਹਨਾਂ ਨੇ ਵੀ ਉਹਨੂੰ ਉਸ ਆਵਾਜ਼ ਨੂੰ ਸੁਣਿਆ ਤੇ ਜੁਰਤ ਕੀਤੀ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ, ਸੱਤ ਵੱਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ। ਉਹ ਆਵਾਜ਼ ਨੂੰ ਸੁਣਿਆ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਆਵਾਜ਼ ਨੂੰ ਸੁਣਿਆ। ਉਹ ਜਿਹੜਾ ਸਤਿਗੁਰੂ ਸੁਰਤ ਵਿੱਚ ਆਉਂਦਾ ਹੈ, ਤੇ ਤਾਂ ਕਰਕੇ ਪਿਆਰਿਓ ਉਹ ਜਿਹੜਾ ਸੁਰਤ ਵਿੱਚ ਆਉਣਾ ਹੈ, ਉਹ ਸਤਿਗੁਰੂ ਜਿਹੜਾ ਕਦੇ ਆਉਂਦਾ ਜਾਂਦਾ ਨਹੀਂ, ਸਰੀਰ ਕਰਕੇ ਨਹੀਂ ਜੀ ਆਉਣਾ, ਉਹਨੇ ਉਹਨੇ ਸੁਰਤ ਵਿੱਚ ਆਉਣਾ। ਸੁਰਤ ਵਿੱਚ ਉਹ ਸਰੀਰ ਵਾਲਾ ਗੁਰੂ ਨਹੀਂ ਜਿਹੜਾ ਆਏਗਾ ਤੇ ਕਦੇ ਨਾ ਕਦੇ ਦੁਨੀਆ ਵਿੱਚੋਂ ਜਾਏਗਾ। ਸਤਿਗੁਰੂ ਸੱਚਾ ਗਿਆਨ, ਸਤਿਗੁਰ ਸੱਚਾ ਗਿਆਨ ਤੇਰੀ ਸੁਰਤ ਵਿੱਚ ਪ੍ਰਗਟ ਹੁੰਦਾ ਹੈ। ਜਿੱਦਣ ਉਹ ਆਏਗਾ ਨਾ, ਉਦਣ ਸਵਾਦ ਆਉਣਾ ਜੀ ਆਇਆਂ ਨੂੰ ਕਹਿਣ ਦਾ, ਉਦਣ ਤੇਰੀ ਜ਼ਿੰਦਗੀ ਜਾਏਗਾ, ਜਿੱਦਣ ਸਾਡੀ ਜ਼ਿੰਦਗੀ ਜਾਏਗਾ, ਮੇਰੀ ਸੁਰਤ ਵਿੱਚ ਆਵੇ ਤੇ ਮੈਂ ਉਹਨੂੰ ਜੀ ਆਇਆਂ ਕਵਾਂ, ਮੈਂ ਇਗਨੋਰ ਨਾ ਕਰਾਂ, ਮੈਂ ਕਹਾਂ ਵੀ ਠੀਕ ਹੈ ਜੋ ਮੈਨੂੰ ਉਹ ਸਤਿਗੁਰ ਉਹ ਸੱਚਾ ਗਿਆਨ ਮਿਲਦਾ ਜਿਹੜਾ। ਫਿਰ ਸੁਣੋ ਆ ਪੰਗਤੀ ਸੁਣੋ।
ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮਹਿ ਰਹਿਆ ਸਮਾਏ।
ਕੱਲੇ ਸਿੱਖਾਂ ਵਿੱਚ ਬੋਲੋ ਜੀ, ਸਭ ਮਹਿ ਰਹਿਆ ਸਾਰਿਆਂ ਚ ਸਮਾਇਆ ਹੋਇਆ ਪਰਮਾਤਮਾ। ਬੜੇ ਵੱਡੇ ਬਣ ਜਾਓਗੇ ਜਦੋਂ ਇਦਾਂ ਸੋਚਣ ਲੱਗੋਗੇ, ਬਹੁਤ ਵੱਡੇ ਜਦੋਂ ਇਦਾਂ ਸੋਚਾਂਗੇ ਨਾ ਆਪਾਂ ਵੀ ਉਹ ਪਰਮਾਤਮਾ ਜਿਹੜਾ ਕਦੇ ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਸੁਰਤ ਵਿੱਚ ਪ੍ਰਗਟ ਹੋਇਆ, ਹੁਣ ਉਹਦੀ ਡੇਟ ਤੇ ਲੱਭੀ ਨਹੀਂ ਜਾਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਡੇਟ ਨਹੀਂ ਲੱਭੀ ਜਾਣੀ ਵੀ ਕਦੋਂ ਹੋਇਆ। ਇਹ ਤੇ ਗੁਰੂ ਨਾਨਕ ਜੀ ਦਾ ਸਰੀਰ ਦਾ ਆਉਣ ਦਾ ਸਮਾਂ ਤੇ ਆਪਾਂ ਡੇਟ ਲੱਭ ਲਈ, ਪਰ ਉਹਨਾਂ ਦੀ ਸੁਰਤ ਵਿੱਚ ਜਿਹੜਾ ਸਤਿਗੁਰ ਆਇਆ ਉਹ ਤਰੀਕ ਦਾ ਨਹੀਂ ਪਤਾ, ਉਹਦਾ ਨਹੀਂ ਪਤਾ ਲੱਗਣਾ। ਫਿਰ ਸੁਣੋ, ਜਿਵੇਂ ਹੁਣ ਇਹ ਡੇਟ ਕੱਤਕ ਦੀ ਪੂਰਨਮਾਸ਼ੀ, ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਪੁਰਬ, ਪਰ ਜਿਹੜੇ ਪੁਰਾਣੇ ਕਿਤਾਬਾਂ ਵਿੱਚ ਪੜ੍ਹੀਆਂ ਹੋਣਗੀਆਂ, ਮੈਂ ਵੀ ਆਪਣੀ ਕਿਤਾਬ ਵਿੱਚ ਇਹੀ ਪੜ੍ਹਿਆ ਸੀ। ਜਦੋਂ ਮੈਂ ਪੜ੍ਹਿਆ ਸੀ ਪੰਜਾਬੀ ਦੀ ਕਿਤਾਬ ਵਿੱਚ ਗੁਰੂ ਨਾਨਕ ਦਾ ਲੇਖ ਜਦੋਂ ਲਿਖਿਆ ਸੀ, ਉਹਦੇ ਵਿੱਚ ਮੈਂ ਜਿਹੜੀ ਤਰੀਕ ਪਾਈ ਸੀ ਉਹ ਸੀ 15 April 1469। 15 April, ਬਜ਼ੁਰਗਾਂ ਨੂੰ ਪਤਾ ਜਿਹੜੇ ਤੁਸੀਂ ਪੁਰਾਣੇ ਪੜ੍ਹੇ ਹੋ ਭਲਾ, ਜਿਹਨਾਂ ਨੂੰ ਚੇਤਾ ਹੈ ਭਲਾ ਵੀ ਕੀ ਲਿਖਦੇ ਸੀ ਉੱਥੇ? ਵਿਸਾਖੀ, ਉਹ ਵਿਸਾਖੀ ਦਾ ਸੀ। ਚੀਫ ਖਾਲਸਾ ਦੀਵਾਨ ਵਿੱਚ ਇਹ ਜਿਹੜਾ ਇਹ ਨਾ ਇੱਕ ਕਿਤਾਬ ਵੀ ਛਪੀ ਹੈ ਕੱਤਕ ਕੇ ਵਿਸਾਖ, ਗੁਰੂ ਨਾਨਕ ਦਾ ਗੁਰਪੁਰਬ ਕੱਤਕ ਦਾ ਹੈ ਕਿ ਵਿਸਾਖ ਦਾ, ਉਸ ਵੇਲੇ ਸਾਡੇ ਪੰਥ ਦਾ ਫੈਸਲਾ ਇਹ ਹੋਇਆ ਸੀ ਵੀ ਮਨਾਓ ਕੱਤਕ ਦੀ ਪੂਰਨਮਾਸ਼ੀ, ਲਿਖੋ ਲਿਖੋ ਵਿਸਾਖ, ਜਿਹੜਾ ਲਿਖਤ ਵਿੱਚ ਆਵੇ। ਫੈਸਲਾ ਹੋਇਆ ਸੀ ਜੀ ਖੋਜਾਂ ਕਰਕੇ ਲਿਖਤ ਵਿੱਚ ਆਵੇ ਵਿਸਾਖ ਦਾ ਤੇ ਮਨਾਓ ਕੱਤਕ ਦੀ ਪੂਰਨਮਾਸ਼ੀ। 100 ਸਾਲ ਤੋਂ ਜ਼ਿਆਦਾ ਹੋ ਗਿਆ, ਅਜੇ ਤੱਕ ਫੈਸਲਾ ਹੀ ਨਹੀਂ ਹੋਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
100 ਸਾਲ ਤੋਂ ਜ਼ਿਆਦਾ ਲੰਘ ਗਿਆ ਟਾਈਮ, ਤਾਂ ਕਰਕੇ ਲਿਖਿਆ ਜਾਂਦਾ ਹੈ ਜਿਹੜਾ ਲਿਖਤ ਵਿੱਚ ਹੈ ਉੱਥੇ ਲਿਖਿਆ ਜਾਂਦਾ ਹੈ ਵੀ 14-15 ਅਪ੍ਰੈਲ 1469 ਵਿਸਾਖ ਵਿੱਚ ਤੇ ਮਨਾਇਆ ਜਾਂਦਾ ਹੈ ਕੱਤਕ ਦੀ ਪੂਰਨਮਾਸ਼ੀ। ਇਹ ਏਦਾਂ ਏਦਾਂ ਦਾ ਸਾਡਾ ਆ ਕਰਨ ਵਾਲੇ ਕੰਮ ਨੇ। ਇਹਨਾਂ ਨੂੰ ਗੋਲਕਾਂ ਵਾਲੇ ਪਾਸਿਓਂ ਵਿਹਲ ਮਿਲੇ ਢਿੱਡਲਾਂ ਨੂੰ ਤਾਂ ਗੱਲ ਕਰਨ ਨਾ ਕੋਈ, ਇਹਨਾਂ ਨੂੰ ਤਾਂ ਗੋਲਕਾਂ ਵਾਲੇ ਪਾਸੇ ਧਿਆਨ ਹੈ ਬਸ ਸਾਰਾ। ਏਦਾਂ ਡੇਟਾਂ ਪੱਕੀਆਂ ਕੀਤੀਆਂ ਹੋਣ, ਕੱਲੀ ਕੱਲੀ ਚੀਜ਼ ਦਾ ਪਤਾ ਲੱਗੇ, ਕਿਉਂ ਕਨਫਿਊਜ਼ਿੰਗ ਪੈਦਾ ਹੋਵੇ ਭਾਈ? ਕਿਉਂਕਿ ਆਹ ਜਿਹੜੀ ਗੱਲ ਮੈਂ ਕਹੀ ਹੈ ਨਾ, ਵੇਖੋ ਹੁਣ ਜੇ ਕੋਈ ਬੰਦਾ ਮੇਰੀ ਗੱਲ ਤੇ ਰੌਲਾ ਪਾਉਣਾ ਕਿਹੜਾ ਇੰਨੀ ਗੱਲ ਤੇ ਪਾ ਲੈਣ, ਹੁਣ ਕੱਤਕ ਦੀ ਪੂਰਨਮਾਸ਼ੀ ਦਾ ਸਾਰੇ ਪਾਸੇ ਮਨਾਇਆ ਜਾ ਰਿਹਾ। ਤੇ ਜੇ ਕੋਈ ਬੰਦਾ ਇੱਕ ਬੰਦਾ ਵੀ ਵਿੱਚ ਇੱਦਾਂ ਲਿਖ ਦੇਵੇ ਵੀ ਯਾਰ ਹੈ ਤੇ ਵਿਸਾਖ ਦਾ, ਤੇ ਉਹਦੇ ਸਾਰੇ ਮਗਰ ਪੈ ਜਾਂਦੇ ਵੀ ਤੂੰ ਵੱਡਾ ਗਿਆਨੀ, ਸਾਰੀ ਦੁਨੀਆ ਨੇ ਇੱਦਾਂ ਕਹੀ ਜਾਂਦੀ, ਤੂੰ ਇਕੱਲੇ ਹੀ ਰੌਲਾ ਪਾਈ ਜਾਂਦਾ। ਅਸੀਂ ਵੀ ਵਧਾਈਆਂ ਦਿੱਤੀਆਂ ਭਾਈ, ਸਾਡੇ ਵੀ ਜਿਹੜਾ ਉਹ ਪਾਉਂਦੇ ਨੇ ਜਿਹੜੇ ਆਪਣਾ ਵੈਬਸਾਈਟ ਉੱਤੇ ਜਾਂ ਜਿਹੜੀ ਫੇਸਬੁੱਕ ਤੇ ਪਾਉਂਦੇ ਹੈ ਉਹਦੇ ਤੇ ਸਾਡੇ ਮਿਸ਼ਨ ਵੱਲੋਂ ਵੀ ਲਿਖਿਆ ਵੀ ਗੁਰੂ ਸਾਹਿਬ ਦੇ ਆਗਮਨ ਦੀਆਂ ਵਧਾਈਆਂ, ਅਸੀਂ ਵੀ ਲਿਖਿਆ। ਪਰ ਦੁਬਧਾ ਜਿਹੜੀ ਹੈ ਨਾ ਇਹ ਚਾਹੀਦੀ ਹੈ ਕਿ ਇਹਦੇ ਵਾਸਤੇ ਜ਼ਰੂਰ ਕਦਮ ਪੱਟੋ, ਇਹ ਕਰੋ ਕੁਛ। ਚਲੋ ਮੰਨ ਲਓ ਯਾਰ ਗੱਲ ਆਪਾਂ ਇਹ ਕਰੀਏ ਵੀ ਵਿਸਾਖ ਜਾਂ ਕੱਤਕ ਇਹ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦਾ ਆਉਣ ਦਾ ਸਮਾਂ, ਪਰ ਇੱਥੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ। ਉਹ ਅਬਨਾਸੀ, ਉਹ ਅਬਨਾਸੀ ਪੁਰਖ ਹੈ, ਉਹ ਅਬਨਾਸੀ ਪੁਰਖ ਹੈ, ਉਹ ਅਬਨਾਸੀ ਪੁਰਖ ਹੈ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ, ਉਹ ਅਬਨਾਸੀ ਪੁਰਖ ਹੈ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ, ਉਹ ਅਬਨਾਸੀ ਪੁਰਖ ਹੈ, ਉਹ ਅਬਨਾਸੀ ਪੁਰਖ ਹੈ। ਬੜੀ ਵੱਡੀ ਮਾਰ ਖਾਓਗੇ ਜੇ ਮੇਰੀ ਦੇਹ ਨਾਲ ਜੁੜ ਗਏ, ਜੋ ਕਹਿ ਰਿਹਾ ਉਹ ਨਾ ਸੁਣਿਆ, ਮੇਰੇ ਸਰੀਰ ਮਗਰ ਭੱਜੋ। ਪਰ ਦੇਹ ਦੇ ਕਿੰਨਾ ਚਿਰ ਲੱਭੋਗੇ ਆ ਸਰੀਰ? 10 ਸਾਲ 20 ਸਾਲ ਝੁਰੜੀਆਂ ਪੈਣਗੀਆਂ, ਇਹ ਕਮਜ਼ੋਰ ਹੋਣਾ ਹੈ, ਇੱਕ ਦਿਨ ਹੱਡੀਆਂ ਨੇ ਇਹਨੂੰ ਛੱਡਣਾ ਹੈ, ਇਹਨੇ ਮਰਨਾ ਹੈ। ਪਰ ਉਹ ਜੋ ਸਮਝਿਆ ਜਾਂ ਜੋ ਸਮਝਾਇਆ ਜਾ ਰਿਹਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਸਤਿਗੁਰੂ ਜਿਹੜਾ ਕਦੇ ਜੰਮਦਾ ਮਰਦਾ ਨਹੀਂ, ਉਹ ਸਤਿਗੁਰੂ ਜਿਹੜਾ ਕਦੇ ਆਉਣਾ ਜਾਣਾ ਨਹੀਂ, ਉਹ ਸਤਿਗੁਰੂ ਉਹ ਤੇਰੀ ਸੁਰਤ ਵਿੱਚ ਵੱਸਦਾ ਹੈ। ਗੁਰ ਪਰਮੇਸ਼ਰ ਇੱਕੋ ਜਾਂ, ਗੁਰੂ ਪਰਮੇਸ਼ਰ ਪਰਮੇਸ਼ਰ ਜਿਹੜਾ ਉਹ ਵਿਧ ਬਣਾਉਂਦਾ ਤੇਰੀ ਸੁਰਤ ਵਿੱਚ ਆਉਂਦਾ, ਉਹਨੂੰ ਸੁਣਿਆ ਕਰ, ਉਹਦੇ ਉਹਨੂੰ ਇਗਨੋਰ ਨਾ ਕਰ। ਤੇਰੀ ਜ਼ਿੰਦਗੀ ਵਿੱਚ ਹਰੇਕ ਮਸਲੇ ਉੱਤੇ ਉਹਨੇ ਆਉਣਾ ਤੇਰੀ ਸੁਰਤ ਦੇ ਨੇੜੇ, ਉਹਦੀ ਉਹਨੂੰ ਸੁਣ, ਉਹਨੂੰ ਪੱਲੇ ਬੰਨ। ਤਾਂ ਕਰਕੇ ਭਾਈ ਇਹ ਜਦੋਂ ਅਸੀਂ ਉਸ ਸਤਿਗੁਰੂ ਨਾਲ ਕਨੈਕਸ਼ਨ ਜੋੜਾਂਗੇ ਨਾ ਜਿਹੜਾ ਗੁਰੂ ਨਾਨਕ ਨੇ ਜੋੜਿਆ ਸੀ, ਉਹ ਸਤਿਗੁਰੂ ਜਿਹੜਾ ਉਹਨਾਂ ਦੀ ਸੁਰਤ ਵਿੱਚ ਆਉਂਦਾ ਸੀ, ਬਸ ਉਹਦੇ ਨਾਲ ਜੁੜਨਾ। ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਕੌਣ ਸੀ ਜੀ? ਬੋਲੋ, ਸ਼ਬਦ ਗਿਆਨ, ਇਹੀ ਠੀਕ ਹੈ ਨਾ ਜੀ? ਪਹਿਲੇ ਪਾਤਸ਼ਾਹ ਕੌਣ ਸਨ? ਬੋਲੋ ਜੀ, ਪਹਿਲੇ ਪਾਤਸ਼ਾਹ ਚਰਾ ਕਦੇ ਬੋਲੋ, ਤੇ ਉਹਨਾਂ ਦਾ ਗੁਰੂ ਕੌਣ ਸੀ ਫਿਰ ਪਹਿਲਾ ਗੁਰੂ ਕੌਣ ਸੀ ਬੋਲੋ ਤੇ ਦੂਜਾ ਫਸ ਗਏ ਨਾ ਇੱਥੇ ਪਹਿਲੇ ਪਾਸ਼ ਪਹਿਲੇ ਗੁਰੂ ਕੌਣ ਸਨ ਜੀ ਗੁਰੂ ਨਾਨਕ ਤੇ ਗੁਰੂ ਨਾਨਕ ਜੀ ਦਾ ਗੁਰੂ ਕੌਣ ਸੀ ਸ਼ਬਦ ਫਿਰ ਪਹਿਲਾ ਗੁਰੂ ਕੌਣ ਹੋਇਆ ਫਿਰ ਦੂਜਾ ਕਿਹੜਾ ਹੋਇਆ ਗੁਰੂ ਨਾਨਕ ਏਦਾਂ ਚੱਲੇਗੀ ਗੱਲ ਬੜੀ ਕਨਫਿਊਜ਼ਿੰਗ ਹੈ ਬਹੁਤ ਕਨਫਿਊਜ਼ਿੰਗ ਪੈਦਾ ਹੋਈ ਹੈ ਸ਼ਬਦ ਹੀ ਗੁਰੂ ਸੀ ਸ਼ਬਦ ਹੀ ਗੁਰੂ ਹੈ ਸ਼ਬਦ ਹੀ ਗੁਰੂ ਰਹੇਗਾ ਸ਼ਬਦ ਗੁਰੂ ਜਿਹਨੂੰ ਗੁਰੂ ਨਾਨਕ ਨੇ ਕਿਹਾ ਮੇਰਾ ਗੁਰੂ ਸ਼ਬਦ ਪ੍ਰਕਾਸ਼ ਕਾਹਦਾ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ ਜੀ ਗੁਰੂ ਅਰਜਨ ਦੇਵ ਜੀ ਚੌਰ ਕਾਹਦੇ ਤੇ ਕਰਦੇ ਸੀ ਸ਼ਬਦ ਤੇ ਗਿਆਨ ਸਰੂਪ ਸਤਿਗੁਰੂ ਸਦਾ ਤੋਂ ਸ਼ਬਦ ਸਤਿਗੁਰੂ ਹੈ ਗਿਆਨ ਗਿਆਨ ਨੂੰ ਸਤਿਗੁਰੂ ਕਿਹਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਗੁਰੂ ਵਿੱਚ ਬਾਣੀ ਗੁਰੂ ਦੀ ਗੱਲ ਕਰਦੇ ਆ ਨਾ ਬਾਣੀ ਜਦੋਂ ਆਪਣੇ ਗੁਰੂ ਦੀ ਗੁਰੂ ਵੱਲ ਇਸ਼ਾਰਾ ਕਰਦੇ ਆ ਮੇਰਾ ਗੁਰੂ ਕੌਣ ਹੈ ਤੇ ਬਾਣੀ ਗਿਆਨ ਪ੍ਰਕਾਸ਼ ਵੀ ਗੁਰੂ ਗ੍ਰੰਥ ਸਾਹਿਬ ਦਾ ਹੀ ਹੁੰਦਾ ਹੈ ਸਿੱਖਾਂ ਦਾ ਇੱਕ ਗੁਰੂ ਹੈ ਕਿ ਦਸ ਬੋਲੋ ਜੀ ਇੱਕ ਉਹ ਕੀ ਹੈ ਗਿਆਨ ਸ਼ਬਦ ਸ਼ਬਦ ਦਸ ਸਰੀਰ ਧਾਰੇ ਹੈ ਦਸ ਜਾਮਿਆਂ ਦੇ ਵਿੱਚ ਉਹ ਸ਼ਬਦ ਵਰਤਿਆ ਤੇ ਉਹੀ ਫਿਰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵੀ ਗੁਰਗੱਦੀ ਮਿਲੀ ਗੁਰਗੱਦੀ ਸਦਾ ਹੀ ਗੁਰੂ ਗ੍ਰੰਥ ਸਾਹਿਬ ਕੋਲ ਹੈ ਸ਼ਬਦ ਦੇ ਕੋਲ ਹੀ ਹੈ ਗੁਰਗੱਦੀ ਉਹਨਾਂ ਨੇ ਤੇ ਸੇਵਕ ਬਣ ਕੇ ਸੇਵਾ ਕੀਤੀ ਹੈ ਪਰਮਾਤਮਾ ਤੋਂ ਆਇਆ ਸ਼ਬਦ ਉਹਦੇ ਨਾਲ ਜੋੜਿਆ ਸਾਨੂੰ ਸਾਰਿਆਂ ਨੂੰ ਜਿਹੜਾ ਸੁਰਤ ਵਿੱਚ ਆਉਂਦਾ ਹੈ ਉਸ ਸ਼ਬਦ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਜੋੜਿਆ ਹੈ ਇਸ ਕਰਕੇ ਕਿਤੇ ਵੀ ਜੀਵਨ ਪੜ੍ਹ ਕੇ ਵੇਖ ਲਓ ਮਹਾਰਾਜ ਦਾ ਆਪਾਂ ਪੜ੍ਹਦੇ ਹਾਂ ਨਾ ਵੀ ਜਦੋਂ ਕਰਤਾਰਪੁਰ ਗਏ ਹੈ ਲਾਸਟ ਸਮਾਂ ਸੀ ਜਦੋਂ ਕਰਤਾਰਪੁਰ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਆਏ ਹੈ ਪਰ ਕਰਤਾਰਪੁਰ ਬਣਿਆ ਨਹੀਂ ਸੀ ਉਦੋਂ ਮਰਦਾਨਾ ਨਾਲ ਤੇ ਮਰਦਾਨੇ ਨੂੰ ਕਹਿੰਦੇ ਐ ਬਈ ਕੀਰਤਨ ਕਰ ਮਰਦਾਨਾ ਕੀਰਤੀ ਕਰਦਾ ਹੈ ਖੇਤ ਦੇ ਵਿੱਚ ਚੌਂਕੜਾ ਲਾ ਕੇ ਬੈਠ ਕੇ ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਬੜਾ ਸੋਹਣਾ ਲਿਖਿਆ ਇੱਕ ਜਗ੍ਹਾ ਕਹਿੰਦੇ ਕੀਰਤਨ ਕਰਦੇ ਐ ਕਈ ਕਈ ਘੰਟੇ ਮਸਤ ਹੋ ਜਾਂਦੇ ਆ ਜਿਵੇਂ ਆਪਾਂ ਪੜ੍ਹਦੇ ਹਾਂ ਨਾ ਮਹਾਰਾਜ ਦਾ ਬਚਨ ਵੀ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਸ ਰਹਿਆ ਅਹਿਨਸ ਬਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਤ ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਜੋਗੀਓ ਤੁਸੀਂ ਤੇ ਪੀਂਦੇ ਹੋ ਫਿਰ ਨਸ਼ਾ ਚੜ੍ਹਦਾ ਫਿਰ ਲੈ ਜਾਂਦਾ ਫਿਰ ਪੀਂਦੇ ਹੋ ਫਿਰ ਨਸ਼ਾ ਚੜ੍ਹਦਾ ਫਿਰ ਲੈ ਜਾਂਦਾ ਹੈ ਜਿਹੜਾ ਨਸ਼ਾ ਮੈਂ ਕਰਦਾ ਇਹ ਕਦੇ ਨਹੀਂ ਲੈਂਦਾ ਬਾਬਾ ਓਏ ਜੋਗੀਆ ਆ ਮਨ ਏਦਾਂ ਮਨ ਮਤਵਾਲਾ ਕਰ ਜੇ ਕਰਨਾ ਹੈ ਜੇ ਨਸ਼ਾ ਚਾੜਨਾ ਏਦਾਂ ਚਾੜ ਬਾਬਾ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਮਨ ਮਤਵਾਰੋ ਮਨ ਮਤਵਾਰੋ
ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ
ਨਾਮ ਰਸ ਪੀਵੈ ਨਾਮ ਰਸ ਪੀਵੈ
ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ
ਨਾਮ ਰਸ ਪੀਵੈ ਨਾਮ ਰਸ ਪੀਵੈ
ਨਾਮ ਰਸ ਪੀਵੈ ਨਾਮ ਰਸ ਪੀਵੈ
ਨਾਮ ਰਸ ਬਾਬਾ ਮਨ ਮਤਵਾਰ ਬਾਬਾ ਬਾਬਾ ਮਨ ਮਤਵਾਰ
ਬਾਬਾ ਮਨ ਮਤਵਾਰ ਬਾਬਾ ਮਨ ਮਤਵਾਰ
ਬਾਬਾ
ਮਨ ਮਤਵਾਰ ਬਾਬਾ
ਜਿਹੜਾ ਦਿਨ ਰਾਤ ਚੜਿਆ ਰਹਿੰਦਾ ਉਹਦੀ ਕੀਰਤੀ ਕਰ ਉਹਦੀ ਕੀਰਤੀ ਮਨ ਕਰਕੇ ਕਰੋ ਕੀਰਤੀ ਉਹਦਾ ਕੀਰਤਨ ਕਰੋ ਉਹਦੇ ਗੁਣ ਗਾਓ ਉਹ ਕੁਆਲਿਟੀ ਪੈਦਾ ਕਰੋ ਆਪਣੇ ਆਪ ਵਿੱਚ ਉਹ ਗੁਣ ਆਪਣੀ ਜ਼ਿੰਦਗੀ 'ਚ ਬਾਹਰ ਕੱਢ ਦਿਸਣ ਤੇਰੇ ਵਿੱਚੋਂ ਇਹ ਹੈ ਗੁਣ ਗਾਉਣਾ ਅਸਲ ਵਿੱਚ ਗੁਣ ਗਾਉਣਾ ਜੇ ਤੁਸੀਂ ਕਹਿੰਦੇ ਹੋ ਨਾ ਵੀ ਦਿਨ ਰਾਤ ਕੀਰਤਨ ਹੀ ਕਰਨਾ ਹੈ ਫਿਰ ਤੇ ਅੱਜ ਕਈ ਰਾਗੀਆਂ ਦੇ ਪੰਜ ਪੰਜ ਪ੍ਰੋਗਰਾਮ ਨੇ ਆਖੋ ਸਤਨਾਮ ਤੇ ਤੁਸੀਂ ਤੇ ਸਾਰੇ ਹੀ ਇੱਦਾਂ ਹੀ ਰਹਿ ਜਾਣਾ ਵੀ ਅਸੀਂ ਤੇ ਬੇਸੁਰੇ ਹਾਂ ਜੀ ਸਾਨੂੰ ਤੇ ਕੀਰਤਨ ਕਰਨਾ ਹੀ ਨਹੀਂ ਆਉਂਦਾ ਫਿਰ ਤੇ ਰਾਗੀ ਨਜ਼ਾਰੇ ਲੈ ਗਏ ਸਾਰੇ ਉਹ ਤੇ ਬਖਸ਼ਿਸ਼ਾਂ ਬਹੁਤ ਲੈ ਜਾਣਗੇ ਕੀਰਤਨ ਹੀ ਕਰੀ ਜਾਂਦੇ ਨੇ ਸਾਰਾ ਦਿਨ ਇੱਥੋਂ ਸਮਾਪਤੀ ਕਰਕੇ ਦੂਜੇ ਗੁਰਦੁਆਰੇ ਦੂਜੇ ਚੋਂ ਸਮਾਪਤੀ ਕਰਕੇ ਪੰਜ ਪੰਜ ਪ੍ਰੋਗਰਾਮ ਕਈ ਜਥਿਆਂ ਦੇ ਅੱਜ ਨੇ ਜੇ ਦਿੱਲੀ ਵਰਗੇ ਸ਼ਹਿਰ ਵਿੱਚ ਮੈਂ ਅੱਜ ਜਾਵਾਂ ਤੇ ਮੈਂ ਪ੍ਰੋਗਰਾਮ ਦਿਆਂ ਤੇ ਸੱਤ ਅੱਠ ਪ੍ਰੋਗਰਾਮ ਕਹਿਣਗੇ ਕੋਈ ਇੱਕ ਦਿਨ 'ਚ ਕਰਮ ਬੁੱਕ ਹੋ ਜਾਣਗੇ ਬਾਹਰਲਿਆਂ ਦੇਸ਼ਾਂ 'ਚ ਚੱਲ ਜਾਈਏ ਇੱਕ ਦਿਨ 'ਚ ਪੰਜ ਪੰਜ ਸੱਤ ਸੱਤ ਪ੍ਰੋਗਰਾਮ ਕਹਿਣਗੇ ਕਰੋ ਸਵੇਰੇ 7 ਵਜੇ ਸ਼ੁਰੂ ਹੋ ਜਾਓ 7 ਤੋਂ 8 ਇੱਥੇ ਲਾ ਲਓ ਫਿਰ 9 ਤੋਂ 10 ਉੱਥੇ ਲਾ ਲਓ ਫਿਰ 11 ਤੋਂ 12 ਉੱਥੇ ਲਾ ਲਓ ਇਦਾਂ ਹੀ ਰਾਤ ਦੇ 12 ਵਜੇ ਤੱਕ ਕੀਰਤੀ ਦਾ ਮਤਲਬ ਹੈ ਮਨ ਕੀਰਤ ਕਰੇ ਕੀਰਤੀ ਕਰੇ ਮਨ ਉਦਾਂ ਦਾ ਹੋਵੇ ਜਿੱਦਾਂ ਦਾ ਰੱਬ ਨੇ ਬਣਾਇਆ ਉਹਦੇ ਗੁਣ ਦਾ ਉਹਦੇ ਗੁਣ ਤੇਰੀ ਸੁਰਤ ਵਿੱਚ ਪ੍ਰਗਟ ਹੋਣ ਸੰਤੋਖੀ ਅੰਦਰੋਂ ਹੋਵੇ ਦਇਆ ਸਹਿਜ ਖਿਮਾ ਇਹ ਸਾਰੇ ਗੁਣ ਸਾਡੀ ਸੁਰਤ ਵਿੱਚ ਪ੍ਰਗਟ ਹੋਣ ਝਲਕਾਰਾ ਪਵੇ ਇਹਨੂੰ ਕਹਿੰਦੇ ਰੱਬ ਦਿਸਣਾ ਉਹਦੇ ਚੋਂ ਤੇਰੇ ਵਿੱਚੋਂ ਰੱਬ ਜਿਵੇਂ ਸੈਦੇ ਦੀ ਸਾਖੀ ਨਹੀਂ ਸੁਣਾਉਂਦੇ ਹੁੰਦੇ ਸੀ ਕਈ ਵਾਰੀ ਆਪਾਂ ਵੀ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਭਾਵ ਕਿ ਰੱਬ ਦੇ ਗੁਣ ਦਿਸਦੇ ਆ ਤੇਰੇ ਕੁਆਲਿਟੀ ਹੈ ਤੇਰੇ ਨਾ ਰੰਗ ਕਾਲਾ ਹੋਵੇ ਗੋਰਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਤੇ ਗੱਲ ਹੀ ਨਹੀਂ ਕਿਤੇ ਉਹ ਕੁਆਲਿਟੀ ਦਿਸਣੀ ਚਾਹੀਦੀ ਉਹ ਕੁਆਲਿਟੀ ਨਜ਼ਰ ਆਵੇ ਭਾਈ ਇਸ ਕਰਕੇ ਜੋ ਗੱਲ ਚੱਲਦੀ ਸੀ ਬਈ ਉੱਥੇ ਜਦੋਂ ਕੀਰਤਨ ਕੀਤਾ ਨਾ ਤੇ ਬੈਠੇ ਰਹੇ ਕਾਫੀ ਟਾਈਮ ਲੱਗ ਗਿਆ ਸ਼ਾਮ ਵੀ ਲੇਟ ਤੱਕ ਲੱਗੇ ਰਹੇ ਸਵੇਰੇ ਉੱਠ ਕੇ ਫੇਰ ਲੱਗ ਗਏ ਤੇ ਉੱਥੇ ਤੁਸੀਂ ਸੁਣਿਆ ਸੀ ਇੱਕ ਵਾਰ ਮੈਂ ਇੱਥੇ ਸ਼ਨੀਵਾਰ ਦੇ ਦੀਵਾਨ ਤੇ ਸੁਣਾਇਆ ਸੀ ਕਿ ਦੋਦਾ ਜਿਵੇਂ ਉੱਥੇ ਦਾ ਚੌਧਰੀ ਸੀ ਇਲਾਕੇ ਦਾ ਬੜੀ ਜ਼ਮੀਨ ਸੀ ਦੋਦੇ ਕੋਲ ਤੇ ਉਹਨੂੰ ਪਤਾ ਉਹਦੇ ਘਰ ਵਾਲੀ ਬੀਬੀ ਖੇਤਾਂ ਦੇ ਵਿੱਚ ਰੋਟੀ ਦੇਣ ਵਾਸਤੇ ਕਾਮਿਆਂ ਨੂੰ ਆਪਣੇ ਬੰਦਿਆਂ ਵਾਸਤੇ ਕਾਮੇ ਜਿਹੜੇ ਰੱਖੇ ਹੁੰਦੇ ਆ ਉਹਨਾਂ ਲਈ ਰੋਟੀ ਲੈ ਕੇ ਆਉਂਦੀ ਹੈ ਪ੍ਰਸ਼ਾਦਾ ਲੈ ਕੇ ਆਈ ਤੇ ਉਹਨੇ ਕੀਰਤਨ ਕਰਦਿਆਂ ਨੂੰ ਮਹਾਰਾਜ ਨੂੰ ਵੇਖਿਆ ਜਾਂਦੀ ਹੋਈ ਵੀ ਵੇਖ ਕੇ ਗਈ ਮੁੜਦੀ ਆਈ ਉਹਨੇ ਫਿਰ ਵੀ ਵੇਖਿਆ ਅਗਲੇ ਦਿਨ ਉਹ ਫੇਰ ਆਈ ਫਿਰ ਕੀਰਤਨ ਕਰਦਿਆਂ ਨੂੰ ਵੇਖਿਆ ਜਦੋਂ ਰੋਟੀ ਖਵਾ ਕੇ ਵਾਪਸ ਮੁੜ ਕੇ ਗਈ ਉਦੋਂ ਵੀ ਵੇਖਿਆ ਤੇ ਮਨ ਵਿੱਚ ਆਇਆ ਵੀ ਇਹ ਇੱਥੇ ਹੀ ਬੈਠੇ ਹੈ ਕੁਝ ਛਕਿਆ ਵੀ ਨਹੀਂ ਹੋਣਾ ਬਹਿ ਗਈ ਆ ਕੇ ਕੋਲ ਐਦਾਂ ਤੇ ਮਹਾਰਾਜ ਆਪਣੀ ਮਸਤੀ ਵਿੱਚ ਕੀਰਤਨ ਕਰਦੇ ਐ ਖਿੜਿਆ ਖਿੜਿਆ ਦਗ ਦਗ ਕਰਦਾ ਚਿਹਰਾ ਖੇੜਾ ਹੋਰ ਚੀਜ਼ ਹੁੰਦੀ ਐ ਉਦਾਂ ਗੱਲਾਂ ਬਾਹਰ ਨੂੰ ਆ ਜਾਣ ਬੰਦਾ ਉਦਾਂ ਹੀ ਵੀ ਖੁਰਾਕਾਂ ਵਾਲੀ ਲਾਲੀ ਹੋਰ ਹੁੰਦੀ ਹੈ ਉਹ ਇੱਕ ਖੇੜਾ ਖੇੜਾ ਖਿੜਿਆ ਖਿੜਿਆ ਹੁੰਦਾ ਬੰਦਾ ਇੱਕ ਮਸਤ ਮਸਤ ਜਿਹਾ ਹੁੰਦਾ ਖਿੜਿਆ ਮਹਾਰਾਜ ਆਪਣੀ ਮੌਜ ਵਿੱਚ ਇਦਾਂ ਕੀਰਤਨ ਕਰਦੇ ਹੈ ਤੇ ਉਹਨੇ ਗੁਰੂ ਸਾਹਿਬ ਦੇ ਕੋਲ ਬੈਠੀ ਰਹੀ ਥੋੜੇ ਚਿਰ ਬਾਅਦ ਸਮਾਪਤੀ ਕੀਤੀ ਤੇ ਉਹਦੇ ਵੱਲ ਵੇਖਿਆ ਵੀ ਹਾਂ ਬੱਚੀਏ ਕੌਣ ਹੈ ਤੂੰ ਕਹਿਣ ਲੱਗੀ ਜੀ ਮੈਂ ਤੇ ਤੁਹਾਨੂੰ ਕੱਲ ਦਾ ਵੇਖ ਰਹੀ ਹਾਂ ਕੀਰਤਨ ਕਰਦਿਆਂ ਨੂੰ ਤੇ ਅੱਜ ਵੀ ਵੇਖਿਆ ਤੇ ਬੜਾ ਹੀ ਆਨੰਦ ਆਉਂਦਾ ਜਦੋਂ ਕੀਰਤਨ ਕਰਦੇ ਬੜਾ ਹੀ ਰਸ ਸਭ ਕੁਝ ਭੁੱਲ ਹੀ ਜਾਂਦਾ ਗਾਇਆ ਤੇ ਵਿਆਹਾਂ ਢੰਗਾਂ ਵਿੱਚ ਮੈਂ ਵੀ ਬਥੇਰਾ ਹੈ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਹੈ ਤੇ ਲੋਕ ਪਿੰਡਾਂ 'ਚ ਲੜ ਬੀਬੀਆਂ ਗਾਉਂਦੀਆਂ ਹੈ ਗਾਉਂਦਿਆਂ ਲੋਕਾਂ ਨੂੰ ਬੜਾ ਸੁਣਿਆ ਪਰ ਇਦਾਂ ਨਹੀਂ ਕਦੇ ਸੁਣਿਆ ਇੰਨਾ ਰਸ ਵੀ ਸ਼ਾਂਤੀ ਹੋ ਜਾਂਦਾ ਮਨ ਜਦੋਂ ਸੁਣਦੇ ਟਿਕ ਜਾਂਦਾ ਮਨ ਕਹਿੰਦੀ ਮਹਾਰਾਜ ਜੇ ਹੁਕਮ ਕਰੋ ਤੇ ਮੈਂ ਤੁਹਾਡੇ ਲਈ ਕੁਛ ਛਕਣ ਵਾਸਤੇ ਲੈ ਕੇ ਆਵਾਂ ਹੁਕਮ ਕਰੋ ਮਹਾਰਾਜ ਕਹਿੰਦੇ ਨਹੀਂ ਕੋਈ ਇੱਛਾ ਨਹੀਂ ਨਹੀਂ ਮਹਾਰਾਜ ਮੈਂ ਥੋੜਾ ਜਿਹਾ ਦੁੱਧ ਛਕਾਉਣਾ ਠੀਕ ਹੈ ਤੇਰੀ ਮਰਜ਼ੀ ਹੈ ਫਿਰ ਉਹ ਘਰ ਚਲੇ ਗਈ ਦੁੱਧ ਤਿਆਰ ਕਰਕੇ ਸਾਰਾ ਕੁਝ ਤੇ ਗੁਰੂ ਸਾਹਿਬ ਨੂੰ ਲਿਆ ਕੇ ਏਦਾਂ ਮਹਾਰਾਜ ਦੁੱਧ ਛਕੋ ਬੜੇ ਪਿਆਰ ਨਾਲ ਭੇਟਾ ਕੀਤਾ ਹੁਣ ਤਿੰਨ ਹਿੱਸਿਆਂ ਵਿੱਚ ਦੁੱਧ ਪਾਇਆ ਆਪ ਛਕਿਆ ਮਰਦਾਨੇ ਨੂੰ ਦਿੱਤਾ ਨਾਲ ਉਹ ਬੀਬੀ ਨੂੰ ਵੀ ਲੈ ਬੱਚੀਏ ਤੂੰ ਵੀ ਛਕ ਆਪਾਂ ਏਦਾਂ ਤਿੰਨੇ ਇਕੱਠੇ ਛਕੀਏ ਏਦਾਂ ਕੋਲ ਪਾ ਕੇ ਨਾਲੇ ਦੁੱਧ ਛਕਦੀ ਹੈ ਨਾਲੇ ਕਈ ਬਚਨ ਪੁੱਛੇ ਮਹਾਰਾਜ ਇਦਾਂ ਦੱਸਦੇ ਐ ਕੋਲ ਭਾ ਲਿਆ ਇੰਨੇ ਪਿਆਰ ਨਾਲ ਗੱਲ ਕੀਤੀ ਉਹਨੂੰ ਇਦਾਂ ਲੱਗਦਾ ਮੇਰਾ ਪਿਤਾ ਹੀ ਹੈ ਪਿਤਾ ਵਾਂਗੂ ਹੀ ਲੱਗੀ ਜਾਂਦਾ ਇੰਨਾ ਮੋਹ ਪੈ ਗਿਆ ਇੱਕ ਮਿੰਟ ਦੇ ਵਿੱਚ ਕਈ ਬੰਦੇ ਹੁੰਦੇ ਨੇ ਨਾ ਅੱਜ ਇਦਾਂ ਤੁਸੀਂ ਵੇਖਦੇ ਹੋ ਕਈਆਂ 'ਚ ਕੁਆਲਿਟੀ ਹੁੰਦੀ ਹੈ ਕਈ ਬੰਦੇ ਬਹੁਤ ਮਲਾਪੜੇ ਹੁੰਦੇ ਐ ਤੁਸੀਂ ਪਹਿਲੀ ਵਾਰ ਮਿਲਦੇ ਹੋ ਐਂ ਲੱਗਦਾ ਵੀ ਇਹਨੂੰ ਤੇ ਅਸੀਂ ਬੜੇ ਚਿਰਾਂ ਤੋਂ ਮਿਲਦੇ ਹਾਂ ਸੁਭਾਅ ਕਈਆਂ ਦਾ ਇੰਨਾ ਵਧੀਆ ਹੁੰਦਾ ਹੈ ਤੇ ਉਹ ਥੋੜੇ ਚਿਰ ਦੇ ਵਿੱਚ ਹੀ ਬੜਾ ਚੰਗਾ ਲੱਗਾ ਮਹਾਰਾਜ ਬਚਨ ਇਦਾਂ ਸੁਣ ਕੇ ਗੁਰੂ ਸਾਹਿਬ ਦੇ ਵਿਚਾਰ ਸੁਣੇ ਬਚਨ ਸੁਣੇ ਅਸਰ ਹੋਇਆ ਤੇ ਖਿੱਚ ਗੁਰੂ ਸਾਹਿਬ 'ਚ ਬੜੀ ਹੈ ਉਹ ਤੇ ਕੁਦਰਤੀ ਆਪਾਂ ਪੜ੍ਹਦੇ ਹੁੰਦੇ ਨਾ ਅੱਗੇ ਵੀ ਲਵਾਓ ਪੜ੍ਹੋ ਇੱਕ ਵਾਰ
ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਜਿਹੜੀ ਰੂਹ ਨਾਮ ਜਪਦੀ ਵਾ ਵਾ
ਤੁਸੀਂ ਬਾਬਾ ਬਾਬਾ ਜੀ ਨੂੰ ਤੁਸੀਂ ਬਾਬਾ ਬਾਬਾ
ਬਾਬਾ ਬਾਬਾ ਜਿਹੜੀ ਰੂਹ ਨਾਮ ਜਪਦੀ ਬਾਬਾ ਬਾਬਾ ਜਿਹੜੀ ਰੂਹ ਨਾਮ ਜਪਦੀ
ਤੇਜ ਚੱਲਿਆ ਨਾ ਜਾਵੇ ਨਾ ਜਾਵੇ ਚੱਲਿਆ ਨਾ ਤੇਜ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਜਿਹੜੀ ਨਾਮ ਜਪਦੀ
ਉਹਦਾ ਤੇਜ ਚੱਲਿਆ
ਜਿਹੜੀ ਨਾਮ ਜਪਦੀ
ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਨਾਮ ਜਪਦੀ
ਤੁਹਾਡੇ ਚ ਜਿਹੜਾ ਬੰਦਾ ਸਾਰੇ ਫਰਜ਼ ਵਧੀਆ ਨਿਭਾਉਂਦਾ ਹੈ ਉਹਦੀਆਂ ਅੱਖਾਂ ਚੱਖਾਂ ਪਾ ਕੇ ਕੀ ਵੇਖੋਗੇ ਸਿੱਧਾ ਅਰਥ ਕਰਾਂ ਬਿਲਕੁਲ ਸਿੱਧਾ ਵੀ ਵਿਆਹ ਕੀਤੇ ਆ ਬੱਚੀਆਂ ਦੇ ਖੇਤੀਬਾੜੀ ਕਰਦਾ ਹੈ ਕਦੇ ਲੇਟ ਨਹੀਂ ਉੱਠਦਾ ਡਿਊਟੀ ਤੇ ਜਾਂਦਾ ਹੈ 30,000 ਤਨਖਾਹ ਲੈਂਦਾ 60,000 ਦਾ ਕੰਮ ਕਰਕੇ ਆਉਂਦਾ ਹੈ ਉਹਦਾ ਤੇਜ ਕਿਵੇਂ ਚੱਲੋਗੇ ਆਖੋ ਸਤਨਾਮ ਮੁਕਾਬਲਾ ਕੀ ਹੈ ਉਸ ਬੰਦੇ ਦਾ ਜਿਹਦੇ ਚ ਕੁਆਲਿਟੀਆਂ ਹੋਣ ਸਵਖਤੇ ਉਹ ਉੱਠਦਾ ਹੈ ਸਿੱਧਾ ਜਿਹਾ ਜ਼ਿਮੀਂਦਾਰ ਹੈ ਪਿੰਡ ਚ ਪਿੰਡ ਦੇ ਵਿੱਚ ਰਹਿੰਦਾ ਮੈਂ ਖੁਦ ਵੇਖੇ ਨੇ ਬੰਦੇ ਬੀਬੀ ਕਹੇਗੀ ਇੱਕ ਮਿੰਟ ਕਦੇ ਲੇਟ ਨਹੀਂ 4 ਵਜੇ ਇਹਨੇ ਉੱਠ ਪੈਣਾ ਗੁਰਦੁਆਰੇ ਮੱਥਾ ਵੀ ਟੇਕ ਕੇ ਆਉਂਦਾ ਘਰ ਵਾਲੇ ਨੂੰ ਇੱਦਾਂ ਨਾ ਜੀ ਜੀ ਕਹਿਣ ਦੀ ਨਹੀਂ ਵੀ ਇਹ ਵਿੱਚ ਏਦਾਂ ਨੇ ਨਹੀਂ ਸਿੱਧਾ ਹੀ ਵੀ ਤੜਕੇ ਹੀ ਉੱਠ ਪੈਂਦਾ ਜੀ ਉੱਠ ਕੇ ਫਿਰ ਜਾਂਦਾ ਮਹਿਸਾਂ ਕੱਢ ਲੈਂਦਾ ਕੰਮ ਬਹੁਤ ਕਰਦਾ ਸਾਰਾ ਮੈਂ ਕਹਿੰਦੀ ਮੈਨੂੰ 35 ਸਾਲ ਹੋ ਗਏ ਵਿਆਹੀ ਨੂੰ ਮੈਂ ਇਸ ਬੰਦੇ ਨੂੰ ਕਦੇ ਐਂ ਨਹੀਂ ਕਦੇ ਕਿਹਾ ਸੁਣਿਆ ਵੀ ਇਹਨੇ ਮੇਰਾ ਸਿਰ ਦੁਖਦਾ ਏਦੀ ਉਹ ਕੁਆਲਿਟੀ ਆ ਉਹਦੀ ਕੀ ਮੁਕਾਬਲਾ ਕਰਨਗੇ ਉਹਦੇ ਨਿਆਣੇ ਉਹਦਾ ਜਿਹੜੇ 10 ਵਜੇ ਉੱਠਦੇ ਆ ਡੱਕਾ ਤੋੜ ਕੇ ਦੂਰਾ ਨਹੀਂ ਕਰਦੇ ਕੀ ਪਿਓ ਦੀ ਅੱਖ ਚੱਕ ਪਾ ਲੈਣਗੇ ਇਹ ਕੁਆਲਿਟੀ ਦੀ ਗੱਲ ਕਰਦਾ ਮੈਂ ਜਿਹੜਾ ਤੇਜ ਹੈ ਜਿਹੜਾ ਉਹ ਗੁਣਾਂ ਦੀ ਗੱਲ ਹੈ ਉਹ ਗੁਣਾਂ ਦੀ ਜਿਹੜੇ ਬੰਦੇ ਚੋਂ ਗੁਣ ਨੇ ਜਿਹੜੀ ਸਾਡੀ ਭੈਣ ਜਿਹੜੀ ਮਿਹਨਤ ਕਰਦੀ ਹੈ 15-20-50 ਬੰਦਿਆਂ ਦੀ ਰੋਟੀ 2 ਮਿੰਟ ਵਿੱਚ ਤਿਆਰ ਕਰ ਦਿੰਦੀ ਹੈ ਸੱਸ ਸਹੁਰੇ ਦੀ ਸੇਵਾ ਕਰਦੀ ਹੈ ਪੇਕੇ ਰਹੀ ਹੈ ਤਾਂ ਕੋਈ ਬਦਨਾਮੀ ਨਹੀਂ ਸਹੁਰੇ ਘਰ 'ਚ ਉਹਦੀ ਗੱਲ ਕਰਦਾ ਮੈਂ ਉਹ ਤੇਜ ਹੈ ਜਿਹੜਾ ਸਾਡੀ ਜ਼ਿੰਦਗੀ 'ਚ ਚਾਹੀਦਾ ਆਓ ਪੰਜ ਪਿਆਰਿਆਂ ਦਾ ਸਤਿਕਾਰ ਕਰੀਏ ਬਾਕੀ ਗੱਲ ਬਾਅਦ 'ਚ ਕਰਦੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ ਸਤਿਗੁਰੂ ਜੀ ਨੇ ਜਿਨ੍ਹਾਂ ਜਿਨ੍ਹਾਂ ਉੱਤੇ ਕਿਰਪਾ ਕੀਤੀ ਭਾਗਾਂ ਵਾਲੇ ਆ
ਤੈਨੂੰ ਲੱਖ ਲੱਖ ਸੀਸ ਨਿਵਾਰਾ ਖਾਲਸਾ ਸਜਾਉਣ ਵਾਲਿਆ ਲੱਖ ਲੱਖ ਸੀਸ ਨਿਵਾਰਾ ਖਾਲਸਾ ਸਜਾਉਣ ਵਾਲਿਆ
ਤੈਨੂੰ ਲੱਖ ਲੱਖ ਸੀਸ ਨਿਵਾਰਾ ਖਾਲਸਾ ਸਜਾਉਣ ਵਾਲਿਆ ਤੈਨੂੰ ਲੱਖ ਲੱਖ ਸੀਸ ਸਜਾਉਣ ਵਾਲਿਆ ਤੈਨੂੰ ਲੱਖ
ਬੀਬੀਆਂ ਜੀ ਬਹਿ ਜਾਓ ਸਾਰੇ ਬੀਬੀਆਂ ਬੀਬੀਆਂ ਵਾਲੇ ਪਾਸੇ ਸਿੰਘ ਸਿੰਘਾਂ ਵਾਲੇ ਪਾਸੇ ਰਾਹ ਵਿੱਚ ਹੀ ਚੌਂਕੜੇ ਲਾ ਲਓ ਤੇ ਬਹਿ ਜਾਓ ਖੁੱਲੇ ਖੁੱਲੇ ਬੈਠੋ ਖੁੱਲੇ ਖੁੱਲੇ
ਪੱਲੇ ਨਾਲ ਜੀ ਲਈ ਰੱਖਿਓ ਪੱਲੇ ਨਾਲ ਜੀ ਲਈ ਰੱਖਿਓ ਪੱਲੇ ਨਾਲ ਜੀ ਲਈ ਰੱਖਿਓ
ਸਾਰੇ ਬਾਹਾਂ ਖੜੀਆਂ ਕਰਿਓ 212 ਪ੍ਰਾਨੀ ਸਿੰਘ ਸਜੇ ਗੁਰੂ ਵਾਲੇ ਬਣ ਕੇ ਆਏ ਲੱਖ ਲੱਖ ਵਧਾਈਆਂ ਭਾਈ ਸਾਰਿਆਂ ਨੂੰ ਜਦੋਂ ਜਕਾਰਾ ਲੱਗੇ ਸੰਗਿਓ ਬਾਵਾਂ ਖੜੀਆਂ ਕਰਿਓ ਸਾਰੇ
ਬੋਲੇ ਸੋ ਨਿਹਾਲ ਸੰਗਿਆ ਕਾਲ ਬੋਲੇ ਸੋ ਨਿਹਾਲ ਸੰਗਿਆ ਕਾਲ ਨਾਨ ਕਰੇਗਾ ਹਾਸਾ ਦੇਖਤੇ ਫਤੇ ਹੈ ਬਸ ਕੀ ਹੀਰ ਧੂਲ ਤੇ ਨਿਸ਼ਾਨ ਰਹਿ ਬਸ ਮਹਾਰਾਜ ਕੇ ਸੱਜ ਦੇ ਦੀਵਾਨ ਰਹਿ ਬੋਲੇ ਸੋ ਨਿਹਾਲ ਸਤਿਆ ਕਾਲ ਬੋਲੇ ਸੋ ਨਿਹਾਲ ਸਤਿਆ ਕਾਲ ਬੋਲੇ ਸੋ ਨਿਹਾਲ ਸਤਿਆ ਕਾਲ ਨਾਨ ਕਰੇਗਾ ਹਾਸਾ ਦੇਖਦੇ ਫਤਿਹ ਹੈ ਬਸ ਕੀ ਜੀਤ ਬਸ ਕੀ ਜੀਤ ਬੋਲੇ ਸੋ ਨਿਹਾਲ ਸਤਿਆ ਕਾਲ 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 ਬੋਲੇ ਸੋ ਨਿਹਾਲ ਸਤਿਆ ਕਾਲ
ਵਾਹ ਜੀ ਵਾਹ ਬਹੁਤ ਬਹੁਤ ਵਧਾਈ। ਜਿਨ੍ਹਾਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਜਿਨ੍ਹਾਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸੱਚਾ ਗਿਆਨ ਆ ਗਿਆ, ਸਮਝ ਲਓ ਉਹਨਾਂ ਉਹਨਾਂ ਦੀ ਜ਼ਿੰਦਗੀ ਵਿੱਚ ਸਤਿਗੁਰ ਬੋਲੋ ਜੀ ਆ ਗਿਆ ਜੀ ਆ ਗਿਆ। ਜਿਹੜੇ ਜਿਹੜੇ ਅੱਜ ਜਿਹੜੇ ਜਿਹੜੇ ਅੱਜ ਅੰਮ੍ਰਿਤਧਾਰੀ ਹੋ ਗਏ, ਸਤਿਗੁਰ ਸੱਚਾ ਗਿਆਨ ਹੋ ਗਿਆ, ਯਾਰ ਛੱਡੋ ਸ਼ਰਾਬਾਂ ਕੀ ਪਿਆ ਦੇ, ਛੱਡੋ ਨਸ਼ੇ ਕਿਉਂ ਭੜਕਦੇ ਫਿਰਦੇ ਆ, ਸਾਰੀ ਜ਼ਿੰਦਗੀ ਲਾਤੀ ਪੁੱਠੇ ਕੰਮਾਂ ਵਿੱਚ, ਬਣ ਬੰਦਾ ਏਦਾਂ ਆਪਣੇ ਆਪ ਨੂੰ ਕਿਹਾ ਜਿਨ੍ਹਾਂ ਨੇ, ਅੰਦਰੋਂ ਆਵਾਜ਼ ਆਈ ਹੈ, ਬਾਹਰੋਂ ਤੇ ਪਾਣੀ ਪੈਂਦਾ ਹੈ ਚਸ਼ਮਾ ਤੇ ਅੰਦਰੋਂ ਫੁੱਟਦਾ ਬੰਦਾ ਤਾਂ ਤਿਆਰ ਹੁੰਦਾ ਹੈ। ਆਖੋ ਸਤਨਾਮ, ਉਹ ਅੰਦਰਲਾ ਕੰਟਰੋਲ ਕਰਦਾ ਆ ਕੇ, ਉਹ ਦੱਸਦਾ ਹੈ ਵੀ ਚੱਲ ਇੱਧਰ ਨੂੰ, ਫਿਰ ਬਾਹਰੋਂ ਤੇ ਮਾੜਾ ਮਾੜਾ ਠੀਕ ਹੈ ਸਮਝ ਆ ਗਈ ਬਾਹਰੋਂ, ਪਰ ਅੰਦਰੋਂ ਫਿਰ ਜਦੋਂ ਪ੍ਰੇਰਣਾ ਮਿਲਦੀ ਹੈ ਉਹਦੇ ਨਾਲ ਫਿਰ ਹਰਿਆਵਲ ਆਉਂਦੀ ਹੈ ਜ਼ਿੰਦਗੀ, ਜਦੋਂ ਤੁਸੀਂ ਉਹਦੀ ਗੱਲ ਮੰਨਣ ਲੱਗ ਜਾਂਦੇ ਆ, ਉਹਦਾ ਵਚਨ ਮੰਨਣ ਲੱਗ ਜਾਂਦੇ ਆ। ਲਓ ਸੁਣੋ,
ਤੁਧ ਆਵਤ ਮੇਰਾ ਮਨ ਤਨ ਹਰਿਆ, ਤੁਧ ਆਵਤ ਮੇਰਾ ਮਨ ਤਨ ਹਰਿਆ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ, ਹਰ ਜਸ ਤੁਮ ਸੰਗ ਗਾਵਣਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ, ਹਰ ਜਸ ਤੁਮ ਸੰਗ ਗਾਵਣਾ, ਤੁਧ ਆਵਤ ਮੇਰਾ ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ, ਹਰ ਜਸ ਤੁਮ ਸੰਗ ਗਾਵਣਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ, ਹਰ ਜਸ ਤੁਮ ਸੰਗ ਗਾਵਣਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ, ਹਰ ਜਸ ਤੁਮ ਸੰਗ ਗਾਵਣਾ, ਤੁਧ ਆਵਤ ਮੇਰਾ ਨੱਚ ਕੇ,
ਹਰ ਜਸ ਤੁਮ ਸੰਗ ਗਾਵਣਾ,
ਦਿਲ ਦਿਮਾਗ ਖੁੱਲ੍ਹਾ ਰੱਖੋ। ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦਾ, ਇਗਨੋਰ ਨਾ ਕਰੀ, ਜੀ ਆਇਆਂ ਨੂੰ ਕਹੀ ਬੂਹੇ ਖੁੱਲ੍ਹੇ ਰੱਖੋ ਅੰਦਰ ਦੇ, ਤੇਰੀ ਸੁਰਤ ਵਿੱਚ ਆਉਣਾ, ਸੁਰਤ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ, ਮਲਕ ਭਾਗੋ ਵਰਗੇ ਪਹਿਲਾਂ ਕਿੱਦਾਂ ਬਾਅਦ ਚ ਖੋਲਿਆ ਬੂਹਾ, ਲਾਲੋ ਵਰਗੇ, ਕੌਡੇ ਵਰਗੇ, ਸੱਜਣ ਠੱਗ ਵਰਗੇ, ਸਦਾ ਜੀ ਆਇਆਂ ਨੂੰ ਕਿਹੋ ਪਿਆ ਦੇ। ਸਤਿਗੁਰੂ ਮਤਲਬ ਸੱਚ, ਦੇਖ ਜੀ ਆਇਆਂ ਨੂੰ ਕਹਿ ਛੱਡ ਝੂਠ,
ਆਓ ਜੀ ਤੂੰ ਆਓ ਹਮਾਰੇ, ਆਓ ਜੀ ਤੂੰ ਆਓ ਹਮਾਰੇ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ਼ਰਵਣ ਸੁਣਾਵਣਾ, ਹਰ ਜਸ ਸ਼ਰਵਣ ਸੁਣਾਵਣਾ, ਹਰ ਜਸ ਸ਼ਰਵਣ ਸੁਣਾਵਣਾ,
ਹਰ ਜਸ ਸਗਨ ਸੁਣਾਵਣਾ
ਹਰ ਜਸ ਸਗਨ ਸੁਣਾਵਣਾ ਐਸਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ ਐਸਾ ਸਤਿਗੁਰ ਸਤਿਗੁਰ ਜੇ ਮਿਲੈ ਇਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਆਪ ਜਾਵੇ ਵਿੱਚੋਂ ਆਪ ਜਾਏ ਆਪ ਜਾਏ ਵਿੱਚੋਂ ਆਪ ਜਾਏ ਆਪ ਜਾਏ ਵਿੱਚੋਂ ਆਪ ਵਿੱਚੋਂ ਆਪ ਜਾਏ
ਰੱਜ ਕੇ ਬੋਲੋ
ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ
ਪੜੋ
ਵਿੱਚੋਂ ਆਪ ਜਾਏ ਐਸਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ ਐਸਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ
ਐਸਾ ਸਤਿਗੁਰ
ਗੱਜ ਕੇ
ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਆ ਜੀਵਾ ਤੂੰ ਆਓ ਹਰ ਜਸ ਸ਼ਰਵਣ ਸੁਣਾਵਣਾ ਹਰ ਜਸ ਸ਼ਰਵਣ ਸੁਣਾਵਣਾ
ਹਰ ਜਸ ਸ਼ਰਵਣ ਸੁਣਾਵਣਾ ਹਰ ਜਸ ਸ਼ਰਵਣ ਸੁਣਾਵਣਾ
ਹਰ ਜਸ ਸ਼ਰਵਣ ਸੁਣਾਵਣਾ ਹਰ ਜਸ ਸ਼ਰਵਣ ਸੁਣਾਵਣਾ
ਉਹਦੇ ਆਵਤ ਮੇਰਾ ਮਨ ਤਨ ਹਰਿਆ ਉਹਦੇ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਹਰ ਜਸ ਤੁਮ ਸੰਗ
ਗਾਵਣਾ ਮੇਰਾ ਮਨ ਤਨ ਹਰਿਆ
ਮੇਰਾ ਮਨ ਤਨ ਹਰਿਆ
ਹਰ ਜਸ ਤੁਮ ਸੰਗ ਗਾਵਣਾ
ਹਰ ਜਸ ਤੁਮ ਸੰਗ ਗਾਵਣਾ
ਆਵਤ ਮੇਰਾ ਮਨ ਤਨ ਹਰਿਆ ਤੁਧ ਆਵਤ ਮੇਰਾ ਹਰ ਜਸ
ਭੈਣਾ ਗਾਓ ਇੱਕ ਵਾਰ
ਤੁਧ ਆਵਤ ਮੇਰਾ ਮਨ ਤਨ ਹਰਿਆ ਤੁਧ ਆਵਤ ਮੇਰਾ ਹਰ ਜਸ ਤੁਮ ਸੰਗ ਗਾਵਣਾ
ਹਰ ਜਸ ਤੁਮ ਸੰਗ ਗਾਵਣਾ
ਕਿਤੇ ਅੰਦਰੋਂ ਇਹ ਜੀ ਆਇਆਂ ਨੂੰ ਸਾਡੀ ਸੁਰਤ ਨੇ ਕਹਿਣਾ ਹੁੰਦਾ ਆਉਂਦਾ ਹਰੇਕ ਦੀ ਸੁਰਤ ਵਿੱਚ ਇਹ ਗੁਣਾਂ ਦੇ ਰੂਪ ਚ ਆਉਂਦਾ ਜੀ ਰੱਬ ਸੱਤ ਸੱਤ ਜਿੱਦਣ ਚਾਹੀਦਾ ਸੀ ਉਦਣ ਤੂੰ ਉਹਨੂੰ ਵਰਤਿਆ ਨਹੀਂ ਆਪਣੀ ਜ਼ਿੰਦਗੀ ਚ ਲਾਗੂ ਨਹੀਂ ਕੀਤਾ ਸੱਤ ਸੰਤੋਖੀ ਜਿੱਦਣ ਬਣਨ ਦਾ ਟਾਈਮ ਸੀ ਸੰਤੋਖੀ ਨਹੀਂ ਲੋਭੀ ਬਣ ਕੇ ਵਿਖਾਇਆ ਜਿੱਦਣ ਧੀਰਜ ਚਾਹੀਦਾ ਸੀ ਵਿਖਾਇਆ ਨਹੀਂ ਤੇਰੇ ਚੋਂ ਦਿਸਿਆ ਨਹੀਂ ਇਹਨਾਂ ਗੁਣਾਂ ਨੂੰ ਜੀ ਆਇਆਂ ਨੂੰ ਕਹਿਣਾ ਰੱਬ ਨੂੰ ਜੀ ਆਇਆਂ ਕਹਿਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਰਮਾਤਮਾ ਗੁਣਾਂ ਦਾ ਮਜਸਮਾ ਹੈ ਗੁਣਾਂ ਦਾ ਰੂਪ ਵਿੱਚ ਸਾਡੀ ਸੁਰਤ ਵਿੱਚ ਆਉਂਦਾ ਹੈ ਇਹਨੂੰ ਸਿੱਖ ਦਾ ਤੇ ਗੁਰੂ ਦਾ ਮਿਲਾਪ ਕਹਿੰਦੇ ਆ ਭਾਈ ਜੀ ਆਇਆਂ ਨੂੰ ਕਿਹੋ ਸੋ ਬਹੁਤ ਵਧਾਈਆਂ ਜੀ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਇਹਨਾਂ ਦੀ ਸੁਰਤ ਵਿੱਚ ਸਤਿਗੁਰੂ ਆਇਆ ਜਿਹੜੇ ਗੁਰੂ ਵਾਲੇ ਬਣੇ ਸਿੰਘ ਸਜੇ ਗਲਤ ਪਾਸੇ ਨਾ ਜਾਇਓ, ਹੁਣ ਗੁਰੂ ਦੇ ਪੱਲਾ ਨਾ ਛੱਡਿਓ ਭਾਈ, ਪੱਲੇ ਟੈਂਡੇ ਲਾਗੀ ਪੜਦੇ ਨਾ ਆਪਾਂ, ਹੱਬੇ ਸਾਕ ਕੜਾਵੇ, ਲੋ ਪੜੋ ਇੱਕ ਵਾਰੇ, ਆਪਾਂ ਪੜਦੇ ਨਾ ਬਹੁਤ ਵਾਰ।
ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਬਜਾਈ ਛੋੜਿਆ, ਹੱਬ ਕੇ ਜੋ ਤਿਆਗੀ, ਹੱਬੇ ਸਾ ਕੁੜਾਵੇ ਡਿੱਠੇ, ਤੋ ਪੱਲੇ ਟੈਂਡੇ ਲਾਗੀ।
ਪੱਲੇ ਲੱਗ ਜਾਂਦੇ ਪੱਲੇ, ਉਹ ਜਿਹੜਾ ਅਗਵਾਈ ਕਰੇਗਾ, ਅਗਵਾਈ ਗੁਰ ਪਰਮੇਸ਼ਰ ਇੱਕੋ ਜਾ, ਉਹਨੇ ਤੇਰੀ ਅਗਵਾਈ ਕਰਨੀ ਹੈ। ਸੋ ਇਸ ਕਰਕੇ ਛੱਡਿਓ ਨਾ ਹੁਣ ਪੱਲਾ। ਜਿਹੜੇ ਅੰਮ੍ਰਿਤ ਛੱਕ ਕੇ ਆਏ ਆ ਭਾਈ, ਬਹੁਤ ਬਹੁਤ ਵਧਾਈ, ਟਕਾ ਬਣਾ ਕੇ ਰੱਖਿਓ। ਕਈ ਵਾਰੀ ਥੱਕ ਤੇ ਜਾਂਦੇ ਹੋ ਜਦੋਂ ਅੰਮ੍ਰਿਤ ਸੰਚਾਰ, ਚਾਰ ਪੰਜ ਘੰਟੇ ਲੱਗ ਜਾਂਦੇ ਨਾ, ਪਰ ਤੁਸੀਂ ਹੁਣ ਥੋੜੇ ਜਿਹੇ ਮਿੰਟ ਟਕਾ ਰੱਖਣਾ। ਜਿਹੜੇ ਅੰਮ੍ਰਿਤ ਛੱਕ ਕੇ ਆਏ ਉਹ ਵੀ ਬੈਠੇ ਰਹਿਣ, ਕਿਉਂਕਿ ਬਾਕੀ ਸੰਗਤ ਦਾ ਧਿਆਨ ਨਹੀਂ ਹਿੱਲੇਗਾ। ਫਿਰ ਆਪਾਂ ਥੋੜੀ ਜਿਹੀ ਗੱਲ ਕਰਨੀ ਹੈ ਜ਼ਰੂਰੀ, ਜਿਹੜੀ ਤੁਸੀਂ ਸੁਣਨੀ ਵੀ ਜ਼ਰੂਰੀ ਹੈ। ਆਪਾਂ ਕੋਸ਼ਿਸ਼ ਕਰੀਏ। ਲਓ ਜੀ, ਜਿਹੜੀ ਇਹ ਨੁਕਤਾ ਜ਼ਰੂਰ ਪਕੜਿਓ ਕਿ ਭਾਈ ਉਹ ਜਿਹੜਾ ਚੌਧਰੀ ਹੈ ਦੁੱਧਾ, ਉਹਦੇ ਘਰ ਵਾਲੀ ਜਦੋਂ ਇੱਦਾਂ ਦੁੱਧ ਛਕਾਇਆ, ਘੰਟਾ ਡੇਢ ਘੰਟਾ ਬੈਠੀ ਰਹੀ ਗੁਰੂ ਸਾਹਿਬ ਕੋਲ, ਕਹਿੰਦੀ ਜੀ ਆਨੰਦ ਹੀ ਬੜਾ ਆਉਂਦਾ, ਜੀ ਨਹੀਂ ਕਰਦਾ ਜਾਣ ਨੂੰ, ਗੱਲਾਂ ਹੀ ਬੜੀਆਂ ਸੋਹਣੀਆਂ ਲੱਗਦੀਆਂ, ਬਚਨ ਬੜੇ ਸੋਹਣੇ ਲੱਗਦੇ, ਵਿਚਾਰਾਂ ਹੀ ਬੜੀਆਂ ਵਧੀਆ ਲੱਗਦੀਆਂ, ਕੀਰਤਨ ਵਿੱਚ ਮਸਤੀ ਬੜੀ, ਆਨੰਦ ਬੜਾ ਆਉਂਦਾ, ਕਰੀਏ ਕੀ ਭਾਈ ਛੱਡਿਆ ਨਹੀਂ ਜਾਂਦਾ। ਹੁਣ ਆਗਿਆ ਲੈ ਕੇ ਗੁਰੂ ਸਾਹਿਬ ਤੋਂ ਘਰ ਚਲੇਗੀ, ਘਰ ਵਾਲੇ ਨੂੰ ਦੱਸਦੀ ਵੀ ਇੱਦਾਂ ਮੈਂ ਦੁੱਧ ਲੈ ਕੇ ਗਈ ਸੀ ਅੱਜ, ਤੇ ਮੈਂ ਦੁੱਧ ਛਕਾਇਆ ਵੀ ਬੜੇ ਕਮਾਲ ਦੇ, ਮੈਨੂੰ ਤੇ ਐਸੇ ਫਕੀਰ ਵੀ ਗ੍ਰਿਸ਼ਤੀ ਹੈ ਬੱਚਿਆਂ ਵਾਲੇ ਹੈ, ਪਰ ਇੱਦਾਂ ਦੇ ਨਹੀਂ ਵੇਖੇ ਵੀ ਗ੍ਰਿਸ਼ਤੀ ਵੀ ਹੋਣ ਤੇ ਸਾਧ ਵੀ ਹੋਣ ਬੱਚਿਆਂ ਵਾਲੇ ਵੀ ਹੋਣ, ਤੇ ਇੱਦਾਂ ਦਾ ਆਨੰਦ, ਇੰਨਾ ਇੰਨੇ ਵਧੀਆ ਵਿਚਾਰ ਮੈਂ ਸੁਣੇ, ਮੇਰਾ ਤੇ ਮਨ ਨਿਹਾਲ ਹੋ ਗਿਆ। ਜਦੋਂ ਘਰ ਵਾਲੇ ਨੂੰ ਸਾਰਾ ਕੁਝ ਦੱਸਿਆ, ਉਹ ਕਹਿੰਦਾ ਭਗਵਾਨ ਨੇ ਮੈਨੂੰ ਵੀ ਲੈ ਚੱਲ, ਚੱਲ ਮੈਂ ਵੀ ਚੱਲ। ਚਲੋ ਜੀ, ਦੋਦਾ ਚੌਧਰੀ ਹੈ ਇਲਾਕੇ ਦਾ ਆਪਾਇਆ, ਗੁਰੂ ਜੀ ਦੇ ਉਹਨੇ ਜਦੋਂ ਦੀਦਾਰ ਕੀਤੇ ਤਾਂ ਕੋਲ ਬਹਿ ਗਿਆ, ਗੁਰੂ ਸਾਹਿਬ ਦੇ ਬਚਨ ਸੁਣਦਾ ਰਿਹਾ। ਹੁਣ ਵੇਖੋ ਇੱਕਦਮ ਨਹੀਂ ਨਾ ਗੱਲ ਬਣਦੀ ਹੁੰਦੀ, ਸੁਣ ਕੇ ਹੌਲੀ ਹੌਲੀ ਮੈਲ ਲੈਂਦੀ ਹੈ, ਇੱਕਦਮ ਤੇ ਲੈਂਦੀ ਨਹੀਂ, ਜਿੰਨਾ ਕੱਪੜਾ ਮੈਲਾ ਹੋਵੇ ਉਨਾ ਟਾਈਮ ਲੱਗ ਜਾਂਦਾ। ਤੇ ਗੁਰੂ ਜੀ ਵਾਸਤੇ ਦੁੱਧ ਲੈ ਕੇ ਆਏ ਸੀ ਦੋਵੇਂ ਜਣੇ, ਲਓ ਮਰ ਦੁੱਧ ਛੱਡ। ਗੁਰੂ ਜੀ ਕਹਿੰਦੇ ਚਾਰ ਥਾਵਾਂ ਤੇ ਪਾ ਲਓ ਭਾਈ। ਜਦੋਂ ਚਾਰ ਥਾਵਾਂ ਤੇ ਦੁੱਧ ਪਾ ਲਿਆ ਗਿਆ, ਲਓ ਬਈ ਇੱਕ ਮਰਦਾਨੇ ਨੇ ਬਾਟਾ, ਇੱਕ ਗੁਰੂ ਜੀ ਦਾ, ਇੱਕ ਦੋਦੇ ਨੂੰ, ਇੱਕ ਉਹਦੇ ਘਰ ਵਾਲੀ ਨੂੰ, ਵੀ ਵੰਡ ਕੇ ਛੱਕ ਲਈਏ ਜੋ ਵੀ ਆਇਆ। ਦੋਦਾ ਕਹਿੰਦਾ ਮਹਾਰਾਜ ਤੁਸੀਂ ਤੇ ਛਕੋ, ਇਹ ਤੇ ਤੁਹਾਡੇ ਲਈ ਆਇਆ ਜੀ, ਮੇਰੇ ਮੇਰਾ ਤੇ ਦੁੱਧ ਤੇ ਹੈ ਹੀ ਮੇਰਾ, ਏਦਾਂ ਕਹਿ ਦੁੱਧ ਤੇ ਹੈ ਹੀ ਮੇਰਾ, ਤੁਸੀਂ ਛਕੋ, ਮੇਰੇ ਤੇ ਘਰੋਂ ਆਇਆ ਸੀ ਤੇ ਪੀਂਦੇ ਹੀ ਰਹਿੰਦੇ ਹੁੰਦੇ ਨੇ ਕਈ ਏਦਾਂ ਦੇ, ਵੀ ਤੇ ਰੋਜ਼ ਹੀ ਪੀਂਦੇ ਆ, ਤੁਹਾਨੂੰ ਕਦੀ ਕਦੀ ਮਿਲਦਾ, ਅਸੀਂ ਤੇ ਰੋਜ਼ ਹੀ ਪੀਂਦੇ, ਵੀ ਤੁਸੀਂ ਛਕੋ ਜੀ। ਤੇ ਗੁਰੂ ਜੀ ਵੇਖਦੇ ਆ ਵੀ ਅੱਛਾ, ਕਹਿੰਦੇ ਇਹ ਜਿਹੜਾ ਤੇਰਾ ਦੁੱਧ ਹੈ, ਕਹਿੰਦੇ ਮਹਾਰਾਜ ਕਹਿੰਦੇ ਹਾਂਜੀ ਮੇਰੇ ਹੀ, ਸਮਝ ਲਓ ਵੀ ਮੇਰੀ ਮੱਝ ਦਾ। ਮਹਾਰਾਜ ਕਹਿੰਦੇ ਮੱਝ ਤੂੰ ਕਿੱਥੋਂ ਲਈ, ਮੱਝ ਤੇਰੀ ਕਿਵੇਂ ਹੋਈ? ਕਹਿੰਦਾ ਜੀ ਮੱਝ ਮੈਂ ਖਰੀਦੀ। ਕਹਿੰਦੇ ਕਾਹਦੇ ਨਾਲ ਖਰੀਦੀ? ਕਹਿੰਦਾ ਜੀ ਕੀਮਤ ਦਿੱਤੀ, ਪੈਸੇ ਦਿੱਤੇ, ਰੁਪਈਏ ਦਿੱਤੇ। ਉਹ ਕਹਿੰਦੇ ਤੇਰੇ ਘਰ ਕੋਈ ਟਕਸਾਲ ਹੈ ਵੀ ਜਿੱਥੇ ਰੁਪਈਏ ਘੜੇ ਜਾਂਦੇ ਆ, ਜਿੱਥੇ ਘੜਦੇ ਨੇ ਨਾ, ਉਹਨੂੰ ਕਹਿੰਦੇ ਨੇ ਵੀ ਤੇਰੇ ਘਰ ਕੋਈ ਏਦਾਂ ਦੀ ਫੈਕਟਰੀ ਮਸ਼ੀਨ? ਕਹਿੰਦੇ ਇੱਥੇ ਘੜਦਾ। ਕਹਿੰਦਾ ਨਹੀਂ ਜੀ ਮੈਂ ਜਿਨਸ ਵੇਚੀ ਸੀ, ਆਪਣੀ ਫਸਲ ਵੇਚੀ ਸੀ। ਅੱਛਾ ਅੱਛਾ ਗੁਰੂ, ਕਹਿੰਦੇ ਫਸਲ ਵੇਚੀ ਸੀ ਤੇ ਫਸਲ ਕਿੱਥੋਂ ਆਈ, ਫਸਲ ਕਿਹਨੇ ਦਿੱਤੀ? ਕਹਿੰਦੇ ਜ਼ਮੀਨ ਨੇ। ਮਹਾਰਾਜ ਕਹਿੰਦੇ ਫਿਰ ਫਸਲ ਹੋਈ ਕਿਵੇਂ? ਕਹਿੰਦੇ ਪਾਣੀ, ਕਹਿੰਦੇ ਉਹ ਵੀ ਬੱਦਲਾਂ ਚੋਂ ਆਇਆ। ਤੇ ਜ਼ਮੀਨ ਕਿਹਨੇ ਦਿੱਤੀ? ਕਹਿੰਦੇ ਕਰਤਾਰ ਨੇ ਦਿੱਤੀ। ਤੇ ਗੁਰੂ ਸਾਹਿਬ ਫਿਰ ਇੱਦਾਂ ਉਹਨੂੰ ਬੜੇ ਬੜੇ ਵਜਦ ਵਿੱਚ ਆ ਕੇ, ਉਹ ਜਿਹੜੇ ਰੰਗ ਚ ਆ ਕੇ ਅੰਦਰੋਂ ਦਿਲੋਂ ਜਦੋਂ ਪਾਤਸ਼ਾਹ ਬੋਲੇ, ਕਹਿੰਦੇ ਦੋਦਿਆ ਜ਼ਮੀਨ ਕਰਤਾਰ ਦੀ, ਮੀਂਹ ਪਾਇਆ ਉਹ ਵੀ ਕਰਤਾਰ ਨੇ, ਸੂਰਜ ਚਾੜਿਆ ਤਾਂ ਫਸਲ ਪੱਕੀ, ਚੰਦਰਮਾ ਦੀ ਰੋਸ਼ਨੀ ਨਾਲ ਉਹਦੇ ਚ ਰਸ ਭਰਿਆ, ਇਹ ਸਾਰਾ ਕੁਝ ਕਰਤਾਰ ਦਾ, ਫਸਲ ਕਰਤਾਰ ਦੀ ਹੋਈ ਨਾ। ਫਿਰ ਕਹਿੰਦਾ ਹਾਂਜੀ, ਫਿਰ ਤੂੰ ਵੇਚੀ ਜਿਹੜੇ ਉਹ ਪੈਸੇ ਕਮਾਏ ਹੋਏ ਉਹ ਕਿਹਦੇ ਹੋਏ? ਕਹਿੰਦਾ ਜੀ ਕਰਤਾਰ ਦੇ ਹੋਏ। ਮਹਾਰਾਜ ਕਹਿੰਦੇ ਵੀ ਜਿਹੜੀ ਮੱਝ ਆਈ ਫਿਰ ਮੱਝ ਕਿਹਦੀ ਹੋਈ? ਕਹਿੰਦਾ ਜੀ ਕਰਤਾਰ ਦੀ ਹੋਈ। ਗੁਰੂ ਸਾਹਿਬ ਕਹਿੰਦੇ ਫਿਰ ਦੁੱਧ ਕਿਹਦਾ ਹੋਇਆ? ਕਹਿੰਦਾ ਜੀ ਕਰਤਾਰ ਦਾ। ਕਹਿੰਦੇ ਫਿਰ ਤੂੰ ਕੋਈ ਨਾ ਮੇਰੇ ਵਾਲਾ ਦੁੱਧ, ਜਦੋਂ ਇੱਦਾਂ ਕਿਹਾ, ਕਿਉਂ ਕਿਉਂ ਗੱਲ ਤੇ ਸਾਰਿਆਂ ਨੇ ਕਹਿ ਦੇਣੀ ਹੈ ਇੰਨੀ, ਪਰ ਅੰਦਰੋਂ ਜਦੋਂ ਆ ਰਹੀ ਹੈ ਔਰ ਜਿਹਨੂੰ ਕਰਤਾਰ ਘਟਾ ਘਟਾ ਚ ਦਿਸਦਾ ਹੈ ਉਹਦੇ ਚੋਂ ਆ ਰਹੀ ਹੈ, ਜਦੋਂ ਕਿਹਾ ਨਾ ਵੀ ਫਿਰ ਤੇ ਕਰਤਾਰ ਦੀ ਹੋਈ, ਤੇਰਾ ਦੁੱਧ ਕਿੱਥੋਂ ਹੋ ਗਿਆ ਦੋਦਿਆ? ਬਸ ਇੱਦਾਂ ਕਹਿਣ ਦੀ ਦੇਰ ਸੀ ਜੀ, ਹੌਕਾ ਜਿਹਾ ਆ ਗਿਆ। ਕਹਿੰਦਾ ਜੀ ਮੈਨੂੰ ਤੇ ਗੁਰੂ ਜੀ, ਮੈਨੂੰ ਤੇ ਕਰਤਾਰ ਹੀ ਕਰਤਾਰ ਦਿਸਦਾ ਹਰ ਪਾਸੇ, ਮੈਨੂੰ ਤੇ ਸਾਰੇ ਪਾਸੇ ਕਰਤਾਰ ਹੀ ਦਿਸੀ ਜਾਂਦਾ, ਮੱਝਾਂ ਚ ਵੀ ਕਰਤਾਰ ਹੀ ਹੈ, ਫਸਲਾਂ ਚ ਵੀ ਕਰਤਾਰ ਹੀ ਹੈ, ਧਰਤੀ ਤੇ ਵੀ ਕਰਤਾਰ ਹੀ ਹੈ, ਹਰ ਪਾਸੇ ਕਰਤਾਰ ਹੀ ਕਰਤਾਰ ਦਿਸਦਾ। ਸੁਰਤ ਜਿਹੜੀ ਉਹਦੀ ਏਦਾਂ ਜੁੜ ਗਈ ਜਦੋਂ, ਤੇ ਗੁਰੂ ਜੀ ਕਹਿੰਦੇ ਹੈ ਓਏ ਇਸ ਕਰਤਾਰ ਨੂੰ ਘੁੱਟ ਕੇ ਜੱਫੀ ਪਾ ਲੈ। ਸੁਰਤ ਜੀ ਸਰੀਰ ਕਰਕੇ ਥੋੜਾ ਫੜਿਆ ਜਾਣਾ, ਰੱਬ ਕੋਈ ਬੰਦਾ ਹੈ ਜਿਹਨੂੰ ਜੱਫੀ ਪਾ ਲਾਂਗੇ ਅਸੀਂ? ਸੁਰਤ ਕਰਕੇ ਫੜ ਲੈ, ਤੇਰੀ ਸੁਰਤ ਹੁਣ ਇਸ ਕਰਤਾਰ ਨੂੰ ਛੱਡੇ ਨਾ ਕਦੀ, ਇੱਕਮਿਕ ਹੋ ਜਾ। ਇਹਨੂੰ ਕਹਿੰਦੇ ਨੇ ਵਿਆਹ ਹੋਣਾ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਗੁਰ ਗਿਆਨ ਬਲਿਆ, ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ
ਲਾਤਾ।
ਉਹ ਪਦਾਰਥ ਮਿਲ ਗਿਆ ਨਾ ਅਸਲੀ, ਹੁਣ ਫੜ ਲੈ ਛੱਡੀ ਨਾ, ਕਹਿੰਦੇ ਗੁਰੂ ਜੀ ਕਹਿੰਦੇ ਛੱਡੀ ਨਾ, ਘੁੱਟ ਕੇ ਫੜ ਲੈ। ਐਸਾ ਮਨ ਟਿਕਿਆ, ਐਸਾ ਮਨ ਜੁੜਿਆ, ਉਹ ਛੱਡੇ ਹੀ ਨਾ, ਮਸਤ ਹੋ ਗਿਆ, ਕਰਤਾਰ ਕਰਤਾਰ ਕਰੀ ਜਾਏ। ਕਹਿੰਦਾ ਮਹਾਰਾਜ ਜਿਹੜੀ ਆ ਅੱਜ ਗੱਲ ਮੈਨੂੰ ਸਮਝ ਆਈ ਹੈ ਨਾ, ਜਿਹੜੀ ਅੱਜ ਮੇਰੇ ਪਕੜ ਚ ਆਈ ਹੈ, ਇਹ ਤੇ ਸਾਰਿਆਂ ਦੇ ਆਉਣੀ ਚਾਹੀਦੀ ਹੈ। ਮਹਾਰਾਜ ਕਹਿੰਦਾ ਮਹਾਰਾਜ ਇਹ ਤੇ ਸਭ ਨੂੰ ਪਤਾ ਲੱਗਣਾ ਚਾਹੀਦਾ। ਕਹਿੰਦਾ ਜੀ ਆਪਾਂ ਤੇ ਫਿਰ ਇੱਦਾਂ ਕਰੀਏ ਮਹਾਰਾਜ, ਜ਼ਮੀਨ ਮਾਲਕ ਦੀ ਬਥੇਰੀ ਹੈ ਬੜੀ, ਤੇ ਕਹਿੰਦਾ ਮੈਂ ਤੇ ਇੱਥੇ ਆਪਾਂ ਜਗ੍ਹਾ ਰੱਖ ਲੈਂਦੇ ਹਾਂ, ਇੱਥੇ ਇੱਕ ਨਗਰ ਵਸਾਉਂਦੇ ਹਾਂ, ਤੇ ਤੁਹਾਡੇ ਨਾਂ ਉੱਤੇ ਨਾਨਕਪੁਰਾ ਇੱਥੇ ਵਸੇਗਾ, ਨਾਨਕਪੁਰ ਵਸਾਵਾਂਗੇ, ਤੁਹਾਡਾ ਹੀ ਨਾਂ ਹੋਵੇ, ਤੁਹਾਡੀ ਜੈ ਜੈਕਾਰ ਹੋਵੇ। ਤੇ ਗੁਰੂ ਜੀ ਨੇ ਉਹਦੀ ਬਾਂਹ ਫੜ ਲਈ, ਕਿਦੋਂ ਇਹ ਗੱਲ ਸੁਣ, ਹੁਣ ਤੂੰ ਕਰਤਾਰ ਕਰਤਾਰ ਕਰਦਾ ਸੀ, ਇੱਕ ਮਿੰਟ ਵਿੱਚ ਹੀ ਨਾਨਕ ਤੇ ਆ ਗਿਆ, ਹੁਣ ਤੇ ਕਹੀ ਜਾਂਦਾ ਸੀ ਸਾਰਾ ਕੁਝ ਕਰਤਾਰ ਦਾ ਹੈ, ਤੇ ਨਾਨਕ ਕਿਹਦਾ ਹੈ? ਕਹਿੰਦਾ ਜੀ ਨਾਨਕ ਵੀ ਕਰਤਾਰ। ਕਹਿੰਦੇ ਫਿਰ ਮੈਨੂੰ ਅੱਡ ਕਿਉਂ ਕਰਤਾ ਤੂੰ ਪਰੇ? ਦੋ ਦੋ ਵੇਖੀ ਜਾਂਦਾ ਵੀ ਇੱਕ ਰੱਬ, ਇੱਕ ਕਰਤਾਰ ਤੇ ਦੂਜਾ ਨਾਨਕ, ਜਿਹੜਾ ਤੈਨੂੰ ਸਾਰੇ ਪਾਸੇ ਦਿਸਦਾ ਹੈ ਉਹਦੇ ਵਿੱਚ ਹੀ ਕਿਤੇ ਨਾ ਕਿਤੇ ਨਾਨਕ ਨੂੰ ਵੇਖ, ਬਸ ਉਹਦੇ ਵਿੱਚ ਹੀ ਵੇਖ, ਉਹਦੇ ਵਿੱਚ ਹੀ ਸਮਾਇਆ ਹੋਇਆ ਨਾਨਕ ਵੇਖ ਬਸ। ਮੈਂ ਕੋਈ ਅੱਡਰੀ ਹਸਤੀ ਨਹੀਂ, ਮੈਂ ਅਲੱਗ ਨਹੀਂ, ਮੈਂ ਵੱਖਰਾ ਨਾ ਵੇਖ ਮੈਨੂੰ। ਜੇ ਤੂੰ ਸਾਰੇ ਪਾਸੇ ਕਰਤਾਰ ਵੇਖਦਾ ਹੈ ਤੇ ਇੱਥੇ ਕਰਤਾਰਪੁਰ ਵਸਾ, ਕਰਤਾਰ ਦੀ ਪੁਰੀ ਬਣਾਵਾਂਗੇ, ਮੈਂ ਵੀ ਵਿੱਚ ਸੇਵਾਦਾਰ ਹਾਂ, ਤੂੰ ਵੀ ਵਿੱਚ ਸੇਵਾਦਾਰ ਬਣ, ਆਪਾਂ ਕਰਤਾਰਪੁਰ ਵਸਾਈਏ। ਮੇਰੇ ਨਾਮ ਦੀ ਲੋੜ ਨਹੀਂ ਇੱਥੇ, ਮੇਰੀ ਜੈ ਜੈਕਾਰ ਦੀ ਲੋੜ ਨਹੀਂ ਇੱਥੇ, ਨਹੀਂ ਤੇ ਮੈਨੂੰ ਰੱਬ ਸਮਝ ਲੈਣਾ ਲੋਕਾਂ ਨੇ, ਕਰਤਾਰ ਕਰਤਾਰ ਹੀ ਹੈ। ਵੇਖੋ ਪਿਆਰਿਓ, ਰੱਬ ਰੱਬ ਹੈ, ਕਰਤਾਰਪੁਰ ਫਿਰ ਵਸਾਇਆ। ਧਿਆਨ ਨਾਲ ਸੁਣਿਓ ਆ ਗੱਲ, ਫਿਰ ਕਰਤਾਰਪੁਰ ਏਦਾਂ ਦਾ ਹੈ ਜਿੱਥੇ ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ। ਇੱਥੇ ਕੋਈ ਜਾਤ ਪੁੱਛ ਰਿਹਾ ਤੁਹਾਡੀ? ਬੋਲੋ ਬੋਲੋ ਪਿਆਰਿਓ, ਸਟੇਜ ਤੇ ਜਿਹੜੇ ਸਾਜੀ ਬੈਠੇ ਆ ਇਹਨਾਂ ਦੀ ਕਿਹੜੀ ਕਿਹੜੀ ਜਾਤ ਹੈ ਤੁਸੀਂ ਪੁੱਛੀ ਹੈ? ਆ ਜਿਹੜਾ ਮਾਈਕ ਚ ਬੋਲਦਾ ਸਿੰਘੇ ਦੀ ਜਾਤ ਕੀ ਹੈ ਕਦੇ ਪੁੱਛੀ ਹੈ? ਪੰਜ ਪਿਆਰੇ ਕਿਹੜੀਆਂ ਬਰਾਦਰੀਆਂ ਵਿੱਚੋਂ ਨੇ ਤੁਸੀਂ ਕਦੇ ਪੁੱਛੇ ਨੇ? ਪਰ ਪਿੰਡਾਂ 'ਚ ਤੇ ਪੁੱਛਦੇ ਹੋ, ਘਰਾਂ 'ਚ ਤੇ ਪੁੱਛਦੇ ਹੋ, ਪਰ ਕਰਤਾਰਪੁਰ ਇਦਾਂ ਦਾ ਸੀ ਜਿੱਥੇ ਕੋਈ ਕਿਸੇ ਦੀ ਜਾਤ ਨਹੀਂ ਸੀ ਪੁੱਛਦਾ। ਸਾਰੇ ਇੱਕ ਖੂਹ ਤੋਂ ਪਾਣੀ ਭਰਦੇ ਸੀ, ਹਫ਼ਤੇ ਵਿੱਚ ਇੱਕ ਦਿਨ ਸਫਾਈ ਕਰਦੇ ਸੀ, ਸਾਰੇ ਕੰਮ ਗੁਰੂ ਨਾਨਕ ਆਪ ਸਵੇਰੇ ਉੱਠ ਕੇ ਕਹਿੰਦੇ ਸੀ ਚਲੋ ਕੰਮ ਤੇ ਚੱਲੀਏ। ਸਾਰੇ ਕਰਤਾਰਪੁਰ 'ਚ ਰਹਿਣ ਵਾਲੇ ਸਾਰੇ ਕੰਮ ਕਰਦੇ ਸੀ, ਤੇ ਇੰਨੀਆਂ ਫਸਲਾਂ ਕਰਤਾਰਪੁਰ 'ਚ ਹੁੰਦੀਆਂ ਸੀ ਕਿਸੇ ਰਾਜੇ ਮਹਾਰਾਜੇ ਤੋਂ ਗਰੰਟਾਂ ਮੰਗਣ ਦੀ ਜਿਵੇਂ ਅੱਜ ਕੱਲ੍ਹ ਮੰਗਦੇ ਆ ਲੋੜ ਹੀ ਨਹੀਂ ਸੀ ਪੈਂਦੀ, ਕਿਉਂਕਿ ਸਾਰਾ ਜਦੋਂ ਪਿੰਡ ਮਿਹਨਤੀ ਹੋਏਗਾ ਤੇ ਘਾਟਾ ਕਾਹਦਾ। ਉੱਥੇ ਔਰਤ ਦਾ ਬਰਾਬਰ ਸਤਿਕਾਰ ਸੀ, ਕੋਈ ਬੰਦਾ ਔਰਤ ਤੇ ਹੱਥ ਨਹੀਂ ਸੀ ਚੁੱਕਦਾ। ਸਾਰੇ ਇਕੱਠੇ ਹੁੰਦੇ ਸੀ ਧਰਮਸ਼ਾਲਾ ਵਿੱਚ ਸਵੇਰੇ। ਉਹ ਕਰਤਾਰਪੁਰ ਗੁਰੂ ਨਾਨਕ ਨੇ ਬਣਾਇਆ। ਅੱਜ ਅਮਰੀਕਾ ਵਿੱਚ ਜਿਹੜੀਆਂ ਚੀਜ਼ਾਂ ਕਰਕੇ ਲੋਕੀ ਭੱਜਦੇ ਐ, ਉੱਥੇ ਜੀ ਜਾਤ ਪਾਤ ਕੋਈ ਨਹੀਂ ਪੁੱਛਦਾ, ਉੱਥੇ ਜੀ ਟੈਕਸ ਭਰਦੇ ਐ, ਇਹਨੂੰ ਦਸਵੰਧ ਕਹਿੰਦੇ ਸੀ ਸਾਡੇ ਧਰਮ ਵਿੱਚ ਦਸਵੰਧ। ਨਿੱਕਾ ਜਿਹਾ ਅਮਰੀਕਾ ਵਰਗਾ ਦੇਸ਼, ਨਿੱਕਾ ਜਿਹਾ ਪਿੰਡ ਅਮਰੀਕਾ ਵਰਗਾ ਗੁਰੂ ਨਾਨਕ ਨੇ ਇੱਥੇ ਬਣਾ ਕੇ ਵਿਖਾਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਥੇ ਬਣਾ ਕੇ ਵਿਖਾਇਆ ਜਿਹੜਾ ਕਿ ਬਹੁਤ ਔਖਾ ਸੀ। ਸਰਕਾਰਾਂ ਨੂੰ ਕਰਤਾਰਪੁਰ ਕਿਉਂ ਰੜਕਿਆ? ਕਿਉਂਕਿ ਕਰਤਾਰਪੁਰ ਵਾਲੇ ਸਰਕਾਰ ਅੱਗੇ ਹੱਥ ਨਹੀਂ ਅੱਡਦੇ, ਆਪਣੀਆਂ ਮਿਹਨਤਾਂ ਕਰਦੇ ਆ। ਜੇ ਕੁਝ ਬਣਾਉਣਾ ਹੁੰਦਾ ਸੀ ਪਿੰਡ ਵਿੱਚ ਰਲ ਕੇ ਆਪ ਹੀ ਬਣਾ ਲੈਂਦੇ ਸੀ, ਦਸਵੰਧ ਕੱਢ ਕੇ ਮਾਇਆ ਇਕੱਠੀ ਕਰਕੇ। ਕਰਤਾਰਪੁਰ ਬਣਾ ਕੇ ਵਿਖਾਇਆ ਸੀ, ਪ੍ਰੈਕਟੀਕਲ ਕਰਕੇ ਵਿਖਾਇਆ। ਇਹ ਬਹੁਤ ਔਖਾ ਹੈ। ਅੱਜ ਕੋਈ ਵੀ ਬੰਦਾ ਇਹ ਕਹਿ ਰਿਹਾ ਵੀ ਏਦਾਂ ਦਾ ਪਿੰਡ ਵਸਾਈਏ ਜਿੱਥੇ ਕੋਈ ਜਾਤ ਪਾਤ ਨਾ ਪੁੱਛੇ। ਪ੍ਰਚਾਰ ਬਹੁਤ ਹੋ ਰਿਹਾ, ਜਾਤਾਂ ਪਾਤਾਂ ਤੇ ਉਵੇਂ ਹੀ ਚੱਲਦੀਆਂ ਨੇ, ਪ੍ਰਚਾਰ ਬਹੁਤ ਹੋ ਰਿਹਾ, ਸਭ ਕੁਛ ਤੇ ਉਵੇਂ ਹੀ ਚੱਲਦਾ ਭਾਈ, ਫਰਕ ਕੀ ਪਿਆ? ਕਰਤਾਰਪੁਰ ਅੱਖਾਂ 'ਚ ਰੜਕਦਾ ਹੈ, ਤੇ ਗੁਰੂ ਨਾਨਕ ਦਾ ਪੈਦਾ ਕੀਤਾ ਸਿੱਖ ਭਾਈ ਲਹਿਣਾ ਮਾਡਲ ਬਣਾਇਆ ਜਿਹੜਾ, ਇਹ ਵੀ ਅੱਖਾਂ 'ਚ ਰੜਕਦਾ ਹੈ। ਇਹ ਅੱਖਾਂ 'ਚ ਰੜਕਦੇ ਸੀ ਗੁਰੂ ਨਾਨਕ ਦਾ ਸਿੱਖ, ਅਸਲੀ ਸਿੱਖ ਜਿਹੜਾ ਤਾਕਤ ਰੱਖਦਾ ਕਿਤੇ ਹੋਰ ਵੀ ਜਾਏਗਾ ਤੇ ਕਰਤਾਰਪੁਰ ਵਸਾ ਦੇਗਾ। ਖਡੂਰ ਸਾਹਿਬ ਵਸਾਇਆ ਗੁਰੂ ਅੰਗਦ ਸਾਹਿਬ ਨੇ, ਭਾਈ ਲਹਿਣਾ ਜੀ ਨੇ ਅਗਲੇ ਜਗ੍ਹਾ ਚਲੇ ਗਏ, ਉੱਥੇ ਖਡੂਰ ਸਾਹਿਬ ਵਸਾ ਦਿੱਤਾ। ਭਾਈ ਲਹਿਣਾ ਜੀ ਦਾ ਸੇਵਾਦਾਰ ਬਾਬਾ ਅਮਰਦਾਸ, ਗੁਰੂ ਅਮਰਦਾਸ ਨੇ ਜਾ ਕੇ ਗੋਇੰਦਵਾਲ ਸਾਹਿਬ ਵਸਾ ਦਿੱਤਾ। ਉਹਨਾਂ ਦੇ ਸੇਵਾਦਾਰ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਸਾ ਦਿੱਤਾ। ਉਹਨਾਂ ਦੇ ਸੇਵਾਦਾਰ ਅਰਜਨ ਦੇਵ ਜੀ ਨੇ ਤਰਨ ਤਾਰਨ ਵਸਾ ਦਿੱਤਾ। ਇੱਕ ਮਾਡਲ ਪੈਦਾ ਕੀਤਾ ਵੀ ਏਦਾਂ ਦਾ ਬੰਦਾ ਚਾਹੀਦਾ ਤੇ ਏਦਾਂ ਦੀ ਜਗ੍ਹਾ ਚਾਹੀਦੀ ਹੈ ਜਿਹੜੀ ਸਾਫ਼ ਸੁਥਰੀ ਹੋਵੇ, ਹਰ ਬੰਦਾ ਕੰਮ ਕਰਦਾ ਹੋਵੇ, ਕੋਈ ਕਿਸੇ ਦੀ ਜਾਤ ਨਾ ਪੁੱਛਦਾ ਹੋਵੇ, ਬਰਾਬਰ ਦਵਾਈਆਂ ਮਿਲਦੀਆਂ ਹੋਣ, ਐਜੂਕੇਸ਼ਨ ਬਰਾਬਰ ਮਿਲਦੀ ਹੋਵੇ, ਇਕੱਠਿਆਂ ਨੂੰ ਪੜ੍ਹਾਓ। ਏਦਾਂ ਦਾ ਬਣਾਇਆ ਗੁਰੂ ਸਾਹਿਬ ਨੇ ਕਰਤਾਰਪੁਰ। ਫਿਰ ਕਰਤਾਰਪੁਰ ਤੇ ਕਬਜ਼ਾ ਕੀਤਾ ਸਰਕਾਰਾਂ ਨੇ, ਫਿਰ ਖਡੂਰ ਸਾਹਿਬ ਬਣਾ ਦਿੱਤਾ, ਉੱਥੇ ਕਬਜ਼ਾ ਕੀਤਾ, ਫਿਰ ਗੋਇੰਦਵਾਲ ਬਣਾ ਦਿੱਤਾ, ਉੱਥੇ ਕਬਜ਼ਾ ਕੀਤਾ, ਫਿਰ ਅਨੰਦਪੁਰ ਸਾਹਿਬ ਤੱਕ ਬਣਦੇ ਹੀ ਗਏ ਹੈ। ਜਦੋਂ ਤੋਂ ਕਲਗੀਆਂ ਵਾਲੇ ਚਲੇ ਗਏ ਸਰੀਰ ਕਰਕੇ, ਮੁੜ ਕੇ ਨਹੀਂ ਬਣੇ, ਮੁੜ ਕੇ ਉਹੀ ਪੈਦਾ ਹੋ ਗਏ। ਸੋਚ ਬਾਹਮਣ ਦੀ ਹੈ, ਪਿੰਡਾਂ ਦੇ ਵਿੱਚ ਮੰਨੂਵਾਦੀ ਸੋਚ ਹੈ, ਜਾਤਾਂ ਪਾਤਾਂ ਦਾ ਬੋਲਬਾਲਾ ਹੈ। ਇੱਥੇ ਕੌਣ? ਉਹ ਕਰਤਾਰਪੁਰ ਵਰਗਾ ਇੱਕ ਵੀ ਪਿੰਡ ਨਹੀਂ ਮੁੜ ਕੇ ਬਣ ਸਕਿਆ। ਪਤਾ ਵੇਖੋ ਨਾ ਪਿਆਰਿਓ, ਜਿਹੜੇ ਲੀਡਰ ਨੇ ਨਾ ਲੀਡਰ, ਇਹ ਪਤਾ ਕੀ ਚਾਹੁੰਦੇ ਹੈ? ਇਹ ਚਾਹੁੰਦੇ ਹੈ ਵੀ ਤੁਸੀਂ ਕੰਮ ਨਾ ਕਰੋ, ਨਿਕੰਮੇ, ਤੇ ਜਦੋਂ ਅਸੀਂ ਗਰੰਟਾਂ ਲੈ ਕੇ ਆਈਏ ਹੱਥ ਅੱਡੋ। ਹੁਣ ਲੀਡਰ ਚਾਹੁੰਦੇ ਨੇ ਵੀ ਅਸੀਂ ਕੰਬਲ ਵੰਡੀਏ, ਐ ਸੁੱਟੀਏ ਕੰਬਲ, ਤੇ ਜੇ ਸਾਰੇ ਹੀ ਅਮੀਰ ਹੋ ਜਾਣਗੇ ਏਦਾਂ ਕੰਬਲ ਬੋਚੂ ਕਿਹੜਾ? ਛਾਲ ਮਾਰ ਕੇ ਕੰਬਲ ਕੌਣ ਫੜੇਗਾ? ਇਹ ਨਹੀਂ ਚਾਹੁੰਦੇ ਵੀ ਤੁਹਾਡੇ ਪਿੰਡ ਕਦੇ ਕਰਤਾਰਪੁਰ ਬਣਨ। ਇਹ ਦਿਲੋਂ ਨਹੀਂ ਚਾਹੁੰਦੇ ਕਿ ਹਰੇਕ ਘਰ ਦਾ ਬੱਚਾ ਬੱਚਾ ਨੌਕਰੀ ਲੱਗਿਆ ਹੋਇਆ ਹੋਵੇ। ਜੇ ਏਦਾਂ ਹੋ ਗਿਆ ਇਹਨਾਂ ਦੀ ਲੀਡਰੀ ਖਤਮ ਹੋ ਜਾਣੀ ਹੈ। ਇਹਨਾਂ ਨੂੰ ਮੰਗਤੇ ਲੋਕ, ਭਿਖਾਰੀ ਲੋਕ, ਗਰੀਬ ਜਨਤਾ ਇਹਨਾਂ ਨੂੰ ਚਾਹੀਦੀ ਹੈ ਆਪਣੀਆਂ ਵੋਟਾਂ ਲਈ। ਪਰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਸਾਰੇ ਕੰਮ ਕਰੋਗੇ ਗਰੀਬ ਤੁਸੀਂ ਰਹਿਣਾ ਹੀ ਨਹੀਂ, ਬੱਚਾ ਬੱਚਾ ਕੰਮ ਕਰੇਗਾ। ਐਸੀ ਕਮਾਲ ਕਰ ਦਿੱਤੀ ਗੁਰੂ ਸਾਹਿਬ ਨੇ। ਅੱਜ ਕਿੱਥੇ ਹੈ ਜੀ? ਅੱਜ ਤੇ ਗੱਲਾਂ ਹੀ ਹੈ ਜੀ ਸਾਰੇ ਪਾਸੇ। ਆ ਹੁਣ ਪਵਨ ਗੁਰੂ ਬੋਲੋ ਪਾਣੀ ਪਿਤਾ ਕਿੱਡਾ ਸਤਿਕਾਰ ਤੇ ਅਤਿਸ਼ਬਾਜ਼ੀਆਂ ਅੱਜ ਦਰਬਾਰ ਸਾਹਿਬ ਚੱਲਦੀਆਂ ਹੋਣਗੀਆਂ ਕਿ ਨਹੀਂ? ਬੋਲੋ ਬੋਲੋ ਪਿਆਰਿਓ, ਹਵਾ ਗੰਦਲੀ ਕਰ ਰਹੇ ਹੋਣਗੇ ਤੇ ਉਹ ਜਿਹੜੀਆਂ ਜਿਹੜੀ ਉਹਦੀ ਰਾਖ ਹੈ ਵੇਸਟ ਹੋ ਜਾਂਦਾ ਜਿਹੜਾ, ਉਹ ਸਾਰਾ ਕਾਹਦੇ 'ਚ ਡਿੱਗਦਾ ਹੋਣਾ ਬਈ? ਬੋਲੋ ਪਿਆਰਿਓ, ਸਾਡੇ ਤੇ ਗਲ ਪੁੱਟਦੇ ਨੇ, ਸਾਡੇ ਤੇ ਗਲ ਪੈ ਜਾਂਦੇ ਨੇ ਮਾੜੀ ਜੀ ਗੱਲ ਪਿੱਛੇ। ਆ ਕਹਿੰਦੇ ਅਸੀਂ ਆ ਵਿਦੇਸ਼ਾਂ ਵਾਲਿਆਂ ਨੂੰ ਵੇਖੋ ਕਿਵੇਂ ਹਵਾ ਨੂੰ ਸਾਫ਼ ਰੱਖਦੇ ਆ, ਕਿਵੇਂ ਪਾਣੀ ਨੂੰ ਸਾਫ਼ ਰੱਖਦੇ ਆ। ਕਹਿੰਦੇ ਦਰਖਤ ਇੱਕ ਕੱਟਣਾ, ਪਰਮਿਸ਼ਨ ਲੈਣੀ ਪੈਣੀ ਹੈ। ਇੱਕ ਦਰਖਤ ਕੱਟੇਗਾ ਚਾਰ ਲਾਈ ਵੱਢ ਨਹੀਂ ਸਕਦੇ ਤੁਸੀਂ ਦਰਖਤ ਆਪਣੀ ਮਰਜ਼ੀ ਨਾਲ। ਅਸੀਂ ਤੇ ਗਾਣ ਵਾਲੇ ਰਹਿ ਗਏ, ਗੁਰੂ ਨਾਨਕ ਤੂੰ ਧੰਨ ਹੈ, ਪਰ ਪ੍ਰੈਕਟੀਕਲਿਟੀ ਸਾਡੇ 'ਚ ਕਿੱਥੇ ਹੈ ਭਾਈ? ਕਿੱਧਰ ਗਿਆ ਅੱਜ ਉਹ ਗੱਲ ਹੀ ਨਹੀਂ ਸਾਡੇ ਵਿੱਚ। ਭਾਈ ਲਹਿਣੇ ਵਰਗਾ ਹੋਵੇ ਗੁਰੂ ਨਾਨਕ ਪਾਤਸ਼ਾਹ ਜਿਹੜਾ ਆ, ਇੱਕ ਕੱਲ ਪੜ੍ਹਦੇ ਸੀ, ਭੈਣ ਨਾਨਕੀ ਦੇ ਵੀਰ ਨੂੰ ਸੁਨੇਹਾ ਦੇ ਦਿਓ, ਭੈਣ ਨਾਨਕੀ ਦੇ ਵੀਰ ਨੂੰ ਸੁਨੇਹਾ ਦੇ ਦਿਓ, ਦੱਸੋ ਉਹਨੂੰ ਜਾ ਕੇ ਕਹੋ ਵੀ ਭਾਈ ਲਹਿਣੇ ਵਰਗਾ ਦੁਬਾਰਾ ਬਣਾ ਦੋ ਜਿਹੜਾ ਖਡੂਰ ਸਾਹਿਬ ਬਣਾ ਕੇ ਵਿਖਾ ਰਿਹਾ। ਸੁਣਿਓ ਵੀ ਧਿਆਨ ਨਾਲ, ਬੜੀ ਪਿਆਰੀ ਕਵਿਤਾ, ਬਹੁਤ ਸੋਹਣੀ ਹੈ। ਵੇਖੋ ਗੁਰਪੁਰਬ ਸਾਨੂੰ ਇਦਾਂ ਸਮਝਣਾ ਪੈਣਾ ਹੈ, ਕਮਰ ਕੱਸੇ ਕਰਨੇ ਪੈਣੇ। ਬਾਬਿਆਂ ਦਾ ਚੇਲਾ ਇੱਕ ਉਹਨਾਂ ਦੇ ਡੇਰੇ 5-7 ਸਾਲ ਰਹਿ ਆਵੇ, ਆਪਣਾ ਡੇਰਾ ਬਣਾ ਲੈਂਦਾ, ਪਰ ਮੁੜ ਕੇ ਭਾਈ ਲਹਿਣੇ ਵਰਗੇ ਕਿਤੇ ਪੈਦਾ ਹੁੰਦੇ ਤਾਂ ਖਡੂਰ ਬਣਾ ਕੇ ਵਿਖਾਉਂਦੇ, ਖਡੂਰ ਸਾਹਿਬ ਬਣਾ ਕੇ ਵਿਖਾਉਂਦੇ। ਪੈਸ਼ਨ ਚਾਹੀਦਾ ਅੰਦਰ, ਬਣ ਸਕਦਾ, ਕਿਉਂ ਨਹੀਂ ਬਣ ਸਕਦਾ? ਬਣ ਸਕਦਾ, ਪੈਸ਼ਨ ਹੋਵੇ। ਇਸ ਕਰਕੇ ਮੇਰੇ ਸੱਚੇ ਪਾਤਸ਼ਾਹ ਕਿਰਪਾ ਕਰੋ, ਅੱਜ ਤੇ ਛੋਲੇ ਪੂੜੀਆਂ ਹੀ ਰਹਿ ਗਈਆਂ, ਅੱਜ ਤੇ ਨਗਰ ਕੀਰਤਨਾਂ ਦੇ ਵਿੱਚ ਪ੍ਰਭਾਤ ਫੇਰੀ ਆਈ ਹੈ ਜੀ, ਸਵੇਰੇ 6 ਵਜੇ ਪੂੜੀਆਂ ਖਾ ਲਈ, ਸਮੋਸੇ ਚੱਲ ਰਹੇ, ਪੂੜੀਆਂ ਚੱਲ ਰਹੀਆਂ, ਮਿੱਠੇ ਚੌਲ ਖਾ ਲਓ ਜੀ, ਆਹ ਖਾ ਲਓ, ਆਹੀ ਕੁਛ ਹੈ ਜੀ ਸਾਡੇ ਕੋਲ ਹੈ ਕਿ ਨਹੀਂ? ਸੁਣੋ ਜਰਾ ਬੜੀ ਪਿਆਰੀ ਗੱਲ ਹੈ।
ਭੈਣੋ ਨਾਨਕੀ ਦੇ ਵੀਰ ਨੂੰ ਸੁਨੇਹਾ ਲਾ ਦਿਓ, ਜਗ ਧੁੰਦ ਛਾਈਆਂ ਚਾਨਣ ਫੈਲਾ ਦਿਓ।
ਮੇਰੇ ਗੁਰੂ ਜੀ, ਧੁੰਦ ਆ ਗਈ ਸਾਰੇ ਪਾਸੇ, ਧੁੰਦ ਬਾਹਰ ਕੇ ਅੰਦਰ ਆਈ ਹੈ ਜੀ, ਬੋਲੋ ਬੋਲੋ, ਅੰਦਰ ਆਈ ਹੈ ਸਾਡੀ ਸੁਰਤ ਚ ਆਈ ਹੈ। ਇੱਥੇ ਇੱਕ ਨੌਜਵਾਨ ਹੈ ਜਿਹਨੇ ਲਿਖੀ ਹੈ, ਅੰਮ੍ਰਿਤ ਅੰਮ੍ਰਿਤਪਾਲ, ਇਹਨੇ ਅੱਗੇ ਇੱਕ ਸਾਹਿਬਜ਼ਾਦਿਆਂ ਉੱਤੇ ਕਵਿਤਾ ਲਿਖੀ ਸੀ, ਬਹੁਤ ਸੋਹਣੀ, ਐਦਕੀ ਵੀ ਇਹਨੇ ਬਹੁਤ ਸੋਹਣੀ ਲਿਖੀ। ਸੁਣੋ ਇੱਕ ਵਾਰ ਫਿਰ ਪੜੋ।
ਭੈਣੋ ਨਾਨਕੀ ਦੇ ਵੀਰ ਨੂੰ ਸੁਨੇਹਾ ਲਾ ਦਿਓ, ਜਗ ਧੁੰਦ ਛਾਈਆਂ ਚਾਨਣ ਫੈਲਾ ਦਿਓ। ਭੈਣੋ ਨਾਨਕੀ ਦੇ ਵੀਰ ਨੂੰ ਸੁਨੇਹਾ ਲਾ ਦਿਓ, ਭੇਜੋ ਕੋਈ ਲਹਿਰ ਕਡੂਰ ਨਗਰ ਵਸਾਵੇ, ਇੱਕ ਬੰਦੇ ਦਾ ਗੁਰੂ ਅੰਗਦ ਬਣੋ ਕੇ ਵਖਾਵੇ।
ਇੱਕ ਕਿਰਤੀ ਸੀ ਭਾਈ ਲੈਣਾ ਗੁਰੂ ਅੰਗਦ ਬਣ ਕੇ ਏਦਾਂ ਦੇ ਪੈਦਾ ਕਰੋ। ਹਾਂਜੀ
ਗੁਰਬਾਣੀ ਦੇ ਗਿਆਨ ਵਾਲਾ ਗੁਰਬਾਣੀ ਦੇ ਗਿਆਨ ਵਾਲਾ ਦੀਪ ਜਲਾ ਦਿਓ ਜਗ ਧੁੰਦ ਛਾਈਆਂ ਚਾਨਣ ਫੈਲਾ ਦਿਓ ਭੈਣ ਨਾਨਕੀ ਦੇਵੀਰ ਨੂੰ ਸੁਨੇਹਾ ਲਾ ਦਿਓ ਇੱਥੇ ਲੱਖਾਂ ਬਾਬਰ ਕੋਈ ਜਾਬਰ
ਬਾਬਰ ਬਥੇਰੇ ਨੇ ਉਹਨਾਂ ਨੂੰ ਜਾਬਰ ਕਹਿਣ ਦੀ ਹਿੰਮਤ ਨਹੀਂ ਕਿਸੇ ਚ। ਅੱਜ ਦਾ ਸਿੱਖ ਇਦਾਂ ਦਾ ਹੈ ਅੱਖਾਂ ਬੰਦ ਕਰ ਲੈਂਦਾ ਹੈ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਨਹੀਂ। ਪਰ ਮਿਹਰ ਕਰੋ ਇਦਾਂ ਦੇ ਬੰਦੇ ਪੈਦਾ ਹੋਣ ਜਿਹੜੇ ਬਾਬਰ ਨੂੰ ਜਾਬਰ ਕਹਿ ਸਕਣ ਜਿਨ੍ਹਾਂ ਚ ਜੁਰਤ ਹੋਵੇ ਹਿੰਮਤ ਹੋਵੇ ਜਿਹਨਾਂ ਚ।
ਠਾਕੁਰ ਸੱਜਣ ਬਥੇਰੇ ਕੋਈ ਵਾਤ ਲੈਂਦਾ ਨਾ ਕੌਡੇ ਰਾਕਸ਼ਾਂ ਤੋਂ ਆਣ ਕੇ ਬੰਦੇ ਬਣਾ ਦਿਓ ਜਗ ਧੁੰਦ ਛਾਈਆਂ ਚਾਨਣ ਫੈਲਾ ਦਿਓ ਭੈਣ ਨਾਨਕੀ ਦੇਵੀਰ ਨੂੰ ਸੁਨੇਹਾ ਲਾ ਦਿਓ ਮੇਰੇ ਸਤ ਗੁਰ ਨਾਨਕ ਨੇ ਸਦਾ ਸੱਚ ਬੋਲਿਆ ਮੋਤੀ ਖਾਨੇ ਵਿੱਚ ਬਸ ਕਰੋ ਜੋਗੀਓ ਪਖੰਡੀ ਭੇਸ ਲਾ ਦਿਓ
ਬਸ ਕਰੋ ਜੋਗੀਓ। ਅੱਜ ਵੀ ਚਾਹੀਦਾ ਜਿਹੜਾ ਪਖੰਡੀ ਬਾਬੇ ਜਿਹੜੇ ਮੇਰੇ ਵਰਗੇ ਬਸ ਕਰੋ ਬਾਬੇ ਪਖੰਡੀ ਭੇਸ ਲਾ ਦਿਓ। ਗੁਰੂ ਨਾਨਕ ਨੇ ਜੋਗੀਆਂ ਨੂੰ ਕਿਹਾ ਜਾ ਕੇ ਕਹਿੰਦੇ ਜੋਗੀਓ ਕਿਉਂ ਭੇਸ ਬਣਾ ਕੇ ਬੈਠੇ ਲਾ ਦਿਓ ਅਸਲੀ ਯੋਗ ਕਮਾਓ ਜਿਹੜਾ ਅੰਦਰ ਕਮਾਇਆ ਬਾਹਰ ਜੋਗੀ ਬਣਨ ਦੀ ਲੋੜ ਨਹੀਂ ਫਿਰ ਬਣੋ ਪਿੱਛੇ ਪੈ ਕੇ।
ਮੇਰੇ ਸਤ ਗੁਰ ਨਾਨਕ ਸਦਾ ਸੱਚ ਬੋਲਿਆ ਮੋਤੀ ਖਾਨੇ ਵਿੱਚ ਬਹਿ ਕੇ ਤੇਰਾ ਤੇਰਾ ਬੋਲਿਆ
बस करो जोगियो पखंडी भेस ला दियो जग धुंद छाइया चानण फैला दियो पैनो नानकी देवीर नू सोने हाला देओ देहा नालों तो गुरां ज्ञान नाल जो असी एक नहीं मनी बेड़ा अपना ही रोड़िया डूब ना जाइए गुरु जी तुसी पार ला देओ जग धुंद छाइया चानण फैला दियो भैनो नानकी देवीर नू सनेहा ला दियो जग धुंद छाइया चानण फैला दियो भैन नानकी
वाह 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 सच्चे पातशाह ऐसी मेहर करन कि जिहड़े उस वेले दे सिखां दे विच जुरत पैदा हो जाती सी हिम्मत पैदा हो जाती सी दलेरी पैदा हो जाती सी जज्बा पैदा हो जाता सी पैशन पैदा हो जाता सी उस साडे च पैदा हो गए साडे डर चुके जान फिर साडे पिंड खडूर साहब वर्गे बन फिर करतारपुर वसण मुड़के थोड़ा वसिया वो मुड़के ते खत्म कर दिता ना सिस्टम अज पिंडा दे आ पंजाब आ गया जी अच्छा ਪੰਜਾਬ ਦੇ ਵਿੱਚ ਤੇ ਜਾਤ ਪਾਤ ਉਵੇਂ ਹੀ ਚੱਲਦੀ ਹੈ ਪਿੰਡਾਂ 'ਚ ਵੀ ਸਭ ਕੁਛ ਉਵੇਂ ਹੀ ਨਸ਼ੇ ਵੀ ਉਵੇਂ ਹੀ ਚੱਲਦੇ ਨੇ ਬੁਰਾ ਬਦਲਿਆ ਕੀ ਹੈ ਜੀ ਇੱਥੇ ਬਦਲਿਆ ਕੀ ਹੈ ਤਾਂ ਕਰਕੇ ਬਦਲੇ ਸਾਰਾ ਚੇਂਜ ਹੋ ਗਏ ਤੇ ਜਿਹੜਾ ਸਿਸਟਮ ਅੱਜ ਬਣਿਆ ਹੋਇਆ ਹੈ ਬਦਲਣ ਵਾਲੇ ਜਿਹੜੇ ਆ ਇਹਨਾਂ ਨੇ ਨਹੀਂ ਜੀ ਬਦਲਣਾ ਜਿਹੜੇ ਲੱਗਦਾ ਹੈ ਨਾ ਵੀ ਬਦਲਣਗੇ ਆਗੂ ਨੇ ਸਾਡੇ ਇਹਨਾਂ ਨੇ ਤੇ ਗਰਕਣਾ ਹੈ ਇਹਨਾਂ ਨੇ ਨਹੀਂ ਦੱਸਣਾ ਕੁਛ ਵੀ ਇਹਨਾਂ ਨੇ ਨਹੀਂ ਦੱਸਣਾ ਇੰਨਾ ਅਡੰਬਰ ਬਣਾਇਆ ਪਿਆ ਨਾ ਪਿਆਰਿਓ ਅੱਜ ਪੰਥ ਸਾਡਾ ਜੋ ਦਿਸਦਾ ਹੈ 1% ਵੀ ਉਦਾਂ ਦਾ ਨਹੀਂ ਜਿੱਦਾਂ ਦਾ ਗੁਰੂ ਨੇ ਬਣਾਇਆ ਸੀ ਜੋ ਵੀ ਅੱਜ ਦਿਸ ਰਿਹਾ ਇਹ ਸਾਰਾ ਸਟਰਕਚਰ ਉਦਾਂ ਦਾ ਨਹੀਂ ਜਿੱਦਾਂ ਦਾ ਬਣਾਇਆ ਸੀ ਸਾਰਾ ਹੀ ਗਲਤ ਬਣਾਇਆ ਜਿਨ੍ਹਾਂ ਨੇ ਬਣਾਇਆ ਅਸਲ ਢਾਂਚਾ ਜਿਹੜਾ ਅਲੋਪ ਕਰਤਾ ਇਹਨਾਂ ਨੇ ਜਿੱਦਾਂ ਦਾ ਗੁਰੂ ਸਾਹਿਬ ਨੇ ਸਿੱਖ ਬਣਾਇਆ ਕਿ ਜਿੱਦਾਂ ਦਾ ਸ਼ਹਿਰ ਬਣਾਏ ਉਹ ਚੀਜ਼ ਖਤਮ ਕਰਤੀ ਜੋ ਸਾਰੇ ਦਾ ਸਾਰਾ ਢਾਂਚਾ ਜੋ ਸਿੱਖ ਪੰਥ ਦਿਸਦਾ ਹੈ ਬਿਲਕੁਲ ਹੀ ਵੱਖਰਾ ਹੈ ਬਿਲਕੁਲ ਅਲੱਗ ਹੈ ਤਾਂ ਕਰਕੇ ਚਾਹੀਦਾ ਹੈ ਕਿ ਸਤਿਗੁਰੂ ਦੇ ਦੱਸੇ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰੀਏ ਭਾਈ ਸਤਿਗੁਰੂ ਤੋਂ ਬਿਨਾਂ ਜ਼ਿੰਦਗੀ ਵਿੱਚ ਚਾਨਣ ਨਹੀਂ ਹੋਣਾ ਸਾਡੀ ਜ਼ਿੰਦਗੀ ਵਿੱਚ ਗੁਰਬਾਣੀ ਗਿਆਨ ਆਵੇ ਤਾਂ ਸਾਡਾ ਭਲਾ ਹੋਏਗਾ ਸੱਚ ਦੇ ਆਸ਼ਕ ਬਣੋ ਦੁਨੀਆ ਵਿੱਚ ਜਿੱਥੇ ਵੀ ਕਿਤੇ ਸੱਚ ਹੈ ਉਹਦੇ ਅੱਗੇ ਝੁਕਣਾ ਹੈ ਸੱਚ ਦੇ ਅੱਗੇ ਝੁਕਣਾ ਹੈ ਸੱਚ ਅੱਗੇ ਸਰੈਂਡਰ ਕਰਨਾ ਕਿਤੇ ਵੀ ਉਹ ਕਿਸੇ ਵੀ ਸੁਰਤ ਵਿੱਚ ਵੀ ਸੱਚ ਆਉਂਦਾ ਜਿਹੜਾ ਉਹਨੂੰ ਪੱਲੇ ਬੰਨੇ ਜ਼ਿੰਦਗੀ ਬਦਲੇ ਸੋ ਸਤਿਗੁਰੂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ ਉਹ ਅਬਨਾਸੀ ਪੁਰਖ ਸਭ ਮੈਂ ਰਹਿਆ ਸਮਾਇ ਸੋ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਕਰਨ ਕਰਤਾਰਪੁਰ ਮਾਰਨ ਨੇ ਵਸਾ ਕੇ ਵਿਖਾਇਆ ਐਸਾ ਫਿਰ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਬਣਾਇਆ
ਵੱਖਰੇ ਜਦੋਂ ਬੰਦਾ ਉਹਨਾਂ ਸ਼ਹਿਰਾਂ ਵਿੱਚ ਆਉਂਦਾ ਸੀ ਨਾ ਐਦਾਂ ਲੱਗਦਾ ਸੀ ਵੀ ਹੋਰ ਹੀ ਕੰਟਰੀ ਚ ਆ ਗਏ ਅਸੀਂ ਖਡੂਰ ਸਾਹਿਬ ਪੰਜਾਬ ਦੇ ਵਿੱਚ ਸੀ ਐਦਾਂ ਲੱਗਦਾ ਸੀ ਵੀ ਇਹ ਕਿੱਥੇ ਆ ਗਏ ਅਸੀਂ ਇਹ ਸਾਰੇ ਬੰਦੇ ਕੰਮ ਕਰਦੇ ਆ ਇੱਕ ਵੀ ਬੰਦਾ ਤਾਸ਼ ਨਹੀਂ ਖੇਡਦਾ ਵਿਹਲਾ ਨਹੀਂ ਜਿਵੇਂ ਤਾਸ਼ਾਂ ਖੇਡਦੇ ਆ ਹੁੱਕੇ ਨਹੀਂ ਪੀਂਦੇ ਇਹ ਤੇ ਸਾਰਾ ਹੀ ਵੱਖਰਾ ਹੈ ਹੈਰਾਨ ਹੋ ਜਾਂਦਾ ਸੀ ਜਿਹੜਾ ਆ ਕੇ ਇੱਕ ਵਾਰ ਵੇਖਦਾ ਸੀ ਵੱਖਰਾ ਸੀ ਜਿਵੇਂ ਅਸੀਂ ਹੁਣ ਅਮਰੀਕਾ ਕੈਨੇਡਾ 'ਚ ਜਾਈਏ ਇੱਕਦਮ ਉੱਤਰ ਕੇ ਕਹੀਦਾ ਵੀ ਯਾਰ ਵੱਖਰਾ ਹੀ ਹੈ ਸਾਰਾ ਕੁਛ ਕਿੱਡਾ ਡਿਸਿਪਲਨ ਹੈ ਕਿੱਡੀ ਮਰਿਆਦਾ ਹੈ ਕਿੰਨੀ ਸਫਾਈ ਹੈ ਕੋਈ ਵੱਡਾ ਛੋਟਾ ਨਹੀਂ ਸਾਰਿਆਂ ਨੂੰ ਬਰਾਬਰ ਦਵਾਈਆਂ ਬਰਾਬਰ ਸਾਰਾ ਹੱਕ ਮਿਲਦੇ ਹੈ ਐਜੂਕੇਸ਼ਨ ਬਰਾਬਰ ਹੈ ਕਮਾਲ ਨਹੀਂ ਇੱਥੇ ਤੇ ਖਡੂਰ ਸਾਹਿਬ ਦੇ ਵਿੱਚ ਵੀ ਐਜੂਕੇਸ਼ਨ ਬਰਾਬਰ ਸੀ ਇਲਾਜ ਇੱਕੋ ਜਿਹਾ ਕੀਤਾ ਜਾਂਦਾ ਸੀ ਸਾਰੇ ਇੱਕੋ ਜੀ ਬੋਲੀ ਬੋਲਦੇ ਸੀ ਸਾਰੇ ਕੰਮ ਕਰਦੇ ਸੀ ਕੋਈ ਨਿਕੰਮਾ ਨਹੀਂ ਸੀ ਉਹਨਾਂ 'ਚ ਕੋਈ ਨਿਕੰਮਾ ਥੋੜ੍ਹਾ ਸੀ ਉਹ ਤੇ ਕਹਿੰਦੇ ਸੀ ਚਲੋ ਅੱਜ ਚਾਹੀਦਾ ਕਿ ਕੋਈ ਸਾਨੂੰ ਗੁਰੂ ਨਾਨਕ ਸਵੇਰੇ ਉੱਠੋ ਬਈ ਸਾਰੇ ਚਲੋ ਚੱਲੀਏ ਖੇਤ ਹਲ ਵਾਉਣ ਚਾਹੀਦਾ ਐਦਾਂ ਦੇ ਬੰਦੇ ਚਾਹੀਦੇ ਅੱਗੇ ਲੱਗਣ ਵਾਲੇ ਮੇਰੇ ਵਰਗੇ ਨਹੀਂ ਚਾਹੀਦੇ ਵਿਹਲੜ ਬੰਦੇ ਬੈਠੇ ਆ ਜਿਹੜੇ ਵੀ ਹਾਂਜੀ ਲਿਆਓ ਪਾਣੀ ਲਿਆਓ ਜੀ ਚਾਹ ਲਿਆਓ ਜੀ ਪ੍ਰਸ਼ਾਦਾ ਐਦਾਂ ਦੇ ਚਾਹੀਦੇ ਆ ਜਿਹੜੇ ਕਹਿਣ ਆਜੋ ਚੱਲੀਏ ਵੀ ਖੇਤ ਕੰਮ ਕਰੀਏ ਕਈ ਚਲਾਈਏ ਚੱਲ ਕੇ ਆਜੋ ਸਾਰੇ ਚੱਲੀਏ ਆਜੋ ਟਰੈਕਟਰ ਤੇ ਕੰਮ ਕਰੀਏ ਆਜੋ ਲੱਗੀਏ ਨਾਲ ਸਾਰੇ ਰਲ ਕੇ ਕਰੀਏ ਐਦਾਂ ਚਾਹੀਦੇ ਚਲੋ ਸਾਰੇ ਰਲ ਕੇ ਕਰੀਏ ਐਦਾਂ ਦੇ ਜਿੱਦਾਂ ਗੁਰੂ ਸਾਹਿਬ ਕਰਦੇ ਸੀ ਉਹ ਗੱਲ ਚਾਹੀਦੀ ਆਓ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਕਰਨ ਸਾਡੀ ਸੁਰਤ ਵਿੱਚ ਗੁਰੂ ਸਾਹਿਬ ਵਸਣ ਤੇ ਆ ਅੰਮ੍ਰਿਤਸਰ ਵਾਲੇ ਜਿਹੜੇ ਆਏ ਆ ਸਿੰਘ ਉਹਨਾਂ ਵੱਲੋਂ ਬੇਨਤੀ ਹੈ ਅੰਮ੍ਰਿਤਸਰ ਵਿੱਚ ਭਾਵੇਂ ਕਿ ਬੜੇ ਬੰਦੇ ਰੌਲਾ ਪਾਉਂਦੇ ਅਸੀਂ ਦੀਵਾਨ ਲੱਗਣ ਨਹੀਂ ਦੇਣੇ ਪਤਾ ਕੀ ਕਿਹਾ ਉਹਨਾਂ ਨੇ ਜਿਹੜੀ ਡੀਸੀ ਕੋਲ ਗਏ ਨਾ ਜਦੋਂ ਲੈ ਕੇ ਉਹਦੇ ਤੇ ਲਿਖਿਆ ਵੀ ਜੇ ਢੱਡਰੀਆਂ ਵਾਲਾ ਅੰਮ੍ਰਿਤਸਰ ਵਿੱਚ ਸ੍ਰੀ ਅੰਮ੍ਰਿਤਸਰ ਆਇਆ ਤੇ ਇੱਥੇ ਕਹਿੰਦੇ ਨਿਰੰਕਾਰੀ ਕਾਂਡ ਵਾਪਰ ਜਾਏਗਾ ਜਿਵੇਂ ਸੰਨ 78 ਦੇ ਵਿੱਚ ਨਿਰੰਕਾਰੀ ਬਾਬਾ ਗੁਰਬਚਨਾ ਆਇਆ ਸੀ ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਪਸ਼ਬਦ ਬੋਲਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਤੇ ਇਹਨਾਂ ਨੇ ਲਿਖਿਆ ਕਹਿੰਦੇ ਜੀ ਉਹੀ ਕਾਂਡ ਵਾਪਰ ਜਾਏਗਾ ਵੇਖੋ ਤੇ ਸਹੀ ਡੈਫੀਨੇ ਜੱਜ ਕਿੱਦਾਂ ਦੇ ਅੱਜ ਇੱਥੇ ਬੈਠੇ ਜੱਜ ਬਣ ਗਏ ਜਿਹੜੇ ਫੈਸਲਾ ਕਰਦੇ ਆ ਵੀ ਆਹ ਗਲਤ ਹੈ ਤੇ ਆਹ ਠੀਕ ਹੈ ਤੇ ਫਿਰ ਪੁੱਛੋ ਵੀ ਕਾਰਨ ਕੀ ਹੈ ਬਸ ਉਹੀ ਗੱਲ ਜਿਹੜੀ ਪਹਿਲਾਂ ਵੀ ਇਹ ਜੀ ਸਰੋਵਰਾਂ ਨੂੰ ਨਹੀਂ ਮੰਨਦੇ ਇਹ ਜੀ ਭੋਰਿਆਂ ਨੂੰ ਨਹੀਂ ਮੰਨਦੇ ਇਹ ਜੀ ਅੰਮ੍ਰਿਤ ਵੇਲੇ ਤੇ ਕਹਿੰਦੇ ਐ ਮੈਂ ਤਾਂ ਕਹਿੰਦਾ ਜੇ ਅੰਮ੍ਰਿਤ ਪੀਓਗੇ ਫਿਰ ਕੀ ਬਣੇਗਾ ਅੰਮ੍ਰਿਤ ਵੇਲਾ ਨਹੀਂ ਤੇ ਸੁਬਹ ਹੀ ਰਹਿ ਜਾਣੀ ਹੈ ਪੌ ਫਟਾਲਾ ਹੀ ਰਹਿ ਜਾਣਾ ਪੌ ਫਟਾਲੇ ਨੂੰ ਅੰਮ੍ਰਿਤ ਵੇਲਾ ਬਣਾਓ ਸੁਬਹ ਨੂੰ ਅੰਮ੍ਰਿਤ ਵੇਲਾ ਬਣਾਓ ਪ੍ਰਭਾਤ ਵੇਲੇ ਨੂੰ ਅੰਮ੍ਰਿਤ ਵੇਲਾ ਬਣਾਓ ਉੱਠਿਆ ਕਰੋ ਕੋਈ ਮਾੜਾ ਨਹੀਂ ਪਰ ਇਹਨਾਂ ਨੇ ਕਿੱਡਾ ਵੱਡਾ ਇਸ਼ੂ ਕ੍ਰੀਏਟ ਕਰਤੇ ਵੀ ਐਂ ਕਹਿੰਦੇ ਐ ਜੀ ਆਹ ਕਹਿੰਦੇ ਐ ਜੀ ਅਸੀਂ ਪ੍ਰੋਗਰਾਮ ਨਹੀਂ ਹੋਣ ਦੇਣੇ ਵੇਖੋ ਅਸ਼ਬੀਲਾਂ ਸ਼ਬੂਲਾਂ ਵਾਲੇ ਜੇ ਹੁਣ ਸਾਨੂੰ ਇੱਥੇ ਕਹਿਣ ਇੱਥੇ ਸਾਡੇ ਸਾਹਮਣੇ ਜਗ੍ਹਾ ਲੈ ਕੇ ਦੀਵਾਨ ਲਾ ਲੈ ਸਾਨੂੰ ਕੀ ਦਿੱਕਤ ਹੈ ਅੱਦ ਭਲਾਣ ਵਾਲਿਆਂ ਬਾਬਿਆਂ ਨੇ ਸੱਦਿਆ ਹੀ ਸੀ ਸ਼ਬੀਲ ਵਾਲਾ ਬਾਬਾ ਦੋ ਵਾਰੀ ਦੀਵਾਨ ਲਾ ਗਿਆ ਸਾਨੂੰ ਕੀ ਪ੍ਰੋਬਲਮ ਹੈ ਭਾਈ ਸੱਦੋ ਲਾਓ ਸਾਨੂੰ ਦਿੱਕਤ ਕੀ ਹੈ ਪਟਿਆਲੇ ਵਿੱਚ ਪ੍ਰੋਗਰਾਮ ਕਰਦੇ ਨੇ ਕਰੋ ਸਾਨੂੰ ਕੀ ਪ੍ਰੋਬਲਮ ਹੈ ਸਾਡੇ ਬੰਦੇ ਕਿਸੇ ਬੰਦੇ ਦਾ ਵਿਰੋਧ ਕਰਨ ਨਹੀਂ ਜਾਂਦੇ ਕਦੇ ਕਿਸੇ ਬੰਦੇ ਦਾ ਵਿਰੋਧ ਨਹੀਂ ਕਰਦੇ ਸਾਨੂੰ ਕੀ ਪ੍ਰੋਬਲਮ ਹੈ ਪਰ ਜੇ ਅੰਮ੍ਰਿਤਸਰ ਵਿੱਚ ਸ੍ਰੀ ਅੰਮ੍ਰਿਤਸਰ ਪ੍ਰੋਗਰਾਮ ਹੋ ਰਿਹਾ ਸਾਡਾ ਤੇ ਨਹੀਂ ਜੀ ਅਸੀਂ ਕਰਨ ਨਹੀਂ ਦੇਣਾ ਇੱਥੇ ਇੱਥੇ ਏਦਾਂ ਹੋ ਜਾਏਗਾ ਖੂਨੀ ਸਾਕੇ ਵਾਪਰ ਜਾਣੇ ਦੱਸੋ ਵੀ ਸਾਡੇ ਤੇ ਤੁਸੀਂ ਤਲਵਾਰਾਂ ਸਾਡੇ ਲਈ ਸ਼ਬੀਲਾਂ ਨੇ ਸਾਡੇ ਲਈ ਤੁਸੀਂ ਏਦਾਂ ਚੜ ਚੜ ਕੇ ਆਉਂਦੇ ਹੋ ਆ ਬਿਆਸ ਤੁਹਾਡੇ ਕੰਢੇ ਵਿੱਚ ਸੀ ਤੁਹਾਡੀਆਂ ਜੜਾਂ 'ਚ ਬਿਆਸ ਨੂੰ ਜ਼ਿਲ੍ਹਾ ਕਿਹੜਾ ਪੈਂਦਾ ਬੋਲੋ ਜਰਾ ਸ਼੍ਰੀ ਅੰਮ੍ਰਿਤਸਰ ਹੈ ਨਾ ਜ਼ਿਲ੍ਹਾ ਬਿਆਸ ਨੂੰ ਉੱਥੇ ਕਿਉਂ ਸੁੱਤੇ ਪਏ ਹੋ ਤੁਸੀਂ ਕੀ ਨਿਰੰਕਾਰੀਆਂ ਦੇ ਪ੍ਰੋਗਰਾਮ ਅੰਮ੍ਰਿਤਸਰ ਜ਼ਿਲ੍ਹੇ 'ਚ ਨਹੀਂ ਹੁੰਦੇ ਕਿਵੇਂ ਧੜਾ ਧੜ ਲੋਕ ਈਸਾਈ ਬਣਦੇ ਨੇ ਸਭ ਤੋਂ ਵੱਧ ਨਸ਼ੇ ਉਸ ਵੇਲੇ ਤੁਸੀਂ ਸੁੱਤੇ ਪਏ ਕਿਉਂ ਸੀ ਬਈ ਆ ਗੁਰਮਤਿ ਸਮਾਗਮ ਵੇਲੇ ਤੁਸੀਂ ਵਿਰੋਧ ਕਰਨ ਵਾਸਤੇ ਆ ਜਾਂਦੇ ਚਾਹੁੰਦੇ ਕੀ ਨੇ ਲੋਕ ਇਹ ਬੰਦੇ ਮਾਰ ਕੇ ਵੀ ਇਹ ਰੱਜਦੇ ਨੇ ਸ਼ਬੀਲਾਂ ਬਦਨਾਮ ਕਰਕੇ ਵੀ ਇਹ ਰੱਜਦੇ ਨੇ ਗੱਡੀਆਂ ਤੇ ਲਿਖੀ ਫਿਰਦੇ ਨੇ ਬਾਬਾ ਜਰਨੈਲ ਸਿੰਘ ਜੀ ਮੌਜੂਦਾ ਮੁਖੀ ਅਜੇ ਤੱਕ ਬਾਬਾ ਜਰਨੈਲ ਸਿੰਘ ਵਰਗਿਆਂ ਦੀ ਸ਼ਹੀਦੀ ਰੋਲੀ ਜਾਂਦੇ ਨੇ ਸ਼ਹੀਦ ਨਹੀਂ ਮੰਨਦੇ ਬਾਬਾ ਜਰਨੈਲ ਸਿੰਘ ਵਰਗੇ ਯੋਧੇ ਨੂੰ ਇਹ ਨਹੀਂ ਕਹਿੰਦੇ ਵੀ ਉਹ ਜੂਝ ਕੇ ਸ਼ਹੀਦ ਹੋ ਗਏ, ਇਹ ਕਹਿੰਦੇ ਨੇ ਵੀ ਉਹ ਛੱਡ ਕੇ ਭੱਜ ਗਏ ਸੀ। ਮੈਦਾਨ ਛੱਡ ਕੇ ਭੱਜਣ ਵਾਲੇ ਨੂੰ ਕੀ ਕਹਿੰਦੇ ਆ ਪਿਆਰਿਓ? ਗਦਾਰ ਨਹੀਂ ਕਹਿੰਦੇ? ਉਹਨਾਂ ਨੂੰ ਗਦਾਰ ਬਣਾ ਰਹੇ ਆ। ਮਾੜਾ ਕੀ ਕਰਦੇ ਆ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪ ਪੜ੍ਹੋ, ਆਪ ਸੁਣੋ, ਆਪ ਸਮਝੋ। ਕਿਹੜੀ ਜਗ੍ਹਾ ਬੋਲਿਆ ਵੀ ਸਰੋਵਰਾਂ ਚ ਨਹਾਓ ਨਾ? ਕਿੱਥੇ ਬੋਲਿਆ? ਵਿਖਾਓ, ਆਪਣੇ ਕੋਲੋਂ ਹੀ ਬਣਾਈ ਜਾਂਦੀ ਹਰ ਗੱਲ ਜਿਹੜੀ ਹੈ। ਕੱਟ ਵੱਢ ਕੇ ਮੈਂ ਕੁਝ ਹੋਰ ਕਹਿ ਰਿਹਾ ਹੁੰਦਾ, ਉਹਨੂੰ ਹੋਰ ਹੀ ਕੁਝ ਬਣਾ ਦਿੰਦੇ ਆ। ਤਾਂ ਕਰਕੇ ਮੈਂ ਇਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ, ਭਾਈ ਗੁਰਮਤ ਦਾ ਪ੍ਰਚਾਰ ਕਰ ਲੈਣ ਦਿਓ। ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਗੁਰਬਾਣੀ ਦੀ ਗੱਲ ਕਰਦੇ ਹਾਂ। ਹਾਂ, ਕਈਆਂ ਦੇ ਗਿੱਡੇ ਗੋਟੇ ਲੱਗ ਜ਼ਰੂਰ ਜਾਂਦੀ ਹੈ, ਕਿਉਂਕਿ ਉਹਦਾ ਕਾਰਨ ਵੱਡਾ ਇਹ ਹੁੰਦਾ ਹੈ ਜਿਹੜੇ ਬੰਦੇ 'ਚ ਘਾਟ ਹੋਵੇ ਉਹਨੂੰ ਰੜਕਦੀ ਹੈ ਵੀ ਮੇਰੇ 'ਤੇ ਲੱਗ। ਪਰ ਇੱਕ ਗੱਲ ਵੇਖੋ, ਇੱਥੇ ਸ਼ਰਾਬੀ ਬੜੇ ਹੈ ਜੀ, ਸ਼ਰਾਬੀ ਬੰਦੇ ਦੀਵਾਨ ਸੁਣਦੇ ਹੈ। ਉਹ ਕਹਿੰਦੇ ਗੁਰੂ ਜੀ ਕੀ ਕਹਿੰਦੇ ਹੈ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪੋਏ ਵਿੱਚ ਆਏ। ਜਦੋਂ ਐਂ ਪੜ੍ਹਦੇ ਹਾਂ ਨਾ, ਸ਼ਰਾਬੀ ਕਹਿੰਦਾ ਸਤ ਬਚਨ ਜੀ, ਜੇ ਮੰਨਣੀ ਹੋਵੇ ਤੇ ਤਾਂ ਵੀ ਹੱਥ ਜੋੜ ਦਿੰਦਾ ਹੈ, ਜੇ ਨਾ ਮੰਨਣੀ ਹੋਵੇ ਤਾਂ ਵੀ ਚੁੱਪ ਕਰਕੇ ਸੁਣ ਕੇ ਮੁੜ ਜਾਂਦਾ। ਇਹ ਬਾਬੇ ਤੇ ਇਹ ਸ਼ਰਾਬੀ ਜਿਹੜੇ ਬੰਦੇ ਸ਼ਰਾਬ ਪੀਂਦੇ ਐ, ਇਹ ਤੇ ਚੰਗੇ ਐ ਇਹਨਾਂ ਨਾਲੋਂ, ਬਾਬਿਆਂ ਨਾਲੋਂ। ਜਦੋਂ ਬਾਬਿਆਂ ਨੂੰ ਪੰਗਤੀ ਸੁਣਾਈ ਦੀ ਐ, ਗੱਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਕੀਏ ਬਾਨਾਰਸ ਕੇ ਠੱਗ, ਇਹ ਨਹੀਂ ਸੁਣ ਸਕਦੇ ਬਾਣੀ ਦੀ ਪੰਗਤੀ। ਇਹ ਅੱਗ ਲੱਗਦੀ ਐ ਇਹਨਾਂ ਨੂੰ, ਇਹ ਡਾਂਗਾ ਚੁੱਕ ਲੈਂਦੇ ਐ। ਇਹਨਾਂ ਨਾਲੋਂ ਤੇ ਸ਼ਰਾਬੀ ਚੰਗੇ ਐ, ਬਾਣੀ ਦੀਆਂ ਪੰਗਤੀਆਂ ਸੁਣ ਕੇ ਹੱਥ ਜੋੜ ਲੈਂਦੇ ਐ, ਗਲਤੀਆਂ ਮੰਨਦੇ ਐ, ਕਹਿੰਦੇ ਕੋਈ ਨਹੀਂ ਨਹੀਂ ਜਾਣਾ ਦੀਵਾਨ ਤੇ ਭਾਈ ਅਸੀਂ ਪਾਪੀ ਆ। ਇਹ ਬੰਦੇ ਸਾਰੀਆਂ ਗਲਤੀਆਂ ਕਰਦੇ ਐ, ਜਦੋਂ ਇਹਨਾਂ ਦੇ ਅੱਗੇ ਬਾਣੀ ਆਉਂਦੀ ਐ ਇਹਨਾਂ ਨੂੰ ਅੱਗ ਲੱਗਦੀ ਐ, ਤੜਫ ਜਾਂਦੇ ਐ, ਇਹ ਨਹੀਂ ਸੁਣ ਸਕਦੇ, ਇਹ ਸੱਚ ਸੁਣ ਨਹੀਂ ਸਕਦੇ। ਤਾਂ ਕਰਕੇ ਬਹਾਨਾ ਕੋਈ ਹੋਰ ਐ, ਕਦੇ ਸਰੋਵਰਾਂ ਉਹਲੇ ਲੁਕਦੇ ਐ, ਕਦੇ ਭੋਰਿਆਂ ਉਹਲੇ ਲੁਕਦੇ ਐ, ਕਦੇ ਕਿਸੇ ਬਹਾਨੇ ਵਿਰੋਧ ਕਰਦੇ ਐ। ਜਵਾਬ ਕੋਈ ਜਦੋਂ ਨਾ ਨਾ ਆਵੇ ਫਿਰ ਬੰਦਾ ਕਹਿੰਦਾ ਇਹਨੂੰ ਬਦਨਾਮ ਕਰ ਦਿਓ। ਦੱਸੋ ਤੁਸੀਂ ਕਿਹੜੀ ਕਸਰ ਇਹ ਛੱਡਦੇ ਆ ਬਦਨਾਮ ਕਰਨ ਵਾਲੀ? ਕੋਈ ਕਸਰ ਹੈ ਇਦਾਂ ਦੀ ਜਿਹੜੀ ਇਹਨਾਂ ਨੇ ਛੱਡੀ ਹੋਵੇ? ਕੋਈ ਗੱਲ ਹਰੇਕ ਰੋਜ਼ ਤੁਸੀਂ ਵੇਖੋਗੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ, ਅੱਗ ਲੱਗਦੀ ਹੈ ਦਿਨ ਰਾਤ ਇਦਾਂ। ਤਾਂ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਉੱਥੋਂ ਦੇ ਜਿਹੜੇ ਅਕਾਰਡ ਲੈ ਕੇ ਆਏ ਛਪਾ ਕੇ, ਇਹ ਸਾਰਿਆਂ ਲਈ ਕੋਈ ਹੈ? ਕਹਿੰਦੇ ਪਰਮੇਸ਼ਰ ਦੁਆਰ ਦੀ ਸਾਰੀ ਸੰਗਤ ਵਾਸਤੇ ਅਸੀਂ ਕਾਰਡ ਲੈ ਕੇ ਆਏ ਹਾਂ। ਕਹਿੰਦੇ ਸਾਰੇ ਆਇਓ ਸ੍ਰੀ ਅੰਮ੍ਰਿਤਸਰ ਸਾਹਿਬ ਦੀਵਾਨਾ ਵਿੱਚ।
ਸ੍ਰੀ ਅਕਾਲ
ਬਈ ਪਿਆਰਿਓ, ਤੁਹਾਡੇ ਇਲਾਕੇ ਦਾ ਹੀ ਅਲੱਗ, ਤੁਹਾਡੇ ਇਲਾਕੇ ਦਾ ਹੀ ਇਕੱਠ ਬਹੁਤ ਹੋ ਜਾਣਾ, ਤੇ ਜੇ ਸਾਡੇ ਵਾਲਾ ਸਾਰਾ ਹੀ ਲਾਣਾ ਸਾਰੇ ਗਿਆ ਉੱਥੇ ਤੇ ਬਹੁਤ ਕੁਛ ਹੋ ਜਾਏਗਾ ਫਿਰ।
ਸ੍ਰੀ ਅਕਾਲ।
ਚਲੋ ਆਪਾਂ ਕੋਸ਼ਿਸ਼ ਕਰਾਂਗੇ ਭਾਈ, ਅਸੀਂ ਨਾਲੇ ਤੇ ਗੁਰੂ ਸਾਹਿਬ ਦੇ ਉਸ ਪਾਵਨ ਸਥਾਨ ਤੇ ਮੱਥਾ ਟੇਕ ਕੇ ਆਵਾਂਗੇ, ਨਾਲੇ ਦੀਵਾਨ ਸੁਣਾਂਗੇ, ਸਾਰੇ ਕੰਮ ਹੀ ਹੋ ਜਾਣਗੇ।
ਸ੍ਰੀ ਅਕਾਲ।
ਸੋ ਇਹ ਤੇ ਆਪਣੇ ਕੋਲੋਂ ਹੀ ਬਣਾਈ ਜਾਂਦੇ ਨੇ ਵੀ ਉਹ ਜੀ ਕਹਿੰਦੇ ਨੇ ਦਰਬਾਰ ਸਾਹਿਬ ਢਾ ਦਿਓ ਜੀ, ਇਦਾਂ ਦੀਆਂ ਗੱਲਾਂ ਨਹੀਂ ਕਰਦੇ। ਮੈਂ ਕਿਹਾ ਵੀ ਦਰਬਾਰ ਸਾਹਿਬ ਢਾ ਦਿਓ, ਲੈ ਦੱਸੋ ਇਦਾਂ ਦੀਆਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ। ਸੋ ਇਸ ਕਰਕੇ ਆਪਾਂ ਪ੍ਰੋਗਰਾਮ ਜਿਹੜਾ ਹੈ ਸੋਹਣੇ ਤਰੀਕੇ ਨਾਲ ਪ੍ਰਬੰਧ ਇਹਨਾਂ ਨੇ ਕਰਨਾ ਹੈ, ਬਾਕੀ ਪ੍ਰਸ਼ਾਸਨ ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ। ਜੇ ਹੁਣ ਜੇ ਕਿਤੇ ਧੱਕਾ ਕਰਨ ਆ ਕੇ ਰੌਲਾ ਪਾਉਣ, ਪ੍ਰਸ਼ਾਸਨ ਵਾਲੇ ਚੱਕ ਕੇ ਗੱਡੀ ਵਿੱਚ ਲੈ ਜਾਣ, ਗ੍ਰਿਫਤਾਰ ਕਰ ਲੈਣ, ਫਿਰ ਚੀਕਾਂ ਮਾਰਦੇ ਹਾਏ ਸਾਨੂੰ ਕੁੱਟ ਪਏਗੀ, ਹਾਏ ਸਾਡੇ ਡਾਂਗ ਬਰਾਤੀ, ਫਿਰ ਬੰਦਾ ਕਰੇ ਕੀ? ਦੱਸੋ ਕਰੋਗੇ ਕੀ ਤੁਸੀਂ? ਕੀ ਕਰੋਗੇ ਤੁਸੀਂ? ਕੀ ਪ੍ਰਸ਼ਾਸਨ ਵਾਲਿਆਂ ਦੀ ਲੋੜ ਫਿਰ? ਹੁਣ ਜੇ ਆਪਾਂ ਆਪਾਂ ਕਹੀਏ ਵੀ ਲਓ ਤੁਸੀਂ ਫੜ ਲਓ ਵੀ ਐਂ ਕਰ ਦਿਓ, ਫਿਰ ਕੀ ਕਹਿਣਗੇ? ਫਿਰ ਕਹਿਣਗੇ ਵੀ ਵੇਖੋ ਜੀ ਭਰਾ ਮਾਰੂ ਜੰਗ ਛੇੜ ਤੇ, ਕਰੇ ਬੰਦਾ ਫਿਰ? ਪ੍ਰਸ਼ਾਸਨ ਨੂੰ ਤੇ ਕਹਾਂਗੇ ਵੀ ਭਾਈ ਇਹਨਾਂ ਦਾ ਕੰਟਰੋਲ ਕਰੋ, ਇਹਨਾਂ ਨੂੰ ਰੋਕੋ, ਟਿਕਾਓ ਇਹਨਾਂ ਨੂੰ, ਇਹ ਤੇ ਕਹਾਂਗੇ। ਹੋਰ ਅਸੀਂ ਫਿਰ ਕਰ ਕੀ ਸਕਦੇ? ਇੰਨੀ ਕਿਤੇ ਕਹਿਣੀ ਪਏਗੀ। ਤਾਂ ਕਰਕੇ ਮੈਂ ਹੱਥ ਜੋੜ ਕੇ ਉਹਨਾਂ ਵੀਰਾਂ ਨੂੰ ਵੇਖੋ ਸਟੇਜ ਤੋਂ ਹੱਥ ਜੋੜ ਕੇ ਬੇਨਤੀ ਕਰਦਾ। ਮੈਨੂੰ ਪਤਾ ਸਾਰੇ ਸੁਣਦੇ ਹੁੰਦੇ ਆ, ਸੁਣਦੇ ਹੀ ਹੁੰਦੇ ਆ, ਸਾਰੇ ਘਰ ਘਰ ਵਿੱਚ ਬੈਠ ਕੇ ਇਹ ਸੁਣਦੇ ਜ਼ਰੂਰ ਨੇ, ਤੇ ਹੱਥ ਜੋੜ ਕੇ ਬੇਨਤੀ ਹੈ ਜੀਓ ਤੇ ਜੀਣ ਦਿਓ ਸਾਨੂੰ ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਸਾਡੇ ਇੱਥੇ ਜੇ ਤੁਸੀਂ ਪ੍ਰੋਗਰਾਮ ਕਰਨਾ ਹੈ ਜਿਹੜੇ ਸਾਡਾ ਵਿਰੋਧ ਕਰਦੇ ਹੈ ਅਸੀਂ ਅੰਮ੍ਰਿਤ ਸ੍ਰੀ ਅੰਮ੍ਰਿਤਸਰ ਸਾਹਿਬ ਕਰਕੇ ਆ ਜਾਵਾਂਗੇ ਅਗਲੇ ਦਿਨ ਇੱਥੇ ਖਾਲੀ ਜਗ੍ਹਾ ਹੈ ਆਪਣੇ ਦੀਵਾਨ ਜਿੱਥੇ ਸਟੇਜ ਆਪਾਂ ਕਰਦੇ ਹਾਂ ਆਪਣਾ ਟ੍ਰੈਫਿਕ ਖੜੀ ਹੈ ਜਿੱਥੇ ਟ੍ਰੈਫਿਕ ਖੜੀ ਹੈ ਉਹ ਅਸੀਂ ਠੇਕੇ ਤੇ ਜ਼ਮੀਨ ਲੈਂਦੇ ਹਾਂ ਉਹ ਅਸੀਂ ਤੁਹਾਨੂੰ ਦੇ ਦਿਆਂਗੇ ਇੱਥੇ ਪੰਡਾਲ ਲਾ ਕੇ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤੇ ਇਸ ਦਰਬਾਰ ਸਾਹਿਬ ਵੀ ਤੁਹਾਨੂੰ ਜਗ੍ਹਾ ਦੇ ਦਿਆਂਗੇ ਇੱਥੇ ਵੀ ਆਪਣੀ ਗੱਲ ਕਹਿ ਲਓ ਆ ਕੇ ਇੱਥੇ ਲਾ ਲਓ ਦੁਆਰ ਇੱਥੇ ਇਸ ਸਟੇਜ ਤੇ ਵੀ ਲਾ ਲਓ ਭਾਵੇਂ ਅਸੀਂ ਤੁਹਾਨੂੰ ਸਟੇਜ ਵੀ ਦੇ ਦਿਆਂਗੇ ਸਾਊਂਡ ਵੀ ਲਾ ਦਿਆਂਗੇ ਤੁਸੀਂ ਆਪਣੀ ਗੱਲ ਕਰੋ ਸਾਨੂੰ ਆਪਣੀ ਕਰਨ ਦਿਓ ਸਾਨੂੰ ਆਪਣੀ ਕਰਨ ਦਿਓ ਤਾਂ ਕਰਕੇ ਇਹ ਬੇਨਤੀ ਹੈ ਸੋ ਪ੍ਰੋਗਰਾਮ ਹੈ ਕਿੰਨੀ 14 15 16 ਤਿੰਨ ਦਿਨ ਤਿੰਨ ਦੀਵਾਨ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਪਹੁੰਚ ਕੇ ਆਪ ਜੀ ਨੇ ਲਾਹਾ ਲੈਣਾ ਹੈ ਤੇ ਬਾਕੀ ਆਪਣੇ ਵੱਲੋਂ ਇੱਕ ਇੱਕ ਹੋਰ ਵੀ ਬੇਨਤੀ ਕਰਨੀ ਸੀ ਤੁਹਾਨੂੰ ਚੇਤਾ ਹੈ ਨਾ ਇੱਕ ਵਾਰ ਮੈਂ ਸ਼ਨੀਵਾਰ ਇੱਥੇ ਸੰਗਰਾਂਦ ਦੇ ਦੀਵਾਨ ਤੇ ਨਾ ਇੱਕ ਨੇਤਰਹੀਣ ਬੀਬੀ ਨਾਲ ਵਿਆਹ ਕਰਾਇਆ ਸੀ ਇੱਕ ਬੰਦੇ ਨੇ ਮੈਂ ਸਟੇਜ ਤੇ ਉਹਨਾਂ ਨੂੰ ਚਾੜਿਆ ਸੀ ਇੱਥੇ ਸਟੇਜ ਤੇ ਹੋਇਆ ਕੀ ਸੀ ਕਿ ਮੈਂ ਦੀਵਾਨ ਤੇ ਅੰਦਰ ਆਉਣ ਲੱਗਿਆ ਸੀ ਦਰਬਾਰ 'ਚ ਤੇ ਮੈਨੂੰ ਉਹ ਮਿਲ ਪਿਆ ਉਹ ਮੈਨੂੰ ਕਹਿੰਦਾ ਵੀ ਮੈਂ ਜੀ ਇਦਾਂ ਕਰਕੇ ਇਹ ਨੇਤਰਹੀਣ ਬੀਬੀ ਇਕੱਲੀ ਰਹਿ ਗਈ ਸੀ ਮੈਂ ਇਹਦੇ ਨਾਲ ਵਿਆਹ ਕਰਾ ਲਿਆ ਮੈਂ ਕਾਹਲੀ ਵਿੱਚ ਸੀ ਤੇ ਮੈਂ ਮਾੜੀ ਜੀ ਗੱਲ ਸੁਣੀ ਉਹਦੀ ਮੈਂ ਕਿਹਾ ਅੱਛਾ ਵੀ ਨੇਤਰਹੀਣ ਬੀਬੀ ਨਾਲ ਵਿਆਹ ਕਰਾਇਆ ਤੂੰ ਕਹਿੰਦਾ ਹਾਂਜੀ ਮੈਂ ਤੇ ਕਥਾਵਾਚਕ ਵੀ ਹਾਂ ਮੈਂ ਤੇ ਬਾਣੀ ਪਾਠੀ ਵੀ ਹਾਂ ਕਥਾ ਵੀ ਕਰ ਲੈਂਦਾ ਮੈਂ ਕਿਹਾ ਅੱਛਾ ਮੈਂ ਸਟੇਜ ਤੇ ਆ ਗਿਆ ਦੀਵਾਨ 'ਚ ਬਹੁਤਾ ਮੇਰੀ ਬਹੁਤੀ ਗੱਲ ਤੇ ਉਹਦੇ ਨਾਲ ਹੋਈ ਨਹੀਂ ਮੈਂ ਸਟੇਜ ਤੇ ਆ ਕੇ ਸੰਗਤ ਵਿੱਚ ਹੀ ਮੈਂ ਤੇ ਵੈਸੇ ਇਸ ਗੱਲ ਦੀ ਮੈਂ ਮਾਫੀ ਵੀ ਮੰਗਦਾ ਵੀ ਜਾਂ ਰਾਹ ਪੈ ਜਾਣੀ ਹੈ ਜਾਂ ਵਾਹ ਪੈ ਜਾਣੀ ਐਡੀ ਛੇਤੀ ਫੈਸਲਾ ਨਹੀਂ ਕਰਨਾ ਚਾਹੀਦਾ ਇਹ ਮੇਰੀ ਗਲਤੀ ਹੈ ਵੀ ਮੈਂ ਫਟਾਫਟ ਉਹਨੂੰ ਸਟੇਜ ਤੇ ਚਾੜਤਾ ਮੈਂ ਕਿਹਾ ਵੀ ਆਹ ਇੱਕ ਬੰਦਾ ਮੈਨੂੰ ਤੇ ਕਮਾਲ ਹੋ ਗਈ ਇਹਨੇ ਨੇਤਰਹੀਣ ਬੀਬੀ ਨਾਲ ਵਿਆਹ ਕਰਾ ਲਿਆ ਉਹਨੂੰ ਮੈਂ ਇਦਾਂ ਸਟੇਜ ਤੇ ਬੁਲਾ ਲਿਆ ਪਿੱਛੇ ਖੜਿਆ ਤੇ ਮੈਂ ਕਿਹਾ ਜੀ ਇਹਦੇ ਬੱਚਿਆਂ ਦਾ ਅਸੀਂ ਵੀ ਜਿਹੜੀ ਪੜ੍ਹਾਈ ਕਰਨਗੇ ਉਹਦਾ ਖਰਚਾ ਵੀ ਕਰਾਂਗੇ ਜਿੰਨਾ ਹੋਏਗਾ ਆਪਣੀ ਮੈਂ ਇਦਾਂ ਸਟੇਜ ਤੇ ਬੋਲਿਆ ਉਹ ਅਗਲੇ ਦਿਨ ਚੀਮੇ ਪਿੰਡ ਦਾ ਸੀ ਉਹ ਚੀਮਿਆਂ ਦਾ ਸਾਡੇ ਚੀਮਿਆਂ ਦੇ ਬੰਦੇ ਆਏ ਮੈਨੂੰ ਕਹਿੰਦੇ ਜੀ ਉਹ ਤੇ ਨਸ਼ੇ ਬੜੇ ਕਰਦਾ ਹੈ ਤੁਸੀਂ ਉਹਨੂੰ ਸਟੇਜ ਤੇ ਚਾੜਤਾ ਮੈਂ ਕਿਹਾ ਅੱਛਾ ਯਾਰ ਮੈਂ ਤੇ ਉਹ ਸੰਗਤ 'ਚ ਕਹਿਤਾ ਹੁਣ ਕਹਿੰਦੇ ਜੀ ਨਸ਼ੇ ਬਹੁਤ ਕਰਦਾ ਹੈ ਮੈਂ ਉਹਨੂੰ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਹੈ ਵੇਖੋ 5 ਸਾਲ ਤੋਂ ਉਸ ਬੰਦੇ ਦੇ ਘਰ ਦਾ ਖਰਚਾ ਦੇ ਰਿਹਾ ਉਹ ਦਫ਼ਤਰ ਦੇ ਵਿੱਚ ਆਉਂਦਾ ਇੱਥੇ ਸਾਈਨ ਕਰਦਾ ਹੈ ਮਹੀਨੇ ਦੇ ਮਹੀਨੇ ਪੈਸੇ ਲੈ ਜਾਂਦਾ ਪਰ ਜਦੋਂ ਵੀ ਆਉਂਦਾ ਉਹ ਗਲਾ ਉਹਦਾ ਬੈਠਾ ਹੁੰਦਾ ਭੁੱਕੀ ਜ਼ਿਆਦਾ ਖਾਣ ਵਾਲੇ ਬੰਦੇ ਇੱਦਾਂ ਹੀ ਹੁੰਦੇ ਆ ਜਾਂ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਕਰਦਾ ਇੱਦਾਂ ਸੰਗ ਕੁੱਟਿਆ ਹੁੰਦਾ ਇੱਦਾਂ ਬਾਬਾ ਜੀ ਇੱਦਾਂ ਦੀ ਆਵਾਜ਼ ਹੁੰਦੀ ਜਿਵੇਂ ਇੱਦਾਂ ਜਿਵੇਂ ਅਮਲੀ ਬੋਲਦੇ ਐ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਦੇ ਜਦੋਂ ਇੱਦਾਂ ਸੰਗ ਜਿਹਾ ਕੁੱਟਿਆ ਹੁੰਦਾ ਤੇ ਜਦੋਂ ਵੀ ਉਹ ਬੰਦਾ ਆ ਕੇ ਗੱਲ ਕਰਦਾ ਉਹ ਪੈਸੇ ਲੈ ਜਾਂਦਾ ਉਹਦੇ ਘਰ ਵਾਲੀ ਜਿਹੜੀ ਨੇਤਰਹੀਣ ਬੀਬੀ ਹੈ 2 ਮਹੀਨੇ ਪਹਿਲਾਂ ਮੈਨੂੰ ਕਹਿੰਦੀ ਇਹਨੂੰ ਪੈਸੇ ਨਾ ਦਿਆ ਕਰੋ ਜੀ ਇਹ ਸਾਰੇ ਪੈਸੇ ਖਾ ਜਾਂਦਾ ਹੈ ਇਹ ਪੈਸੇ ਖਾ ਜਾਂਦਾ ਹੈ ਨਾਲੇ ਮੈਨੂੰ ਕੁੱਟਦਾ ਇਹਨੂੰ ਨਹੀਂ ਦੇਣੇ ਪੈਸੇ ਅਸੀਂ ਉਹ ਬੀਬੀ ਦਾ ਅੰਗੂਠਾ ਲਵਾ ਕੇ ਉਹਦੀ ਘਰ ਵਾਲੀ ਨੂੰ ਪੈਸੇ ਦੇ ਦਿਆ ਕਰੀਏ ਤੇ ਇੱਕ ਵਾਰੀ ਇੱਥੇ 5 ਸਾਲ ਪੈਸੇ ਦਿੱਤੇ ਹਰ ਮਹੀਨੇ ਰਿਕਾਰਡ ਜਿਹੜੇ ਸਿੰਘ ਦਾ ਜੀ ਕਰੇ ਦਫ਼ਤਰ 'ਚ ਚੈੱਕ ਕਰ ਲਓ ਰਿਕਾਰਡ ਹੈ ਉਹਦਾ ਪੂਰਾ ਸਾਈਨ ਕਰਕੇ ਜਾਂਦਾ ਸੀ ਅੱਛਾ ਇੱਥੇ ਆਇਆ ਆ ਗਿਆ ਜ਼ਿਆਦਾ ਨਸ਼ਾ ਕਰਕੇ ਪੀ ਕੇ ਵੀ ਆਇਆ ਇੱਕ ਵਾਰ ਸ਼ਰਾਬ ਪੀ ਕੇ ਵੀ ਆਇਆ ਇੱਥੇ ਆਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਪੀ ਵੀ ਫਿਰਦਾ ਬਸ ਜੀ ਕੋਈ ਨਹੀਂ ਕਹਿੰਦਾ ਮੈਂ ਛੱਡ ਦੂੰ ਮੈਂ ਕਿਹਾ ਮੈਂ ਤੈਨੂੰ 5 ਸਾਲ ਤੋਂ ਕਹਿ ਰਿਹਾ ਤੇਰਾ ਬਲੱਡ ਟੈਸਟ ਕਰਾਉਣਾ ਹੈ ਜਿੱਦਣ ਤੇਰੇ ਬਲੱਡ ਵਿੱਚ ਨਸ਼ਾ ਨਾ ਆਇਆ ਤੇਰਾ ਅਸੀਂ ਘਰ ਵੀ ਬਣਾ ਕੇ ਦੇਵਾਂਗੇ ਤੇਰੇ ਸਾਰਾ ਕੁਝ ਕਰਾਂਗੇ ਪਰ ਤੂੰ ਨਸ਼ਾ ਛੱਡ ਦੇ ਸਾਰੀ ਦੁਨੀਆ ਦੇ ਨਸ਼ੇ ਕਰਦਾ ਕਦੇ ਕਿਸੇ ਬਾਬੇ ਕੋਲ ਕਦੇ ਕਿਤੇ ਉਹ ਬੀਬੀ ਨੂੰ ਤੇ ਬੱਚਿਆਂ ਨੂੰ ਲਈ ਫਿਰਦਾ ਮੰਗ ਮੰਗ ਕੇ ਤੇ ਇੱਥੇ ਜਦੋਂ ਉਹਦੋਂ ਉਹਨੂੰ ਫਿਰ ਬਾਹਰ ਤੋਂ ਫੜ ਕੇ ਬਾਹਰ ਕੱਢਿਆ ਮੈਂ ਕਿਹਾ ਬਾਹਰ ਕੱਢ ਇਹਨੂੰ ਉਹਦੀ ਘਰ ਵਾਲੀ ਨੂੰ ਪੈਸੇ ਦਿੱਤੇ ਉਹਨੂੰ ਮੈਂ ਬਾਹਰ ਤੋਂ ਫੜ ਕੇ ਬਾਹਰ ਕੱਢਤਾ ਮੈਂ ਕਿਹਾ ਬਾਹਰ ਕੱਢੋ ਇਹਨੂੰ ਇਹ ਸ਼ਰਾਬ ਪੀ ਕੇ ਨਸ਼ੇ ਕਰਕੇ ਇੱਥੇ ਆ ਜਾਂਦਾ ਘਰ ਵਾਲੀ ਨੂੰ ਪੈਸੇ ਦੇ ਕੇ ਭੇਜਿਆ ਬੱਚਿਆਂ ਨੂੰ ਪੈਸੇ ਦਿੱਤੇ ਤੇ ਉਹ ਬੰਦੇ ਨੂੰ ਇਹਨਾਂ ਨੇ ਨਾ ਇਦਾਂ ਭਾ ਕੇ ਮੇਰੇ ਨਾਂ ਤੇ ਜੀ ਕਹਿੰਦਾ ਪੈਸੇ ਇਕੱਠੇ ਕਰ ਲਏ ਮੈਨੂੰ ਕਹਿੰਦਾ ਅਮਰੀਕਾ ਤੋਂ ਫੋਨ ਆਉਂਦੇ ਆ ਮੈਨੂੰ ਕਹਿੰਦੇ ਆ ਜੀ ਲਓ ਦੁਨੀਆ ਵਿੱਚ ਕੋਈ ਬੰਦਾ ਮੈਨੂੰ ਸਬੂਤ ਦੇਵੇ ਵੀ ਉਸ ਬੰਦੇ ਦੇ ਨਾਂ ਤੇ ਅਸੀਂ ਕਿਸੇ ਤੋਂ ਕੋਈ ਪੈਸਾ ਇਕੱਠਾ ਕੀਤਾ ਹੋਵੇ ਜਾਂ ਭਾਵ ਕਹਿਣ ਦਾ ਵੀ ਇਹ ਜਿਹੜੇ ਬੰਦੇ ਆ ਨਾਲ ਇਹ ਮੇਰੀ ਗਲਤੀ ਇਹ ਹੈ ਮੇਰੀ ਆਪਣੀ ਗਲਤੀ ਇਹ ਹੈ ਵੀ ਮੈਂ ਮਾੜੀ ਜੀ ਗੱਲ ਸੁਣ ਕੇ ਉਹਦੇ ਉੱਤੇ ਭਰੋਸਾ ਕਰ ਲਿਆ ਮੈਨੂੰ ਚਾਹੀਦਾ ਨਹੀਂ ਸੀ ਉਹਨੂੰ ਸਟੇਜ ਤੇ ਚੜਾਉਣਾ ਕਿਉਂਕਿ ਹਰੇਕ ਬੰਦਾ ਉਹਦੀ ਯੋਗ ਨਹੀਂ ਹੁੰਦਾ ਜਿੰਨਾ ਆਪਾਂ ਕਈ ਵਾਰੀ ਮਾਣ ਦੇ ਦਿੰਦੇ ਹਾਂ ਵੀ ਇਹਨੇ ਤੇ ਜੀ ਨੇਤਰਹੀਨ ਨਾਲ ਵਿਆਹ ਕਰਾ ਲਿਆ ਉਹਨੇ ਕਰਾਇਆ ਕਾਹਦੇ ਲਈ ਹੈ ਹਰੇਕ ਦੇ ਅੱਗੇ ਨੀਲ ਜਾ ਕੇ ਖਿਲਾਰ ਦਿੰਦਾ ਮੈਂ ਤੇ ਜੀ ਕਠਾ ਵਾਚ ਏਦਾਂ ਉਹਦਾ ਗਲਾ ਬੈਠਾ ਹੁੰਦਾ ਉਹਦੀ ਸੰਗ ਬੈਠਾ ਹੁੰਦਾ ਤੇ ਉਹ ਜਿਹੜੇ ਉਹਨੂੰ ਵਾ ਕੇ ਬੈਠੇ ਆ ਇੱਕ ਜਸਵਿੰਦਰ ਜਸਵਿੰਦਰ ਹੈ ਉੱਥੇ ਦਾ ਇਹਨਾਂ ਦਾ ਆਪਣਿਆਂ ਦਾ ਬੰਦਾ ਜਿਹੜਾ ਸ਼ਬੀਲ ਵਾਲੇ ਬਾਬਿਆਂ ਦਾ ਹੀ ਹੈ ਅਮਰੀਕਾ 'ਚ ਰਹਿੰਦਾ ਉਹ ਜਸਵਿੰਦਰ ਜਸਵਿੰਦਰ ਬੰਦਾ ਉਹ ਚੌਥੇ ਇੱਕ ਦਿਨ ਵੀਡੀਓ ਬਣਾ ਕੇ ਬਹਿ ਜਾਂਦਾ ਆਹ ਵੇਖੋ ਜੀ ਢੱਡਰੀਆਂ ਵਾਲੇ ਦੀ ਕਰਤੂਤ ਸਾਹਮਣੇ ਆ ਗਈ ਗਰੀਬਾਂ ਨੂੰ ਲੁੱਟਦਾ ਹੈ ਤੇ ਮੈਂ ਕਿਹਾ ਓਏ ਕਮਲਿਓ ਇਹ ਵੀ ਚੈੱਕ ਤੇ ਕਰਾ ਲਓ ਇਹਦੇ ਇੰਨੀ ਨਸ਼ੇ ਕਰਦਾ ਇਹੋ ਜਿਹੇ ਅਮਲੀ ਅੱਗੇ ਬਿਠਾ ਕੇ ਤੇ ਤੁਸੀਂ ਮੇਰਾ ਵਿਰੋਧ ਕਰਾ ਰਹੇ ਹੋ ਇਹਨੂੰ ਚੈੱਕ ਤੇ ਕਰ ਲਓ ਭਾਈ ਸਾਰੀ ਦੁਨੀਆ ਦੇ ਨਸ਼ੇ ਕਰਦਾ ਹੈ ਬੰਦਾ ਤਾਂ ਕਰਕੇ ਭਾਈ ਇਹ ਬੰਦੇ ਵਾਹ ਜਹਾਨ ਦੀ ਲਾ ਰਹੇ ਆ ਕਿ ਅਸੀਂ ਹਰ ਤਰੀਕੇ ਨਾਲ ਬਦਨਾਮ ਕਰ ਸਕੀਏ ਪਰ ਮੈਂ ਫਿਰ ਵੀ ਤੁਹਾਡਾ ਧੰਨਵਾਦ ਕਰਦਾ ਹਾਂ ਵੀ ਕਿਸੇ ਦੀ ਗੱਲ ਦਾ ਅਸਰ ਨਹੀਂ ਅਜੇ ਤੱਕ ਤੇ ਨਹੀਂ ਕਿਸੇ ਗੱਲ ਦੀ ਗੱਲ ਦਾ ਅਸਰ ਹੋਇਆ ਜੇ ਕੋਈ ਵੀ ਗੱਲ ਹੋਵੇ ਤੁਹਾਡੇ ਮਨ ਵਿੱਚ ਇੱਥੇ ਆ ਕੇ ਬਹਿ ਕੇ ਪੁੱਛ ਲਓ ਲਿਖ ਕੇ ਦੇ ਦਿਆ ਕਰੋ ਭਾਈ ਜੇ ਕੋਈ ਤੁਹਾਨੂੰ ਭੁਲੇਖਾ ਪਵੇ ਐਤਵਾਰ ਮੈਂ ਇੱਥੇ ਹੀ ਹੁੰਦਾ ਹੁਣ ਮੈਂ ਜਿਵੇਂ ਕੱਲ੍ਹ ਐਤਵਾਰ ਇੱਥੇ ਹੀ ਹਾਂ ਜਾਂ ਜਿਹੜੇ ਐਤਵਾਰ ਵੀ ਮੈਂ ਹੋਵਾਂ ਇੰਟਰਨੈਟ ਤੇ ਇਸ਼ਤਿਹਾਰ ਪੈ ਜਾਂਦਾ ਹੈ ਦਿਨ ਦਾ ਇੱਥੇ ਘੰਟਾ ਕੀਰਤਨ ਕਰ ਲਈਦਾ ਇੱਥੇ ਮੈਂ ਖੜਾ ਹੁੰਦਾ ਇੱਥੇ ਹੀ ਹੁੰਦਾ ਮੈਂ ਜਿੰਨੇ ਆਉਂਦੇ ਆ ਮੈਂ ਸਭ ਨੂੰ ਮਿਲਦਾ ਤੇ ਜੇ ਕੋਈ ਬੰਦਾ ਕਵੇ ਜੀ ਮੈਂ 2 ਮਿੰਟ ਬਹਿ ਕੇ ਮਿਲਣਾ ਕੋਈ ਜ਼ਰੂਰੀ ਕਿਸੇ ਇਸ ਇਦਾਂ ਦਾ ਹੋਵੇ ਕੋਈ ਵਿਰੋਧੀ ਖਿਆਲ ਦਾ ਬੰਦਾ ਹੋਵੇ ਉਹ ਬਹਿ ਕੇ ਮੇਰੇ ਨਾਲ 5 ਮਿੰਟ ਗੱਲ ਕਰ ਲਵੇ ਜੇ ਕੋਈ ਮਨ 'ਚ ਸ਼ੰਕਾ ਹੋਵੇ ਕੋਈ ਡਾਊਟ ਹੋਵੇ ਸੋ ਕਿਰਪਾ ਕਰਕੇ ਇਹ ਗੱਲਾਂ ਦਾ ਖਿਆਲ ਜ਼ਰੂਰ ਰੱਖਿਓ ਵੀ ਇਹਨਾਂ ਨੇ ਆਪਣੀ ਵਾਹ ਲਾਉਣੀ ਹੈ ਪੂਰੀ ਆਪਾਂ ਤਕੜੇ ਹੋ ਕੇ ਰਹੀਏ ਸਤਿਗੁਰੂ ਮਿਹਰ ਕਰਨ ਸੋ ਦੀਵਾਨ ਹੁਣ ਜਿਹੜੇ ਹੈ ਪਰਸੋਂ ਤੋਂ 6-7-8 ਚੰਡੀਗੜ੍ਹ 38 ਸੈਕਟਰ ਡੱਡੂ ਮਾਜਰਾ ਪਿੰਡ ਪੈਂਦਾ ਨਾਲ ਹੀ ਤੇ ਉੱਥੇ 3 ਦੀਵਾਨ ਹਨ ਆਪ ਜੀ ਨੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਹੈ ਆਪਣੇ ਏਰੀਏ ਦੇ ਵਿੱਚ ਉਦੋਂ ਬਾਅਦ 10-11-12 ਨਵੰਬਰ ਦੇ ਦੀਵਾਨ 3 ਦੀਵਾਨ ਧਨੌਲਾ ਕਸਬਾ ਜਿਹੜਾ ਇੱਥੇ ਨੇੜੇ ਧਨੌਲਾ ਜਿਹੜੇ ਇਸ ਏਰੀਏ 'ਚੋਂ ਆਏ ਹੈ ਧਨੌਲਾ ਪਿੰਡ ਬਰਨਾਲੇ ਦੇ ਲਾਗੇ ਉੱਥੇ ਪ੍ਰੋਗਰਾਮ ਹੈ ਤੇ ਅਨਾਜ ਮੰਡੀ ਦਿੜਬਾ ਮੰਡੀ ਇਹ ਵੀ ਕਸਬਾ ਇੱਧਰ ਨੂੰ ਪਾਤੜਾਂ ਦੇ ਨੇੜੇ 22-23-24 ਦੇ ਦੀਵਾਨ 3 ਦੀਵਾਨ ਦਿੜਬਾ ਮੰਡੀ ਵਿੱਚ ਹਨ ਹਠੂਰ ਜਗਰਾਉਂ ਦੇ ਇਲਾਕੇ ਵਿੱਚ 18-19-20 ਮੋਗਾ ਸ਼ਹਿਰ ਵਿੱਚ ਵੀ ਪ੍ਰੋਗਰਾਮ ਹੈ ਸ਼ਹਿਰ ਮੋਗਾ 3 ਦੀਵਾਨ ਉਸ ਏਰੀਏ 'ਚ ਵੀ ਨੇ ਜਿਹੜੀ ਵੀ ਸੰਗਤ ਆਈ ਹੈ ਉੱਥੇ ਭਾਈ ਜਿੱਥੇ ਵੀ ਕਿਤੇ ਪਤਾ ਲੱਗੇ ਸਹੇੜੀ ਪਿੰਡ ਵੀ ਗੰਗੂ ਦਾ ਪਿੰਡ ਹੈ ਸਹੇੜੀ ਫਤਿਹਗੜ੍ਹ ਸਾਹਿਬ ਦੇ ਲਾਗੇ ਆਪਾਂ ਮੁਰਿੰਡੇ ਦੇ ਇਲਾਕੇ ਵਿੱਚ ਪੈਂਦਾ ਹੈ ਸਹੇੜੀ ਪਿੰਡ ਦਿਨ ਦੇ ਦੀਵਾਨ ਹੈ ਜੀ ਮੇਰੇ ਖਿਆਲ 9-10-11 ਦੇ ਹੈ ਦਸੰਬਰ ਦੇ ਤੇ ਐਤਕੀ ਆਪਾਂ ਫਤਿਹਗੜ੍ਹ ਸਾਹਿਬ ਵੀ ਕਿਉਂਕਿ ਕੋਸ਼ਿਸ਼ ਕਰਨੀ ਹੈ ਵੈਸੇ ਜਗ੍ਹਾ ਆਪਾਂ ਲੱਭਦੇ ਹਾਂ ਵੀ ਜਗ੍ਹਾ ਆਪਾਂ ਨੂੰ ਉੱਥੇ ਵਧੀਆ ਮਿਲ ਜਾਏ ਤੇ ਪੰਡਾਲ ਲਾਉਣ ਵਾਸਤੇ ਕਿਉਂਕਿ 5-7 ਏਕੜ ਜਗ੍ਹਾ ਚਾਹੀਦੀ ਹੈ ਜੇ ਫਤਿਹਗੜ੍ਹ ਸਾਹਿਬ ਪ੍ਰੋਗਰਾਮ ਕਰਨਾ ਹੈ ਕਿਉਂਕਿ ਆਪਾਂ ਜਦੋਂ 3 ਸਾਲ ਪਹਿਲਾਂ ਫਤਿਹਗੜ੍ਹ ਸਾਹਿਬ ਪ੍ਰੋਗਰਾਮ ਕੀਤਾ ਸੀ ਉਹ ਬਹੁਤ ਉਹ ਮਾਹੌਲ ਇਦਾਂ ਦਾ ਸੀ ਉੱਥੇ ਫਤਿਹਗੜ੍ਹ ਸਾਹਿਬ ਸਾਹਿਬਜ਼ਾਦਿਆਂ ਦਾ ਉਹ ਅਸਥਾਨ ਦੇ ਉੱਤੇ ਕਿ ਬਹੁਤ ਆਨੰਦ ਆਇਆ ਉਸ ਵੇਲੇ ਜਿਹੜੇ ਹਾਜ਼ਰੀ ਭਰੀ ਸੀ ਜਿਨ੍ਹਾਂ ਨੇ ਜਿਹੜੇ ਹਾਜ਼ਰ ਸੀ ਸਾਰੇ ਦੀਵਾਨ ਜਿਨ੍ਹਾਂ ਨੇ ਸੁਣੇ ਤੇ ਐਤਕੀ ਵੀ ਆਪਾਂ ਫਤਿਹਗੜ੍ਹ ਸਾਹਿਬ ਕੋਸ਼ਿਸ਼ ਕਰਾਂਗੇ ਕਿ ਸਭਾ ਉੱਤੇ ਆਪਾਂ ਨੂੰ ਜੇ ਜਗ੍ਹਾ ਮਿਲ ਗਈ ਤੇ ਫਤਿਹਗੜ੍ਹ ਸਾਹਿਬ ਪ੍ਰੋਗਰਾਮ ਕਰਾਂਗੇ ਸੋ ਇਸੇ ਤਰ੍ਹਾਂ ਜਿਹੜਾ ਅਗਲਾ ਸ਼ਨੀਵਾਰ ਹੈ ਆਪਾਂ ਸ਼ਨੀਵਾਰ ਦਾ ਦੀਵਾਨ ਨਹੀਂ ਹੁਣ ਲਾਣਾ ਸ਼ਨੀਵਾਰ ਰਾਤ ਦਾ ਨਹੀਂ ਭਾਈ ਐਤਵਾਰ ਦਾ ਜਿਹੜੇ 3 ਦੀਵਾਨ ਦਿਨ ਦੇ ਹੈ ਨਾ ਉਹਦੇ ਵਿੱਚ ਕਈਆਂ ਨੂੰ ਗੱਡੀਆਂ ਬੱਸਾਂ ਵਾਲੀਆਂ ਸੌਖੀਆਂ ਹੁੰਦੀਆਂ ਛੁੱਟੀ ਵੀ ਹੁੰਦੀ ਹੈ ਤਾਂ ਕਰਕੇ ਆਪਾਂ ਸ਼ਨੀਵਾਰ ਰਾਤ ਦਾ ਦੀਵਾਨ ਨਹੀਂ ਲਾਣਾ ਜਦੋਂ ਰਾਤ ਦੇ ਦੀਵਾਨ ਸ਼ੁਰੂ ਕਰਾਂਗੇ ਉਦੋਂ ਸ਼ਨੀਵਾਰ ਦਾ ਮਾਰਚ ਤੋਂ ਰਾਤ ਦਾ ਦੀਵਾਨ ਸ਼ਨੀਵਾਰ ਦਾ ਅਪ੍ਰੈਲ ਦਾ ਵੀ ਸ਼ਨੀਵਾਰ ਦਾ ਪਹਿਲਾ ਸ਼ਨੀਵਾਰ ਪਰ ਹੁਣ 3 ਦੀਵਾਨ ਜਿਹੜੇ ਹੈ ਪਹਿਲਾ ਐਤਵਾਰ ਹੁਣ ਜਿਹੜਾ ਦਸੰਬਰ ਦਾ ਪਹਿਲਾ ਐਤਵਾਰ ਹੈ ਮੇਰਾ ਖਿਆਲ ਹੈ 3 ਤਰੀਕ ਦਾ ਆਏਗਾ 3 ਦਾ ਹੀ ਹੈ ਹਾਂਜੀ 3 ਤਰੀਕ ਦਾ ਪਹਿਲਾ ਐਤਵਾਰ ਜਿਹੜਾ ਆਏਗਾ ਆਪਾਂ ਦਿਨ ਦਾ ਦੀਵਾਨ ਲਾਵਾਂਗੇ ਚੇਤਾ ਰੱਖਿਓ ਦਸੰਬਰ ਦਾ ਵੀ ਦਿਨ ਦਾ ਹੀ ਪ੍ਰੋਗਰਾਮ ਹੋਏਗਾ ਜਨਵਰੀ ਦਾ ਵੀ ਐਤਵਾਰ ਦਿਨ ਦਾ ਤੇ ਫਰਵਰੀ ਵਿੱਚ ਵੀ ਐਤਵਾਰ ਦਿਨ ਦਾ ਪ੍ਰੋਗਰਾਮ ਹੋਏਗਾ ਇਹ ਚੇਤਾ ਰੱਖਿਓ ਰਾਤ ਦਾ ਦੀਵਾਨ ਹੁਣ 3 ਮਹੀਨੇ ਨਹੀਂ ਲੱਗਣਾ ਉਦੋਂ ਬਾਅਦ ਫਿਰ ਆਪਾਂ ਰਾਤ ਦਾ ਪ੍ਰੋਗਰਾਮ ਕਰ ਲਾਂਗੇ ਬਹੁਤ ਧੰਨਵਾਦ ਜੀ ਜਿਹੜੇ 212 ਪ੍ਰਾਨੀ ਅੱਜ ਅੰਮ੍ਰਿਤਧਾਰੀ ਹੋਏ ਉਹਨਾਂ ਸਾਰਿਆਂ ਨੂੰ ਵੀ ਬਹੁਤ ਬਹੁਤ ਵਧਾਈਆਂ। ਚੜ੍ਹਦੀ ਕਲਾ ਵਾਲਾ ਆਪਣਾ ਜੀਵਨ ਬਣਾ ਕੇ ਰੱਖਿਓ। ਸੱਚੇ ਪਾਤਸ਼ਾਹ ਗੁਰਬਾਣੀ ਦੇ ਲੜ ਸਾਨੂੰ ਲਾਇਆ, ਜਿਨ੍ਹਾਂ ਨੇ ਗੁਰੂ ਦੇ ਲੜ ਲਾਇਆ, ਸ਼ਬਦ ਗੁਰੂ ਦੇ ਲੜ ਲਾਇਆ, ਗਿਆਨ ਸਰੂਪ ਸਤਿਗੁਰੂ ਦੇ ਲੜ ਲਾਇਆ, ਤੇ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ। ਸਾਰੇ ਪਾਸਿਆਂ ਤੋਂ ਦਰ ਦਰ ਤੇ ਫਿਰਨਾ ਛੱਡ ਕੇ, ਮੜੀਆਂ ਮਸਾਣੀਆਂ ਕਬਰਾਂ ਦਾ ਖਹਿੜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਜਿਨ੍ਹਾਂ ਨੇ ਰਹਿਣਾ ਹੈ ਭਾਈ, ਜਿਹੜੇ ਪਰਮੇਸ਼ਰ ਦੁਆਰ ਰੁਕਦੇ ਹੈ, ਇਸੇ ਹਾਲ ਦੇ ਵਿੱਚ ਬਿਸਤਰੇ ਵਿਛਾ ਦਿੱਤੇ ਜਾਂਦੇ ਹੈ। ਬੀਬੀਆਂ ਵਾਸਤੇ ਅਲੱਗ, ਸਿੰਘਾਂ ਵਾਸਤੇ ਅਲੱਗ, ਪਹਿਰੇਦਾਰ ਰਾਤ ਨੂੰ ਹੁੰਦੇ ਹੈ। ਸਵੇਰੇ ਬਾਥਰੂਮ ਵਗੈਰਾ ਬਣੇ ਹੈ ਇਸ਼ਨਾਨ ਕਰਨ ਵਾਸਤੇ, ਸਵੇਰੇ ਇਸ਼ਨਾਨ ਵਗੈਰਾ ਕਰੋ। ਤੇ ਦਿਨ ਦਾ ਦੀਵਾਨ ਜਿਹੜਾ ਹੈ ਦਰਬਾਰ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਰੁਕਣਾ ਹੁੰਦਾ ਹੈ ਉਹਨਾਂ ਨੂੰ ਦੱਸ ਰਿਹਾ ਵੀ 12 ਵਜੇ ਤੋਂ ਤਕਰੀਬਨ 12:30 ਤੋਂ 2 ਵਜੇ ਤੱਕ ਦਰਬਾਰ ਸਾਹਿਬ 'ਚ ਹੁੰਦਾ ਹੈ ਪ੍ਰੋਗਰਾਮ ਐਤਵਾਰ ਦਾ। ਸੋ ਕੱਲ੍ਹ ਨੂੰ ਹੋਏਗਾ, ਅੱਗੇ ਜਿਹੜੇ ਐਤਵਾਰ ਆਉਣਗੇ ਉਹਦੇ ਵਿੱਚ ਫਿਰ ਤੁਹਾਨੂੰ ਇੰਟਰਨੈੱਟ 'ਤੇ ਪਤਾ ਲੱਗਦਾ ਰਹੇਗਾ। ਸਾਰੀ ਸੰਗਤ ਦਾ ਧੰਨਵਾਦ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ। ਆਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਉਂਦੇ ਹਾਂ। 5-4 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ, ਗੁਰੂ ਜੀ ਅੱਗੇ ਅੱਗੇ ਆਪਾਂ ਮਗਰ ਮਗਰ, 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ, ਧਿਆਨ ਰੱਖਿਓ ਬਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੇਰੀ ਮਾਏ ਆਨੰਦ ਪਿਆ ਮੇਰੀ ਮਾਏ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, 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 ਮੇਰੀ ਪਾਏ ਅਨੰਦ ਪਿਆ ਮੇਰੀ ਆਨੰਦ ਪਿਆ ਮੇਰੀ ਮਾਏ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਪਾਇਆ ਸਹਿਜ ਸਿੱਧੀ ਮਨ ਵਧੀਆਂ ਵਰਤਾਨਾ, ਜਾਗਰਤਨ ਪਰਵਾਰ ਕਰੀਆਂ ਸ਼ਬਦ ਗਾ ਬਣਿਆ, ਲੋਕਾਂ ਦਾ ਗੁਹਰੀ ਤੇਰਾ ਮਨ ਜਿੰਨੀ ਵਸਾਇਆ, ਸਤਿਗੁਰੂ ਮੈਂ ਪਾਇਆ, ਤੇ ਵਾਜ ਮੇਰਿਆ ਸਦਾ ਰਹੋ ਹਰ ਨਾਲ, ਨਾਲ ਰਹੋ ਤੁਮਨ ਮੇਰੇ ਤੂੰ ਸਤਿਸਾਰਨਾ, ਮੰਨੀ ਪਾਲੋ ਕਰੇ ਤੇਰਾ ਕਾਰਜ ਸਭ ਸੁਵਾਰਨਾ, ਨਗਲਾ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾ, ਮਖੈ ਨਾਮ ਮਨ ਮੇਰੇ ਸਦਾ ਰਹੋ ਹਰ ਨਾਲ, ਅਜੇ ਸਾਹਿਬਾ ਕਿਆ ਨਹੀਂ ਘਰ ਤੇਰੇ, ਸਭ ਕੁਛ ਹੈ ਤੇਰੇ ਸੋਪਾ, ਸੁਖ ਸਲਾਹ ਨਾਮ ਜਿਨ ਵਾਜੇ ਸ਼ਬਦ ਬਨੇ, ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ, ਸੱਚ ਸ਼ਬਦ ਧਰੋ ਪਿਆਰੋ ਸਾਚਾ, ਮੇਰਾ ਧਾਰੋ ਵਾਜੇ ਪੰਜ ਸ਼ਬਦ ਤੇ ਪੜ ਸੁਭਾਗ, ਹਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਧਰ ਧਾਰ, ਪੰਜ ਤੂੰ ਜਿਲ ਵਸ ਕੀਤੇ ਕਾਲ ਕੰਠ ਕੁਮਾਰ, ਹੋਰ ਕਰਮ ਪਾਇਆ ਤੁਮ ਜਿਤੋ ਸੇ ਨਾਮ ਹਰ ਕੇ ਲਾਗੇ, ਨਾਮ ਤੇ
ਗੁਰ ਰਹਿਆ ਪ੍ਰਭੂ ਗੁਰਵੰਤ ਨਾਲ ਗੁਰ ਦਰਸ਼ਨਾਂ ਦੇ ਬਾਤੇ ਨਾਲ ਮੰਨ ਗੁਰੂ ਪਾਣੀ ਮਾਤਾ ਧਰਤ ਹੱਥ ਦਿਵਸ ਰਾਤ ਦਰਬਾਰੀ ਦਾਇਆ ਖੇਲੇ ਸਭ ਜਗ ਪਿਆਈਆਂ ਮਨਿਆਈ ਆਜੈ ਧਰਮ ਹਜ਼ੂਰ ਕਰਮੀਆਂ ਤੋਂ ਵਾਪਰੀ ਖੇਲੇ ਲੈ ਕੇ ਦੂਰ ਕਿੰਨੀਆਂ ਮਨਿਆਈ ਹਮ ਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਜੇ ਬਾਏਕ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਏ ਰਹਾ ਕੋਟ ਪਰਾਤ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵੋ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਦ ਰਖਾਵੋ ਹੋ ਤੁਮਰੀ ਸ਼ਰਣ तुम्हारी आस तुम ही सजन सोहेले राखो राखण हार दयाला नानक करके गोले तुमरी शरण तुम्हारी आसा तुम ही सजन सोहेले राखो राखण हार दयाला नानक करके गोले
वाहे गुरु जी का खालसा वाहे गुरु जी की फतेह।